ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ .com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈਟ ਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ ਆਸਟ੍ਰੇਲੀਆ ਦਾ ਨੰਬਰ ਹੈ 02808050506 USA, Canada ਅਤੇ UK ਦੇ ਨੰਬਰ ਵੀ ਉਪਲਬਧ ਨੇ ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ ਸਾਰੇ ਨੰਬਰ ਹਰਮਨ ਰੇਡੀਓ ਦੇ ਵੈਬਸਾਈਟ ਤੇ ਉਪਲਬਧ ਹਨ ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਹਰਮਨ ਰੇਡੀਓ ਨਾਲ ਜੁੜੇ ਸਾਰੇ ਸਰੋਤਿਆਂ ਦਾ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਸਵਾਗਤ ਹੈ ਜੀ ਜੀ ਆਇਆਂ ਨੂੰ ਸਭ ਦਾ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਗਲੇ 2 ਘੰਟੇ ਸਾਡਾ ਸਾਥ ਰਹੇਗਾ ਅਤੇ ਅਮਰੀਕ ਫਲੋਰਾ ਭਾਅ ਜੀ ਜੀ ਐਸ ਚਾਲ ਹੁਣੀ ਪ੍ਰੋਗਰਾਮ ਆਉਣਗੇ ਅਤੇ ਸੰਚਾਲਨ ਵੀ ਅੱਜ ਕਰਨ ਦੀ ਕੋਸ਼ਿਸ਼ ਕਰਨਗੇ ਵੀ 8:02 ਹੋ ਚੁੱਕੇ ਨੇ ਦਿਨ ਸ਼ਨਿਚਰਵਾਰ ਚੜ੍ਹ ਚੁੱਕਾ ਹੈ ਆਸਟ੍ਰੇਲੀਆ ਦੇ ਵਿੱਚ 27 ਨਵੰਬਰ 2021 ਤਰੀਕ ਹੈ ਅੱਜ ਸਵੇਰੇ ਆਸਟ੍ਰੇਲੀਆ ਦੇ ਈਸਟ ਕੋਸਟ 'ਤੇ ਕਾਫੀ ਮੀਂਹ ਪੈ ਰਿਹਾ ਹੈ ਗਿੱਲਾ ਆ ਮੌਸਮ ਦੇ ਵਿੱਚ ਨਮੀ ਆ ਅਤੇ ਕਈ ਇਲਾਕਿਆਂ ਦੇ ਵਿੱਚ ਹੜ੍ਹ ਵੀ ਆਏ ਹੋਏ ਨੇ ਸੋ ਅਰਦਾਸ ਕਰਦੇ ਹਾਂ ਜੀ ਸਭ ਤੰਦਰੁਸਤ ਰਹਿਣ ਅਤੇ ਹਰ ਪਾਸੇ ਆਪਣਾ ਭਲਾ ਵਰਤਾਵੇ ਪਰਮਾਤਮਾ ਅਤੇ ਆਓ ਆਪਾਂ ਸਾਰੇ ਰਲ ਕੇ ਅਰਦਾਸ ਕਰੀਏ ਸਾਰੀ ਦੁਨੀਆ ਵਾਸਤੇ ਸਾਰੇ ਬ੍ਰਹਿਮੰਡ ਵਾਸਤੇ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅੱਜ ਪ੍ਰੋਗਰਾਮ ਦੇ ਵਿੱਚ ਵਿਚਾਰਾਂ ਕਰਾਂਗੇ ਗੀਤ ਸੰਗੀਤ ਵੀ ਸੁਣਨਾ ਆਪਾਂ ਇਸ ਤੋਂ ਇਲਾਵਾ ਖਬਰਾਂ ਸਾਡੇ ਆਸ ਪਾਸ ਕੀ ਹੋ ਰਿਹਾ ਹਾਸਾ ਮਜ਼ਾਕ ਸਾਰਾ ਕੁਛ ਪ੍ਰੋਗਰਾਮ ਦੇ ਵਿੱਚ ਹੋਏਗਾ ਦਿਲ ਦੀਆਂ ਗੱਲਾਂ ਹੋਣਗੀਆਂ ਅਤੇ ਉਮੀਦ ਰੱਖਦੇ ਹਾਂ ਕਿ ਸਾਡਾ ਤੁਹਾਡਾ ਸਾਥ ਸੁੱਖਦਾਈ ਅਤੇ ਆਨੰਦਮਈ ਹੋਵੇਗਾ ਸੋ ਪਿਆਰਿਓ ਅੱਜ ਦੀ ਸਿਚੁਏਸ਼ਨ ਇਹ ਹੈ ਕਿ ਤਕਰੀਬਨ ਥੋੜ੍ਹੀ ਦੇਰ ਬਾਅਦ ਪ੍ਰੋਗਰਾਮ ਦੇ ਵਿੱਚ ਚਾਲ ਸਾਹਿਬ ਆਉਣਗੇ ਅਤੇ ਫਿਰ ਅਮਰੀਕ ਸਿੰਘ ਫਲੋਰਾ ਆਉਣਗੇ ਅਤੇ ਪ੍ਰੋਗਰਾਮ ਚੱਲਦਾ ਰਹੇਗਾ ਮੈਂ ਵਿੱਚੋਂ ਥੋੜ੍ਹੀ ਦੇਰ ਵਾਸਤੇ ਛੁੱਟੀ ਲਵਾਂਗਾ ਇੱਕ ਜ਼ਰੂਰੀ ਕੰਮ ਕਰਨ ਵਾਸਤੇ ਜਾਣਾ ਪੈਣਾ ਹੈ ਬਹੁਤ ਅਰਜੈਂਟ ਅਰਜੈਂਟ ਕੀ ਹੈ ਕਿ ਵਿਆਹ ਆ ਅਤੇ ਵਿਆਹਾਂ ਦਾ ਸੀਜ਼ਨ ਫਿਰ ਸ਼ੁਰੂ ਹੋ ਚੁੱਕਾ ਹੈ ਕਿਉਂਕਿ ਕੋਵਿਡ ਹੁਣ ਹਟਦਾ ਨਜ਼ਰ ਆ ਰਿਹਾ ਖਾਸ ਕਰਕੇ ਨਿਊ ਸਾਊਥ ਵੇਲਜ਼ ਦਾ ਬੈਕ ਟੂ ਨੋਰਮਲ ਹੈ ਸਾਰਾ ਕੁਛ ਅਤੇ ਸਰਕਾਰ ਨੇ 2 ਨਿੰਦੇ ਹੋਰ ਵੀ ਦੇ ਦਿੱਤੇ ਨੇ ਅਮਰੀਕ ਸਿੰਘ ਫਲੋਰਾ ਹੁਣੀ ਗੱਲ ਕਰਨਗੇ ਵਾਊਚਰ ਡਾਈਨ ਵਾਊਚਰ ਪਰ ਕਈ ਸਟੇਟਸ ਦੇ ਵਿੱਚ ਹਜੇ ਵੀ ਪੋਲੀਟਿਕਸ ਚੱਲ ਰਹੀ ਆ ਜਿਹੜਾ ਕਿ ਚਿੰਤਾ ਦਾ ਵਿਸ਼ਾ ਹੈ ਖੈਰ ਇਸ 'ਤੇ ਗੱਲ ਹੋਏਗੀ ਅਤੇ ਪਿਛਲੀ ਵਾਰ ਦਾ ਜੀ ਐਸ ਚਾਲ ਹੁਣਾਂ ਦਾ ਜਿਹੜਾ ਆਨੰਦ ਕਾਰਜ ਵਾਲਾ ਚੁਟਕਲਾ ਹੈ ਉਹ ਵੀ ਕਾਫੀ ਹਿੱਟ ਹੋਇਆ ਅਤੇ ਸਿਡਨੀ ਦੇ ਵਿੱਚ ਜਿਹੜੀ ਆਵਤ ਪਈ ਸੀਗੀ ਉਹਦੇ ਵੀ ਬਾਕਮਾਲ ਨਤੀਜੇ ਨਿਕਲੇ ਨੇ ਇਸ ਦੀ ਗੱਲ ਆਪਾਂ ਕੱਲ੍ਹ ਨੂੰ ਕਰਾਂਗੇ ਅਤੇ ਕੱਲ੍ਹ ਨੂੰ ਹੋਰ ਵੀ ਗੱਲਾਂ ਆਉਣਗੀਆਂ ਸੋ ਵੀਕਐਂਡ ਕਾਫੀ ਬਿਜ਼ੀ ਆ ਸਾਡਾ ਪ੍ਰੋਗਰਾਮਾਂ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਜਿਹੜੀ ਇਨਫੋਰਮੇਸ਼ਨ ਕਰਨੀ ਆ ਅਤੇ ਇਸ ਵੇਲੇ ਐਡਲੇਡ ਦੇ ਵਿੱਚ 7:34 ਹੈ ਪਰ ਬ੍ਰਿਸਬਨ ਦੇ ਵਿੱਚ 7:04 ਨੇ ਸਵੇਰ ਦੇ ਪਰਥ ਦੇ ਵਿੱਚ 5:04 ਸੁਬਾਹ ਦੇ ਦਿੱਲੀ ਦੇ ਵਿੱਚ 2:34 ਅਤੇ ਲੰਡਨ ਦੇ ਵਿੱਚ ਪਿਛਲੀ ਤਰੀਕ ਚੱਲ ਰਹੀ ਹੈ ਸ਼ੁੱਕਰਵਾਰ 26 ਨਵੰਬਰ ਰਾਤ ਦੇ 9:04 ਨੇ ਨਿਊਯਾਰਕ ਅਤੇ ਟੋਰੋਂਟੋ ਦੇ ਵਿੱਚ 4:04 ਸ਼ਾਮਾਂ ਦੇ ਨੇ ਅਤੇ ਦੁਪਹਿਰ ਵੈਨਕੂਵਰ ਅਤੇ ਐਲਏ ਦੇ ਵਿੱਚ 1:04 ਸੋ ਪਿਆਰਿਓ ਪ੍ਰੋਗਰਾਮ ਦੇ ਵਿੱਚ ਆਪਾਂ ਕਾਫੀ ਜਾਣਕਾਰੀਆਂ ਵੀ ਸਾਂਝੀਆਂ ਕਰਦੇ ਹਾਂ ਅਤੇ ਹੁਣ ਜਿਹੜੇ ਮੀਂਹ ਪਏ ਨੇ ਪੈ ਰਹੇ ਨੇ ਆਸਟ੍ਰੇਲੀਆ ਦੇ ਵਿੱਚ ਇਹ ਬੇਟਾਈਮੇ ਮੀਂਹ ਪੈ ਰਹੇ ਨੇ ਇਹ ਮਹੀਨਾ ਤਕਰੀਬਨ ਸੁੱਕਾ ਹੁੰਦਾ ਆ ਵੇਲਾ ਵੇਲਾ ਕਿਤੇ ਤੀਜੇ ਚੌਥੇ ਦਿਨ ਥੰਡਰਸਟੋਰਮ ਗਰਜ ਨਾਲ ਛਿੱਟਾਂ ਪੈਂਦੀਆਂ ਨੇ ਪਰ ਇਹ ਜਿਹੜੀ ਝੜੀ ਲੱਗੀ ਹੋਈ ਆ, ਇਹ ਨਤੀਜਾ ਹੈਗਾ ਆ ਕਿ ਸਮੁੰਦਰ ਦੇ ਵਿੱਚ ਨਮੀ ਵਧੀ ਆ, ਗਰਮੀ ਵਧੀ ਆ, ਗਰਮੀ ਦੇ ਨਾਲ ਜਿਹੜਾ ਪਾਣੀ ਹੈ ਉਹ ਉੱਠਿਆ, ਉੱਠ ਕੇ ਬੱਦਲ ਬਣੇ ਅਤੇ ਮੀਂਹ ਪੈਂਦਾ ਸਮੁੰਦਰ ਦੇ ਵਿੱਚੋਂ ਧਰਤੀ 'ਤੇ ਆ ਗਿਆ, ਜਿਸ ਦੇ ਨਾਲ ਹੜ੍ਹ ਵੀ ਆ ਰਹੇ ਨੇ ਅਤੇ ਬੇਮੌਸਮਾਂ ਮੀਂਹ ਦੇ ਨਾਲ ਫਸਲਾਂ ਦਾ ਨੁਕਸਾਨ ਬਹੁਤ ਜ਼ਿਆਦਾ ਹੋ ਰਿਹਾ ਹੈ। ਜਦੋਂ ਸਪਤੰਬਰ ਦੇ ਵਿੱਚ ਮੀਂਹ ਪਿਆ ਸੀਗਾ ਆਸਟ੍ਰੇਲੀਆ ਦੇ ਤਕਰੀਬਨ ਸਾਰੇ ਇਲਾਕਿਆਂ ਦੇ ਵਿੱਚ, ਖਾਸ ਕਰਕੇ ਜਿੱਥੇ ਕਣਕ ਹੁੰਦੀ ਹੈ, ਤਾਂ ਇਸ ਦਾ ਬਹੁਤ ਵੱਡਾ ਸਵਾਗਤ ਕੀਤਾ ਗਿਆ ਸੀ, ਖੁਸ਼ੀ ਮਨਾਈ ਗਈ ਸੀ, ਕਿਉਂਕਿ ਇਸ ਮੀਂਹ ਦੇ ਨਾਲ ਜਿਹੜੀ ਫਸਲ, ਇੰਨੀ ਵਧੀਆ ਟਾਈਮਿੰਗ ਸੀ ਕਿ ਫਸਲ ਇੰਨੀ ਵਧੀਆ ਉੱਗੀ ਜੰਮੀ ਕਿ ਸਾਰੇ ਕਹਿੰਦੇ ਸੀ ਵੀ, ਕਹਿ ਰਹੇ ਨੇ ਹਜੇ ਵੀ ਕਹਿ ਰਹੇ ਨੇ ਕਿ ਕਿਆ ਬਾਤ ਹੈ। 33% ਕਿ 32% ਪਿਛਲੇ ਸਾਲ ਦੀ 10 ਸਾਲ ਦੀ ਐਵਰੇਜ ਤੋਂ 32% ਕਣਕ ਜਿਹੜੀ ਉਹ ਜ਼ਿਆਦਾ ਹੋਣ ਦੇ ਨੰਬਰ ਆ ਰਹੇ ਸੀਗੇ। 870,000 ਮੈਟ੍ਰਿਕ ਟਨ ਕਣਕ ਜ਼ਿਆਦਾ ਹੋਣੀ ਸੀਗੀ ਇਸ ਸਾਲ, ਅਤੇ ਟੋਟਲ ਜਿਹੜੀ ਕਣਕ ਪ੍ਰੋਜੈਕਟ ਕੀਤੀ ਜਾ ਰਹੀ ਹੈ, ਜਾ ਰਹੀ ਸੀ, ਉਹ ਸੀ 36.17 million ਮੈਟ੍ਰਿਕ ਟਨ, ਜਾਣੀ ਕਿ ਟਨ ਮਿਲੀਅਨ ਟਨ 36 million ਟਨ ਕਣਕ ਐਤਕੀ ਹੋਣੀ ਸੀ, ਜਿਹੜੀ ਕਿ ਪਿਛਲੇ 10 ਸਾਲਾਂ ਦੀ ਐਵਰੇਜ ਨਾਲੋਂ 32% ਜ਼ਿਆਦਾ ਆ। ਹੁਣ ਇਸ ਦੇ ਹਿਸਾਬ ਦੇ ਨਾਲ ਹੀ ਸਾਰੀ ਜਿਹੜੀ ਕਪੈਸਿਟੀ ਆ ਬਣਾਈ ਜਾਂਦੀ ਆ, ਬਹੁਤ ਜੌਬਾਂ ਨਿਕਲ ਰਹੀਆਂ ਸਨ ਇੱਧਰੋਂ, ਕੁਈਨਜ਼ਲੈਂਡ ਤੋਂ ਸ਼ੁਰੂ ਹੁੰਦੀ ਆ ਕਣਕ ਦੀ ਵਢਾਈ ਹਾਰਵੈਸਟਿੰਗ, ਅਤੇ ਸੇਂਟ ਜੋਰਜ ਇਲਾਕੇ ਤੋਂ, ਅਤੇ ਇੱਧਰੋਂ ਨੀਚੇ ਨੂੰ ਆਉਂਦੀ ਆਉਂਦੀ ਨਿਊ ਸਾਊਥ ਵੇਲਸ ਅਤੇ ਫਿਰ ਵਿਕਟੋਰੀਆ ਨੂੰ ਚਲੇ ਜਾਂਦੀ ਆ। ਹੁਣ ਇਹਨਾਂ ਮੀਂਹਾਂ ਦੇ ਕਾਰਨ ਸਿਚੁਏਸ਼ਨ, ਹਾਲਾਤ ਇਹ ਬਣੇ ਹੋਏ ਨੇ ਕਿ ਕੁਈਨਜ਼ਲੈਂਡ ਦੇ ਕਾਫੀ ਇਲਾਕਿਆਂ ਦੇ ਵਿੱਚ ਕਣਕ ਦੀ ਕਾਸ਼ਤ ਕੀਤੀ ਜਾ ਚੁੱਕੀ ਆ, ਪਰ ਨਿਊ ਸਾਊਥ ਵੇਲਸ ਅਤੇ ਵਿਕਟੋਰੀਆ ਜਿਹੜੇ ਫਾਰਮਰ ਨੇ ਉਹਨਾਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਤੇ ਇਹ ਕਿੱਦਾਂ ਮੈਨੇਜ ਹੋਏਗੀ, ਕੀ ਇਹ ਮੀਂਹ ਜਿਹੜੇ ਆ ਕੀ ਨੁਕਸਾਨ ਕਰਨਗੇ, ਕਿੰਨਾ ਕੁ ਨੁਕਸਾਨ ਹੋਏਗਾ? ਕੁੱਲ ਅੰਦਾਜ਼ਾ ਲਾਇਆ ਜਾ ਰਿਹਾ ਸੀ ਕਈ ਫਾਰਮਾਂ ਵੱਲੋਂ ਕਿ ਇਸ ਸਾਲ ਆਸਟ੍ਰੇਲੀਆ ਦੀ ਜਿਹੜੀ ਕਣਕ ਹੈ ਉਹ ਪਹਿਲੀ ਵਾਰੀ $70 billion ਕਣਕ ਨਹੀਂ, ਮਤਲਬ ਵਿੱਚ ਬਾਰਲੇ ਜੌਂ ਵਗੈਰਾ ਇਹ ਵੀ ਆ ਜਾਂਦੇ ਨੇ ਸਾਰੇ, $70 billion ਦੇ ਨਿਸ਼ਾਨ ਨੂੰ ਟੱਪੇਗੀ। ਬਹੁਤ ਵੱਡਾ ਇਹ ਫਿਗਰ ਹੈ। ਅਤੇ ਪਰ ਦੂਜੇ ਪਾਸੇ ਦੁਨੀਆ ਦੇ ਵਿੱਚ ਜਿਹੜੀ ਆ ਕਣਕ ਦੀ ਡਿਮਾਂਡ ਵੀ ਵਧੀ ਹੈ, ਕਿਉਂਕਿ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਕਣਕ ਹੋਈ ਨਹੀਂ, ਖਾਸ ਕਰਕੇ ਰਸ਼ੀਆ ਦੇ ਵਿੱਚ, ਅਤੇ ਇਸ ਨਾਲ ਕਣਕ ਦੀ ਜਿਹੜੀ ਡਿਮਾਂਡ ਹੈ ਉਹ ਰੈਕੋਰਡ $35 ਕੁਇੰਟਲ ਦੇ, ਜਾਂ ਕਹਿ ਲਓ ਕਿ $350 ਦੇ ਕਰੀਬ ਟਨ ਦੇ ਮਾਰਕੀਟ ਚੱਲ ਰਹੀ ਆ, ਜਿਹੜੀ ਕਿ ਪਿਛਲੇ ਸਾਲਾਂ ਨਾਲੋਂ ਜ਼ਿਆਦਾ ਆ। ਹੁਣ ਇਹ ਜਿਹੜਾ ਲੌਸ ਹੋਏਗਾ ਇਹ ਤਕਰੀਬਨ 10-15% ਲੌਸ ਹੋਏਗਾ। ਕਹਿਣ ਦਾ ਮਤਲਬ ਹੈ ਕਿ ਜਿਹੜੀ 75 million ਟਨ, ਸੋਰੀ, ਜਿਹੜੀ 70 billion ਦੀ ਫਸਲ ਹੋਣੀ ਸੀ ਉਹ ਤਕਰੀਬਨ ਹੁਣ 55 ਤੋਂ ਲੈ ਕੇ 60 ਤੱਕ ਰਹਿਣ ਦੀ ਸੰਭਾਵਨਾ ਹੈ, ਜਿਸ ਨਾਲ $10-15 billion ਦਾ ਨੁਕਸਾਨ ਆਸਟ੍ਰੇਲੀਆ ਦੇ ਫਾਰਮਰਸ ਨੂੰ ਹੋਏਗਾ। ਇਹ ਸਾਰਿਆਂ ਨੂੰ ਨਹੀਂ ਹੋਏਗਾ, ਕਈ ਫਾਰਮਰਾਂ ਨੂੰ 100% ਲੌਸ ਹੋਏਗਾ ਜਿਨ੍ਹਾਂ ਦੀ ਫਸਲ ਨਹੀਂ ਚੱਕੀ ਜਾਣੀ ਮੀਆਂ ਕਾਰਨ। ਦੇਖ ਰਹੇ ਹਾਂ ਵੀਡੀਓਜ਼ ਖਬਰਾਂ ਦੇ ਵਿੱਚ ਕਿ ਕਣਕ ਡੁੱਬੀ ਖੜੀ ਆ, 100% ਲੌਸ ਉਹਨਾਂ ਇਲਾਕਿਆਂ ਦੇ ਵਿੱਚ, ਕਈ ਥਾਂ ਚੱਕ ਹੋ ਗਈ ਆ, ਕਈ ਥਾਂ ਹਜੇ ਵੱਢ ਹੋਣੀ ਆ, ਪਰ ਜਿਹੜੀ ਮਸ਼ੀਨਰੀ ਆ ਹੁਣ ਮੀਂਹ ਹਟ ਗਿਆ ਉਹਨੂੰ ਕਈ ਦਿਨ ਚਾਹੀਦੇ ਆ ਸੁੱਕਣ ਨੂੰ, ਤਾਂ ਕਿ ਉੱਥੇ ਜਿਹੜੀ ਹੈਵੀ ਮਸ਼ੀਨਰੀ ਆ ਉਹ ਚੱਲ ਸਕੇ। ਹੁਣ ਹੱਥੀਂ ਤਾਂ ਵੱਢਣੀ ਨਹੀਂ ਕਣਕ, ਇੱਥੇ ਹਜ਼ਾਰਾਂ ਲੱਖਾਂ ਏਕੜ ਹੈ, ਹੈਵੀ ਮਸ਼ੀਨਰੀ ਦੀ ਲੋੜ ਪੈਣੀ ਆ। ਸੋ ਇਸ ਕਰਕੇ ਇਹ ਜਿਹੜੀ ਕਣਕ ਦੀ ਕਟਾਈ ਹੈ ਇਸ ਦੇ ਲਈ ਸੁੱਕਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ। ਸੋ ਪਿਆਰੇ ਜਿੱਥੇ ਵੀ ਜਾਓ ਕਿਸਾਨ ਦੇ ਹਾਲਾਤ ਉਹੀ ਨੇ, ਚਾਹੇ ਇੱਕ ਏਕੜ ਵਾਲਾ ਹੈ ਚਾਹੇ 1 ਲੱਖ ਏਕੜ ਵਾਲਾ ਹੈ, ਕੁਦਰਤ ਨਾਲ ਜੂਝਣਾ ਹੀ ਪੈਂਦਾ ਹੈ। ਇਕੱਲੀ ਕਣਕ ਦੀ ਨਹੀਂ ਗੱਲ ਚੱਲ ਰਹੀ, ਜੌਂਆਂ ਦੀ ਵੀ ਗੱਲ ਚੱਲ ਰਹੀ ਹੈ। ਜੌਂ ਵੀ ਬਹੁਤ ਹੁੰਦੇ ਨੇ ਆਸਟ੍ਰੇਲੀਆ ਦੇ ਵਿੱਚ, ਬਾਰਲੇ ਜਿਸ ਨੂੰ ਕਹਿੰਦੇ ਨੇ, ਕਈ ਤਰ੍ਹਾਂ ਦੇ ਬਾਰਲੇ ਹੁੰਦੇ ਨੇ, ਜੌਂਗ ਵੀ ਕਈ ਤਰ੍ਹਾਂ ਦੇ ਹੁੰਦੇ ਨੇ ਜਿਹੜੇ ਕਿ ਬੀਅਰ ਵਗੈਰਾ ਕਾਫੀ ਬਣਦੀ ਕਈ ਦੇਸ਼ਾਂ ਦੇ ਵਿੱਚ। ਸੋ ਇਹ ਐਗਰੀਕਲਚਰ ਦੇ ਹਾਲਾਤ ਆਸਟ੍ਰੇਲੀਆ ਦੇ ਨੇ। ਤੋ ਅਰਦਾਸ ਤਾਂ ਇਹੀ ਹੈ ਕਿ ਫਸਲ ਚੁੱਕ ਹੋ ਜਾਵੇ, ਥਾਂ ਸਿਰ ਆਪਣੇ ਭੰਡਾਰਾਂ ਦੇ ਵਿੱਚ ਚੱਲ ਜਾਵੇ, ਦੁਨੀਆ ਦਾ ਅੰਨ ਪਾਣੀ ਜਿਹੜਾ ਆ ਉਹ ਚੱਲਦਾ ਰਹੇ। ਮੀਂਹ ਦੇ ਨਾਲ ਜਿਹੜਾ ਸਪਤੰਬਰ ਦੇ ਵਿੱਚ ਪਿਆ ਸੀ ਉਹਨੇ ਆਪਣਾ ਰੰਗ ਦਿਖਾਇਆ ਸੀ, ਫਸਲ ਬਹੁਤ ਹੋਈ ਸੀ। ਪੰਜਵੇਂ ਪਾਤਸ਼ਾਹ ਕਹਿੰਦੇ ਨੇ ਕਿ ਪਾਰ ਬ੍ਰਹਮ ਫਰਮਾਇਆ ਮੀਂਹ ਬੁੱਠਾ ਸਹਿਜ ਸਵਾਏ। ਪਾਰ ਬ੍ਰਹਮ ਨੇ ਫਰਮਾਇਆ ਅਤੇ ਮੀਂਹ ਪਿਆ, ਉਹਦੇ ਸਹਿਜ ਸੁਭਾਅ 'ਚ ਪਿਆ। ਅੰਨ ਧਨ ਬਹੁਤ ਉਪਜਿਆ, ਪ੍ਰਿਥਮੀ ਰੱਜੀ ਤਿਪਤ ਅਗਾਏ। ਬੜਾ ਅੰਨ ਪੈਦਾ ਹੋਇਆ, ਧਨ ਬੜਾ ਪੈਦਾ ਹੋਇਆ, ਕਿਉਂਕਿ ਅੰਨ ਦੇ ਨਾਲ ਫਿਰ ਟ੍ਰਾਂਜੈਕਸ਼ਨ ਹੁੰਦੀ ਆ, ਉਹਦੇ ਨਾਲ ਲੋਕ ਖਾਂਦੇ ਪੀਂਦੇ ਨੇ, ਫਿਰ ਉਹਦੇ ਨਾਲ ਉਹ ਟ੍ਰਾਂਸਲੇਟ ਹੁੰਦਾ ਹੈ, ਫਿਰ ਕੰਮ ਕਰਦੇ ਨੇ, ਬੜੋਤਰੀ ਹੁੰਦੀ ਆ, ਬਹੁਤ ਉਪਜਿਆ, ਪ੍ਰਿਥਮੀ ਰੱਜੀ ਧਰਤੀ ਤ੍ਰਿਪਤ ਹੋ ਗਈ। ਸਦਾ ਸਦਾ ਗੁਣ ਉੱਚਰੇ ਦੁੱਖ ਦਾਲਤ ਗਿਆ ਬਿਲਾਏ। ਹੁਣ ਇਹ ਸਾਰਾ ਕੁਛ ਜਦੋਂ ਕਹਿੰਦੇ ਰੱਜ ਗਏ ਹਾਂ ਤਾਂ ਫਿਰ ਬੰਦਾ ਕਹਿੰਦਾ ਵੀ ਹੁਣ ਆਪਾਂ ਗੁਣ ਗਾਉਣੇ ਹਾਂ ਪਰਮਾਤਮਾ ਦੇ, ਪਰ ਇੱਦਾਂ ਅਸੀਂ ਕਰਦੇ ਨਹੀਂ ਹੈਗੇ। ਅਸੀਂ ਰੱਜ ਕੇ ਅਸੀਂ ਹੋਰ ਆਪਣੀ ਜਿਹੜੀ ਆ ਭੁੱਖ ਵਧਾ ਲਈ ਦੀ ਆ। ਖੈਰ ਇਹ ਸਿਚੁਏਸ਼ਨ ਸਪਤੰਬਰ ਦੀ, ਹੁਣ ਵੀ ਕੋਈ ਬੈਡ ਨਹੀਂ ਹੈਗੀ, ਅੰਨ ਦਾਣਾ ਬਹੁਤ ਹੋਇਆ ਪਿਆ, ਪਰ ਉਹ ਉਹਦੀ ਰਜਾ ਦੇ ਵਿੱਚ ਹੀ ਆ ਕਿ ਕਿੰਨਾ ਹੁਣ ਸਾਨੂੰ ਸੰਭਾਲਣ ਦੇਣਾ ਹੈ, ਕਿੰਨਾ ਸਾਡੀ ਕੋਠੀ ਵਿੱਚ ਦਾਣੇ ਪੈਣੇ ਆ, ਕਿੰਨੇ ਅਸੀਂ ਰੱਖ ਸਕਦੇ ਹਾਂ, ਇਹ ਉਹਦੀ ਮਰਜ਼ੀ ਆ। ਤੁਸੀਂ ਜਾਓ ਕਿਤੇ ਟਰੈਵਲ ਕਰੋ ਇੱਧਰ ਗ੍ਰਿਫਿਥ ਸਾਈਡ ਜਾਂ ਕਣਕ ਦੇ ਇਲਾਕਿਆਂ ਦੇ ਵਿੱਚ, ਤੁਸੀਂ ਦੇਖੋ ਰੇਲ ਪਟੜੀਆਂ, ਰੇਲ ਲਾਈਨਾਂ ਵਿਛੀਆਂ ਪਈਆਂ ਨੇ, ਸਾਈਲੋਸ ਬਣੇ ਪਏ ਨੇ, ਔਰ ਵੱਡੇ ਵੱਡੇ ਪਲੇਟਫਾਰਮ ਕੌਂਕ੍ਰੀਟ ਦੇ ਬਣੇ ਪਏ ਨੇ, ਜਿੱਥੇ ਵੱਡੇ ਵੱਡੇ ਢੇਰ ਇੱਦਾਂ ਲੱਗਦੇ ਜਿੱਦਾਂ ਪਿਰਾਮਿਡ ਖੜ੍ਹੇ ਹੁੰਦੇ ਕਣਕ ਦੇ, ਉਹਨਾਂ ਨੂੰ ਢੱਕਿਆ ਜਾਂਦਾ ਆ, ਔਰ ਟ੍ਰੇਨਾਂ ਭਰ ਭਰ ਕੇ, ਸ਼ਿਪ ਭਰ ਭਰ ਕੇ ਐਕਸਪੋਰਟ ਕੀਤੀ ਜਾਂਦੀ ਆ ਕਣਕ ਦੂਸਰੇ ਦੁਨੀਆ ਦੇ ਹਿੱਸਿਆਂ ਦੇ ਵਿੱਚ ਜਿੱਥੇ ਅਜੇ ਪੂਰੀ ਤਰ੍ਹਾਂ ਡਿਵੈਲਪ ਨਹੀਂ ਹੈਗਾ। ਸੋ ਬਹੁਤ ਡਿਵੈਲਪ ਹੈ ਆਸਟ੍ਰੇਲੀਆ, ਟ੍ਰੇਨ ਲਾਈਨਾਂ ਜਿਹੜੀਆਂ ਵਿਛੀਆਂ ਪਈਆਂ ਨੇ ਉਹ ਸਿਰਫ ਅਤੇ ਸਿਰਫ ਸਵਾਰੀਆਂ ਘੱਟ ਜਾਂਦੀਆਂ ਨੇ ਉਹਦੇ 'ਤੇ, ਕਣਕ ਦਾ ਹੋਰ ਮਾਲ ਜਿਹੜਾ ਆ ਉਹ ਜ਼ਿਆਦਾ ਜਾਂਦਾ ਆ। ਬਹੁਤ ਵੱਡਾ ਇਨਫਰਾਸਟ੍ਰਕਚਰ ਬਣਿਆ ਪਿਆ, ਅਸੀਂ ਕਈ ਵਾਰੀ ਗੱਲ ਵੀ ਕਰ ਚੁੱਕੇ ਮੈਂ ਅਤੇ ਅਮਰੀਕ ਭਾਅ ਜੀ। ਸੋ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਇਹ ਸਾਰਾ ਕੁਛ ਹੋਰ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ। ਪਰ ਇੱਕ ਗੀਤ ਆਇਆ ਨਵਾਂ ਹਰਭਜਨ ਮਾਨ ਦਾ, ਪਹਿਲਾਂ ਉਹ ਸੁਣਾ ਲਈਏ ਅਤੇ ਉਸ ਤੋਂ ਬਾਅਦ ਅਮਰੀਕ ਭਾਅ ਜੀ ਵੀ ਆ ਗਏ ਨੇ, ਚਾਲ ਸਾਹਿਬ ਨੂੰ ਵੀ ਲਵਾਂਗੇ ਪ੍ਰੋਗਰਾਮ 'ਚ, ਪ੍ਰੋਗਰਾਮ ਜਾਰੀ ਰੱਖਾਂਗੇ ਜੀ। ਪੈਂਦੀਆਂ
काली जेया मेहंदिया हां तलिया ते जच जच पेंदिया अखण दी लाली जेया मेहंदिया फसला दा रोब सारा खोलिया है नी फसला दा है नी हरिया कचूरे नवंगा ने रंगा दे भी रंग फिके हो गए
ਸੋਹਣਾ ਗੀਤ ਹੈ ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ ਰੰਗ ਬਿਲਕੁਲ ਨਵਾਂ ਗੀਤ ਹੈ ਅਤੇ ਹਰਭਜਨ ਮਾਨ ਦੇ ਬਾਰੇ ਤਾਂ ਕਿਆ ਕਹਿਣਾ ਸਾਰਿਆਂ ਨੂੰ ਸਾਨੂੰ ਪਤਾ ਹੀ ਹੈ ਕਿ ਕਾਫ਼ੀ ਸਾਫ਼ ਸੁਥਰੇ ਗੀਤ ਉਹਨਾਂ ਨੇ ਗਾਏ ਆ ਕਵੀਸ਼ਰੀ ਤੋਂ ਆਰੰਭ ਕੀਤਾ ਸੀ ਅਤੇ ਹੁਣ ਵੀ ਬਹੁਤ ਸੋਹਣੇ ਸੋਹਣੇ ਗੀਤ ਦੇ ਰਹੇ ਨੇ ਥੋੜ੍ਹੇ ਦੇ ਰਹੇ ਨੇ ਪਰ ਬਹੁਤ ਹੀ ਮੀਨਿੰਗਫੁੱਲ ਅਤੇ ਭਾਵਪੂਰਨ ਗੀਤ ਸੋ ਪਿਆਰਿਓ ਇੱਕ ਹੋਰ ਗੱਲ ਤੁਹਾਡੇ ਨਾਲ ਸਾਂਝੀ ਕਰਨਾ ਚਾਹਾਂਗਾ ਜਿਹੜਾ ਕਿ ਮੈਂ ਫੇਸਬੁੱਕ 'ਤੇ ਵੀ ਅੱਜ ਸਾਂਝੀ ਕੀਤੀ ਹੈ ਪਿਛਲੇ ਸਾਲ ਨਾ ਇਸ ਦਿਨ ਮੈਂ ਇੱਕ ਸਟੇਟਸ ਸ਼ੇਅਰ ਕੀਤਾ ਸੀ ਕਿ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਨਾਲ ਗੂੰਜ ਰਿਹਾ ਦਿੱਲੀ ਕਾਫਲਾ ਦਰਸਾ ਰਿਹਾ ਹੈ ਕਿ ਕਲਗੀਧਰ ਪਾਤਸ਼ਾਹ ਅੰਗ ਸੰਗ ਹਨ ਅਤੇ ਅੱਜ ਮੇਰੇ ਮੂਹਰੇ ਆ ਗਿਆ ਮੈਮਰੀ ਦੇ ਵਿੱਚ ਅਤੇ ਮੈਂ ਸੋਚਿਆ ਸ਼ੇਅਰ ਕਰ ਲਾਂ ਅਤੇ ਦੇਖੋ ਇੱਕ ਸਾਲ ਦੇ ਵਿੱਚ ਮਹਾਰਾਜ ਨੇ ਕਿੱਦਾਂ ਲਾਜ ਰੱਖੀ ਹੈ ਸਭ ਦੀ ਸਭ ਕਿਸਾਨਾਂ ਦੀ ਮੋਰਚੇ ਦੀ ਔਰ ਦੁਨੀਆਂ ਦੇ ਵਿੱਚ ਫਤਿਹ ਦੀਆਂ ਜਿਹੜੀਆਂ ਗੂੰਜਾਂ ਨੇ ਉਹ ਪੈ ਰਹੀਆਂ ਨੇ ਔਰ ਬੜੇ ਵਧੀਆ ਤਰੀਕੇ ਨਾਲ ਇਸ ਨੂੰ ਨਪੇਰੇ ਚੜ੍ਹਾਇਆ ਗਿਆ ਜਿਸ ਤਰ੍ਹਾਂ ਵੀ ਚੜ੍ਹਿਆ ਬਹੁਤ ਵਧੀਆ ਮੈਨੇਜ ਹੋਇਆ ਸੋ ਮੈਨੇਜ ਇੱਦਾਂ ਹੋਇਆ ਕਿ ਪਰਮਾਤਮਾ ਨੇ ਆਪ ਹੀ ਮੈਨੇਜ ਕਰਾਇਆ ਆ ਮੈਂ ਮੇਰਾ ਤਾਂ ਇਹ ਮੰਨਣਾ ਬਹੁਤ ਸਮੇਂ ਆਏ ਜਦੋਂ ਐਂ ਲੱਗ ਰਿਹਾ ਸੀ ਬਸ ਇਹ ਖਤਮ ਇਹ ਕੀ ਹੋ ਰਿਹਾ ਆ ਇਹ ਕਿਸ ਤਰ੍ਹਾਂ ਹੋ ਰਿਹਾ ਪਰ ਸਾਨੂੰ ਸਭ ਨੂੰ ਪਤਾ ਹੈ ਕਿ ਕੇਸ ਨਾਰੇ ਦੇ ਨਾਲ ਇਹ ਸ਼ੁਰੂ ਹੋਇਆ ਅਤੇ ਕੇਸ ਪੁਰਬ 'ਤੇ ਇਹ ਸਮਾਪਤ ਹੋਇਆ ਇੰਨੀ ਗੱਲ ਅਤੇ ਲਓ ਆਪਾਂ ਹੁਣ ਮੌਸਮ ਦੀ ਜਾਣਕਾਰੀ ਕੁਛ ਸ਼ਹਿਰਾਂ ਦੀ ਜਾਣੀ ਸਿਡਨੀ ਦੇ ਵਿੱਚ ਮੀਂਹ ਅਤੇ ਹਵਾ 20 ਡਿਗਰੀ ਮੈਲਬਨ ਦੇ ਵਿੱਚ 21 ਡਿਗਰੀ ਬੱਦਲ ਅਤੇ ਕੁਈਨਜ਼ਲੈਂਡ ਬ੍ਰਿਸਬਨ ਦੇ ਵਿੱਚ ਵੀ ਕਾਫ਼ੀ ਬੱਦਲ ਅਤੇ ਮੀਂਹ ਦੱਸਿਆ ਜਾ ਰਿਹਾ ਪਰਥ ਦੇ ਵਿੱਚ ਦਿਨ ਸਾਫ 36 ਡਿਗਰੀ ਐਡਲੇਡ ਦੇ 24 ਡਿਗਰੀ ਦਿਨ ਸਾਫ ਕੈਨਬਰਾ ਦੇ ਵਿੱਚ ਮੀਂਹ ਹਲਕਾ 16 ਡਿਗਰੀ ਹੋਬਰਟ ਦੇ ਵਿੱਚ ਇਸੇ ਤਰ੍ਹਾਂ 19 ਡਿਗਰੀ ਡਾਰਵਿਨ ਦੇ ਵਿੱਚ ਗਰਜ ਨਾਲ ਛਿੱਟਾਂ 33 ਡਿਗਰੀ ਔਰ ਕੋਫ ਸਾਰਬਰ ਦੇ ਵਿੱਚ ਇਸ ਵੇਲੇ ਬੱਦਲ ਛਾਏ ਹੋਏ ਨੇ ਮੀਂਹ ਨਹੀਂ ਪੈ ਰਿਹਾ ਪਰ ਰਾਤੀ ਕਾਫ਼ੀ ਮੀਂਹ ਪਿਆ ਸੀਗਾ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ 12 ਡਿਗਰੀ ਇਸ ਵੇਲੇ ਤਾਪਮਾਨ ਹੈ ਔਰ ਦਿਨਾਂ ਨੂੰ ਅੱਜ 25 ਡਿਗਰੀ ਹੋਣ ਦੀ ਸੰਭਾਵਨਾ ਹੈ ਜੀ। ਇਹ ਸੀ ਮੌਸਮ ਦੀ ਜਾਣਕਾਰੀ ਅਤੇ ਇੱਕ ਹੋਰ ਖਬਰ ਕਾਫੀ ਚਿੰਤਾਜਨਕ ਹੈ ਜਿਹੜੀ ਸਵੇਰ ਦੀ ਚੱਲ ਵੀ ਰਹੀ ਹੈ ਮੀਡੀਆ ਦੇ ਵਿੱਚ ਕਿ WHO ਵਰਲਡ ਹੈਲਥ ਔਰਗਨਾਈਜੇਸ਼ਨ ਨੇ ਇੱਕ ਹੋਰ ਕੋਵਿਡ ਦਾ ਵੇਰੀਐਂਟ ਹੈ ਜਿਹੜਾ ਕਿ ਸਾਊਥ ਅਫਰੀਕਾ ਤੋਂ ਨਿਕਲ ਰਿਹਾ ਹੈ ਉਸਦਾ ਨਾਮ ਓਮੀਕ੍ਰੋਨ ਰੱਖਿਆ ਗਿਆ ਹੈ ਉਸ 'ਤੇ ਚਿੰਤਾ ਪ੍ਰਗਟ ਕੀਤੀ ਹੈ ਔਰ ਇਸ ਕੋਵਿਡ ਦੇ ਜਿਹੜਾ ਓਮੀਕ੍ਰੋਨ ਹੈ ਇਹਦੇ ਨਾਲ ਯੂਰਪ ਦੇ ਕਈ ਦੇਸ਼ਾਂ ਨੇ ਅਫਰੀਕਾ ਦੇ 10 ਦੇਸ਼ਾਂ ਤੋਂ ਫਲਾਈਟਾਂ ਜਿਹੜੀਆਂ ਉਹ ਬੰਦ ਕਰ ਦਿੱਤੀਆਂ ਨੇ ਅਤੇ ਸਾਊਥ ਅਫਰੀਕਾ ਵਾਲੇ ਫਾਊਲ ਪਲੇ ਕਰ ਰਹੇ ਕਿ ਇੱਕ ਤਾਂ ਉਹ ਕੰਮ ਕਰ ਰਹੇ ਨੇ ਅਤੇ ਦੂਸਰਾ ਉਹਨਾਂ ਦੇ ਜਿਹੜੇ ਫਲਾਈਟਾਂ ਬੰਦ ਕਰ ਦਿੱਤੀਆਂ ਗਈਆਂ ਨੇ। ਸੋ ਇਹ ਪੋਲੀਟਿਕਸ ਮੈਨੂੰ ਲੱਗਦਾ ਹੈ ਕਿ ਮੈਡੀਕਲ ਪੋਲੀਟਿਕਸ ਹੈ ਇਹ ਮੈਡੀਕਲ ਕ੍ਰਾਈਸਿਸ ਬਣਾਏ ਜਾ ਰਹੇ ਨੇ ਅਤੇ ਇਸ 'ਤੇ ਚਿੰਤਾ ਦਾ ਵਿਸ਼ਾ ਹੈ ਇਸ 'ਤੇ ਗੱਲਬਾਤ ਵੀ ਕਰਾਂਗੇ ਕਿ ਦੇਸ਼ਾਂ ਨੂੰ ਹੇਠਾਂ ਲਾਉਣਾ ਥੱਲੇ ਲਾਉਣਾ ਬਾਂਹ ਮਰੋੜ ਨਹੀਂ ਹੁਣ ਮੈਡੀਕਲ ਬੇਸਿਸ 'ਤੇ ਹੋਇਆ ਕਰੇਗੀ ਇਹ ਮੇਰੀ ਆਪਣੀ ਰਾਏ ਆ। ਅਤੇ ਸਾਡੇ ਨਾਲ ਸਵੇਰ 'ਤੇ ਬਹੁਤ ਸਾਰੇ ਸੱਜਣ ਮਿੱਤਰ ਜੁੜੇ ਹੋਏ ਨੇ ਲਾਜਵਿੰਦਰ ਸਿੰਘ ਮੈਲਬਨ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਰਬੱਤ ਦਾ ਭਲਾ ਮੰਗ ਰਹੇ ਨੇ। ਨਵਦੀਪ ਜੀ ਸਭ 'ਤੇ ਪਰਮਾਤਮਾ ਕਹਿੰਦੇ ਮਿਹਰ ਭਰਿਆ ਹੱਥ ਰੱਖੇ ਸਭ ਆਈਆਂ ਸੰਗਤਾਂ ਨੂੰ ਸਤਿ ਸ਼੍ਰੀ ਅਕਾਲ। ਅਤੇ ਪਾਲਾ ਬੈਂਸ ਵੀ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਤੇ ਉਹ ਵੀ ਕਿਸੇ ਆਲ੍ਹਣੇ ਦੀ ਫੋਟੋ ਭੇਜ ਰਹੇ ਨੇ ਮੈਨੂੰ ਲੱਗਦਾ ਫਾਰਮ ਦੇ ਉੱਤੇ ਆਲ੍ਹਣੇ ਦੇ ਵਿੱਚ ਲੱਭੇ ਨੇ ਉਹਨਾਂ ਨੂੰ ਬੱਚੇ ਦੱਸਿਓ ਕੀ ਨੇ ਜੀ ਕਹਿੰਦੇ ਪ੍ਰੋਗਰਾਮ ਦਾ ਆਨੰਦ ਲਵਾਂਗੇ ਲਿਖ ਰਹੇ ਨੇ ਮੈਸੇਜ ਅਤੇ ਮੈਂ ਪੜ੍ਹਾਂਗਾ ਜੀ। ਸੋ ਇਹ ਜਿਹੜੀ ਕੋਵਿਡ ਦੀ ਸਿਚੁਏਸ਼ਨ ਚੱਲ ਰਹੀ ਹੈ ਆਸਟ੍ਰੇਲੀਆ ਦੇ ਵਿੱਚ ਚਾਲ ਸਾਹਿਬ ਹੁਣੀ ਗੱਲ ਵੀ ਕਰਨਗੇ ਅਤੇ ਅਮਰੀਕ ਭਾਅ ਜੀ ਕਿ ਦੋ ਹੋਰ ਨੇਂਦੇ ਦਿੱਤੇ ਗਏ ਨੇ ਵਾਊਚਰ ਦਿੱਤੇ ਗਏ ਨੇ ਅਤੇ ਪਹਿਲੇ ਵਾਊਚਰਾਂ ਦੀ ਐਕਸਟੈਂਸ਼ਨ ਮਿਲੀ ਹੋਈ ਹੈ। ਸੋ ਇਹਨਾਂ ਹੋਲੀਡੇਜ਼ ਦੇ ਵਿੱਚ ਤੁਸੀਂ ਸਰਕਾਰੀ ਨੇਂਦੇ 'ਤੇ ਜਾ ਸਕਦੇ ਹੋ ਇਸ ਦੇ ਨਾਲ ਕਾਫੀ ਜਿਹੜਾ ਫਾਇਦਾ ਆ ਉਹ ਬਿਜ਼ਨਸ ਨੂੰ ਹੋਣ ਵਾਲਾ ਆ ਕਾਫੀ ਹੁਣ ਤੇਜ਼ੀ ਦੇਖੀ ਜਾ ਰਹੀ ਹੈ ਬਿਜ਼ਨਸ ਕਾਫੀ ਬਿਜ਼ੀ ਨੇ ਟ੍ਰੈਫਿਕ ਮੁੜ ਕੇ ਫਿਰ ਉੱਥੇ ਹੀ ਆ ਗਈ ਹੈ ਕਾਫੀ ਟ੍ਰੈਫਿਕ ਹੈ। ਸੋ ਇਕੋਨਮੀ ਫਿਰ ਚੱਲ ਰਹੀ ਹੈ। ਸੁਖਜੀਵਨ ਗਰੇਵਾਲ ਜੀ ਪ੍ਰੋਗਰਾਮ 'ਚ ਸ਼ਾਮਿਲ ਨੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ। ਅਤੇ ਉੱਧਰ ਆਸਟ੍ਰੇਲੀਆ ਦੀ ਪਾਰਲੀਮੈਂਟ ਦੇ ਵਿੱਚ ਰਿਲੀਜੀਅਸ ਫਰੀਡਮ ਬਿੱਲ ਜਿਹੜਾ ਇੰਟਰੋਡਿਊਸ ਕੀਤਾ ਜਾ ਰਿਹਾ ਹੈ ਇਸ 'ਤੇ ਵੀ ਗੱਲ ਕਰਨੀ ਬਣਦੀ ਆ ਕਰਾਂਗੇ ਜੀ ਅੱਜ ਦੇ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਜ਼ਰੂਰ ਇਹ ਗੱਲ ਹੋਏਗੀ। ਤੁਹਾਨੂੰ ਇੱਕ ਹੋਰ ਗੀਤ ਸੁਣਾਉਣਾ ਸੁਰਿੰਦਰ ਛਿੰਦੇ ਦਾ ਰੱਖ ਲੈ ਕਲਿੰਡਰ ਯਾਰਾ। ਕਲਿੰਡਰ ਬੜਾ ਫੇਮਸ ਵਰਡ ਹੈ ਐਕਚੁਅਲੀ ਇਹ ਕਲੀਨਰ ਤੋਂ ਬਣਿਆ ਜਿਹੜਾ ਨਾਲ ਅਸਿਸਟੈਂਟ ਹੁੰਦਾ ਹੈ ਕਿ 250 ਕਿਲੋਮੀਟਰ ਚਲਾ ਕੇ ਜਾਂ ਤੇਲ ਪਾਉਣਾ ਹੈ ਅਤੇ ਨਾਲ ਦਾ ਜਿਹੜਾ ਡਰਾਈਵਰ ਰੈਸਟ ਮਾੜੀ ਜਿਹੀ ਕਰ ਲੈਂਦਾ ਤੇਲ ਪਾ ਲੈਂਦਾ ਅਤੇ ਕਲਿੰਡਰ ਦੇ ਕੰਮ ਹੁੰਦੇ ਆ ਤੇਲ ਪਾਉਣਾ ਸ਼ੀਸ਼ੇ ਸਾਫ਼ ਕਰਨੇ ਤਾਂ ਕਿ ਅਗਲਾ ਸਫ਼ਰ ਫਿਰ ਕੰਟੀਨਿਊ ਕੀਤਾ ਜਾ ਸਕੇ। ਅਤੇ ਇਹ ਗੀਤ ਬੜਾ ਮਸ਼ਹੂਰ ਹੈ ਸੁਰਿੰਦਰ ਛਿੰਦੇ ਦਾ ਦੋ ਗਾਣਾ ਹੈ ਅਤੇ ਆਓ ਗੀਤ ਸੁਣਦੇ ਹਾਂ ਅਤੇ ਉਸ ਤੋਂ ਬਾਅਦ ਚਾਲ ਸਾਹਿਬ ਅਤੇ ਅਮਰੀਕ ਫਲੋਰਾ ਭਾਅ ਜੀ ਪ੍ਰੋਗਰਾਮ 'ਚ ਹੋਣਗੇ ਮੈਂ ਵੀ ਸ਼ੁਰੂ ਕਰਾਵਾਂਗਾ ਮਿਲਦੇ ਹਾਂ ਜੀ ਇੱਕ ਗੀਤ ਤੋਂ ਬਾਅਦ।
ਚੰਗਾ ਵੀ ਜੀਤੀ ਮੈਂ ਤਾਂ ਹੁਣੇ ਕਲਕੱਤੇ ਮਾਲ ਲੈ ਕੇ ਚੱਲਿਆ ਆ।
ਗੱਲ ਸੁਣੋ ਅਜੇ 10 ਦਿਨ ਤਾਂ ਵਿਆਹ ਨੂੰ ਹੋਏ ਸੀ ਤੇ ਤੁਸੀਂ ਚੱਲੇ ਵੀ?
ਹਾਏ ਕੀ ਦੱਸਾਂ ਜਾਣ ਨੂੰ ਤਾਂ ਮੇਰਾ ਵੀ ਜੀ ਨਹੀਂ ਕਰਦਾ।
ਤਾਂ ਫਿਰ ਮੈਨੂੰ ਵੀ ਨਾਲ ਲੈ ਚੱਲੋ।
ਪਤਾ ਡਰਾਈਵਰਾਂ ਦੇ ਸੁਭਾਅ ਦਾ ਕੀ ਕਰੇਂਗੀ ਨਾਲ ਜਾ ਕੇ।
ਰੱਬ ਰੱਖੇ ਤੇਰੀ ਖੈਰ ਯਾਰਾ ਤੇਰੇ ਤੋਂ ਬਗੈਰ ਰੱਬ ਰੱਖੇ ਤੇਰੀ ਖੈਰ ਯਾਰਾ ਤੇਰੇ ਤੋਂ ਬਗੈਰ ਦਿਲ ਲੱਗਦਾ ਨੀ ਮੇਰਾ ਦਿਲ ਤਾਰਾ ਮੇ ਲੰਮਿਆ ਹਰੂਟਾ ਤੇ ਮੈਨੂੰ ਰੱਖ ਲੈ ਕਲਿੰਡਰ ਯਾਰਾ ਵੇ ਲੰਮਿਆ ਹਰੂਟਾ ਤੇ।
ਓ ਬਿੱਲੋ ਹੋਰ ਗੱਲ ਕਹਿ ਹੋਰ ਗੱਲ ਕਹਿ ਨੀ ਮੌਜਾਂ ਕਰੇ ਬੈਠੀ ਲੈ ਹੋਰ ਗੱਲ ਕਹਿ ਨੀ ਮੌਜਾਂ ਕਰੇ ਬੈਠੀ ਲੈ ਕੈਲ ਕੱਚੀਏ ਛਮਕ ਮੁਟਿਆਰੇ ਨੀ ਵਾਟਾਂ ਵਿੱਚ ਉੱਡ ਜਾਊਗਾ ਤੇਰਾ ਰੰਗ ਨੀ ਸ਼ਰਬਤੀ ਨਾਰੇ ਨੀ ਵਾਟਾਂ ਵਿੱਚ ਉੱਡ ਜਾਊਗਾ।
सुना पिंड लगे जदों तुर जाना वे विचों विच दिल मेरा वड वड खाना वे जदों याद तेरी आउंदी मेरे सीने अग लाउंदी हुंदा दुखड़ा जुदाई वाला पारा वे लम्मे आहा रूटा ते मैनू रख लै कलींदर यारा वे लम्मे आहा रूटा ते
कलींदरी दा कम बिल्लू हुंदा बहुत औखा नी सारी सारी रात जागना है केड़ा सौखा नी चमक छलू तेरे अंग जिवें हवा च पतंग नैण तिखे तेरे बिल्लो नी कुवारे नी वाटा विच उड जाऊगा तेरा रंग नी शरबती नारे नी राहां विच उड जाऊगा
तेरे आउंदे मेरी जिंद तड़ पाउंदे कली कारी दाना चले कोई चारा वे लम्मे आहा रूटा ते मैनू रख लै कलींदर यारा वे लम्मे आहा रूटा ते
कई वारी कहा तेनू समझ ना आउंदी नी खंबा दियां डारा पैड़ी दुनिया बनाउंदी नी दीत वाली दा कहना की कलींडरी तू लेना पाली जहे ना ओ छिंदे जहे ना टरक्का वाले सारे नी वाटा विच उड जाऊगा तेरा रंग नी शरबती नारे
ये लम्मे आहा रूटा ते
ओ तेरा रंग नी शरबती नारे
ये लम्मे आहा रूटा ते
दिल वाली गल हर शनिचरवार अते एतवार सुन सकते हो harmanradio.com ते एंड्रॉइड अते आईफोन एप्लीकेशन दे राहीं आईट्यून एप्लीकेशन दे राहीं या किसी भी वाईफाई सेट दे उत्ते बिना इंटरनेट तो तुसीं टेलीफोन कॉल राहीं भी सुन सकते हो आस्ट्रेलिया दा नंबर है 02808 05606 यूएसए कनेडा अते यूके दे नंबर भी उपलब्ध ने कॉल करके उस ते भी सुन सकते हो सारे नंबर हरमन रेडियो दे वैबसाइट ते उपलब्ध हैं दिल वाली गल
जी प्यारे स्वागत है एक बार फिर प्रोग्राम दे विच ते प्रोग्राम चल रहा दिल वाली गल ते स्विच हुण हो चुका है प्रोग्राम पटियाला स्टूडियो नूं मेरे नाल पैनल ते सरबजीत ने ते उधर अमरीक भाज भी शामिल हो चुके ने जी एस चाल भी प्रोग्राम दे विच शामिल हो चुके ने हांजी सत श्री अकाल भाजी ते चाल साहब जी आनू सत श्री अकाल अमरीक भाजी
सत श्री अकाल अमनदीप सत श्री अकाल सारे स्रोतियां नूं जिहड़े इस वेले इस प्रोग्राम नूं बड़े चाह दे नाल सुन रहे आ कनेडा दे विच अमरीका दे पता नहीं किहड़े किहड़े देशां दे विच सानूं बड़ा चंगा लग्गिया कि अमनदीप थोड़े सवेरे सवेरे दर्शन होए ते थोड़ियां जिहड़ियां गल्लां ना अज थोड़ियां जिहियां नैगेटिव जिहियां लग्गियां जिद्दां तुसीं कणक बारे गल कीती मीह बारे गल कीती इह कुदरत दे नज़ारे आ अमनदीप इह बरसदे ही रहिंदे आ इह हट वी जांदे बरसदे वी आ चलो उहदे विचों पॉजिटिविटी कढ़न दी कोशिश करांगे प्रोग्राम दे दौरान
ਏਦਾਂ ਆ ਵੀ ਮੈਂ ਹੁਣ ਗਿੱਲਾ ਪੀਣ ਪਾਤਾ ਹੁਣ ਤੁਸੀਂ ਦੋਨੋਂ ਜਾਣੇ ਪੀਠੇ ਹੋ ਇਹਨੂੰ ਚੰਗੀ ਤਰ੍ਹਾਂ ਤੇ ਉਧਰ ਪਾਲਾ ਬੈਂਸ ਵੀ ਹੱਸ ਰਹੇ ਨੇ ਕਹਿੰਦੇ ਵੀ ਬਹੁਤ ਵਧੀਆ ਜੀ ਕਹਿੰਦੇ ਆਹ ਗਾਣਾ ਸੁਣ ਕੇ ਫੀਲਿੰਗ ਜੀ ਆ ਰਹੀ ਹੈ ਤੇ ਰੇਡੀਓ ਸੁਣਦੇ ਆ ਹਾਂਜੀ ਬਿਲਕੁਲ ਬਿਲਕੁਲ ਤੇ ਨਰਿੰਦਰ ਚੌਲ ਭਾਜੀ ਰਿਵਰਲੈਂਡ ਤੋਂ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਕਾਫੀ ਵਧੀਆ ਤੇ ਅੰਗੂਰ ਨੂੰ ਸਪਰੇਅ ਜ਼ਿਆਦਾ ਕਰਨੀਆਂ ਪੈ ਰਹੀਆਂ ਇਸ ਸਾਲ ਤੇ ਗੁਰਵੀਰ ਸਿੰਘ ਹਾਰਵੀ ਵੇ ਤੋਂ ਜੁੜੇ ਨੇ ਕੁਈਨਜ਼ਲੈਂਡ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪਰਮਜੀਤ ਸਿੰਘ ਧਾਲੀਵਾਲ ਸਾਰਿਆਂ ਨੂੰ ਫਤਿਹ ਬੁਲਾ ਰਹੇ ਨੇ ਤੇ ਭਾਜੀ ਹੁਣ ਏਦਾਂ ਤੇ ਜਿਹੜਾ ਮੇਨ ਡਰਾਈਵਰ ਹੈ ਉਹ ਅੱਜ ਜਾ ਰਿਹਾ ਵਿਆਹ ਖਾਣ ਤੇ ਹੁਣ ਤੁਸੀਂ ਦੇਖ ਲਓ ਕਿਨ ਡਰਾਈਵਰ ਬਣਨਾ ਤੇ ਕਿਨ ਕਲੀਨਰ
ਬਣਨਾ ਕਲੀਨਰ ਦਾ ਜ਼ਿਆਦਾ ਐਕਸਪੀਰੀਅੰਸ ਹੈ ਕਲੀਨਰ ਹੀ ਬਣਨਾ
ਠੀਕ ਹੈ ਚਾਲ ਸਾਹਿਬ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ
ਹਾਂਜੀ ਸਤਿ ਸ੍ਰੀ ਅਕਾਲ ਭਾਜੀ ਤੇ ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ ਤੇ ਆਸ ਕਰਦੇ ਹਾਂ ਸਾਰੇ ਠੀਕ ਠਾਕ ਹੋਣਗੇ ਜੀ
ਉਹ ਏਦਾਂ ਹੈ ਵੀ ਜਦ ਡਰਾਈਵਰ ਚਲਾਉਂਦਾ ਦੋ ਢਾਈ ਘੰਟੇ ਦਾ ਜਿਹੜਾ ਕਲੀਨਰ ਹੁੰਦਾ ਉਹ ਆਨੰਦ ਚ ਹੁੰਦਾ ਆ ਤੇ ਮੈਨੂੰ ਲੱਗਦਾ ਅੱਜ ਕਾਰਜ ਤੁਸੀਂ ਕਰੋਗੇ ਤੇ ਭਾਜੀ ਆਨੰਦ ਚ ਹੋਊਗੇ ਇਹ ਵੀ ਇੱਕ
ਉਧਰ ਦਾ ਸ਼ੋਸ਼ਾ ਚੱਲੀ ਜਾਂਦਾ ਜਿੱਦਾਂ ਕਾਫੀ ਵਾਇਰਲ ਹੋਇਆ ਚਾਲ ਸਾਹਿਬ ਜਿਹੜਾ ਸ਼ੋਸ਼ਾ ਛੱਡ ਗਏ ਨਾ ਤੁਸੀਂ ਉਦਣ ਕਾਰਜ ਤੇ ਆਨੰਦ ਦੇ ਉਹ ਆਨੰਦਿਤ ਤਾਂ ਉਹ ਅਸੀਂ ਇੰਨੇ ਹੋ ਨਹੀਂ ਰਹੇ ਨੇ ਕਿ ਕਾਰਜ ਜ਼ਰੂਰ ਅਸੀਂ ਆਪਣੀ ਸਿੱਧੇ ਦੇ ਨਾਲ ਕਰ ਰਹੇ ਹਾਂ।
ਚਲੋ ਏਦਾਂ ਕਰੋ ਫਿਰ ਮੈਂ ਵੀ ਆਨੰਦ ਕਾਰਜ ਤੇ ਜਾਣਾ ਆ ਅੱਜ, ਇੱਕ ਹੋਰ ਆਨੰਦ ਕਾਰਜ ਤੇ ਤੁਸੀਂ, ਮੈਂ ਇੱਧਰ ਆਨੰਦ ਕਾਰਜ ਤੇ ਜਾਣਾ ਤੇ ਤੁਸੀਂ ਇੱਕ ਜਣਾ ਆਨੰਦ ਕਰੋ ਤੇ ਇੱਕ ਜਣਾ ਕਾਰਜ ਕਰੋ, ਮੈਨੂੰ ਨਾ ਇਜਾਜ਼ਤ। ਸਤਿ ਸ੍ਰੀ ਅਕਾਲ।
ਹਾਂਜੀ ਚਲੋ ਠੀਕ ਹੈ ਭਾਜੀ, ਸਤਿ ਸ੍ਰੀ ਅਕਾਲ ਜੀ। ਹਾਂਜੀ ਅਮਰੀਕ ਭਾਜੀ, ਵੈਦਰ ਦੱਸੋ ਜੀ ਪਹਿਲਾਂ, ਸਿਡਨੀ ਦਾ ਵੈਦਰ ਕਿੱਦਾਂ ਚੱਲ ਰਿਹਾ ਤੇ ਕਿੱਦਾਂ ਤੁਸੀਂ ਇੰਜੋਏ ਕਰ ਰਹੇ ਹੋ ਵੈਦਰ?
ਚਾਲ ਸਾਹਿਬ ਵੈਦਰ ਤਾਂ ਵੈਸੇ ਇੰਨਾ ਵਧੀਆ ਨਹੀਂ ਹੈ, ਕਾਫੀ ਖੋਰੂ ਜਿਹਾ ਪਿਆ ਹੈ, ਸਵੇਰ ਦੀ ਬਾਰਿਸ਼ ਹੋ ਰਹੀ, ਕੱਲ ਸਾਰਾ ਦਿਨ ਮੀਂਹ ਪਿਆ ਇੱਥੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਵੀ, ਕਾਫੀ ਦੂਰ ਦੂਰ ਤੱਕ ਵਿਛਾੜਾ ਪਈਆਂ, ਕਾਫੀ ਜ਼ੋਰਦਾਰ ਵਿਛਾੜਾ ਪਈਆਂ, ਕਾਫੀ ਹੈਵੀ ਰੇਨ ਹੋਈ ਹੈ ਇੱਥੇ ਸਿਡਨੀ ਦੇ ਆਲੇ ਦੁਆਲੇ ਤੇ ਬਾਰਾਖਮਾ ਡੈਮ ਦੇ ਵਿੱਚ ਉਹ ਕਾਫੀ ਪਾਣੀ ਛੱਡਿਆ ਵੀ ਗਿਆ, ਹੋ ਸਕਦਾ ਜਿਹੜੇ ਲੋਅ ਲਾਈਂਗ ਏਰੀਆ ਹੈਗੇ ਸਿਡਨੀ ਦੇ ਉਹਨਾਂ ਵਿੱਚ ਹੜ੍ਹਾਂ ਵਾਲੀ ਹਾਲਤ ਬਣ ਜਾਵੇ। ਕਈਆਂ ਇਲਾਕਿਆਂ 'ਚ ਨਿਊ ਸਾਊਥ ਵੇਲ ਦੇ ਵਿੱਚ ਹੜ੍ਹਾਂ ਵਾਲੇ ਹਾਲਾਤ ਪੈਦਾ ਹੋ ਚੁੱਕੇ ਆ ਤੇ ਲੋਕ ਥੋੜੇ ਜਿਹੇ ਖੁਸ਼ ਨਹੀਂ ਹੈ ਕਿਉਂਕਿ ਕੰਟੀਨਿਊਸਲੀ ਇਹ ਜਿਹੜਾ ਮੀਂਹ ਪੈ ਰਿਹਾ ਹੈ ਇੱਕ ਹਫ਼ਤੇ ਤੋਂ, ਅਤੇ ਕਿਆਸ ਰਾਈ ਤਾਂ ਇਹ ਵੀ ਲਾਈ ਜਾ ਰਹੀ ਹੈ ਕਿ ਇੱਕ ਦੋ ਵੀਕ ਸ਼ਾਇਦ ਹੋਰ ਮੀਂਹ ਪਵੇ, ਪਰ ਇਹ ਬਹੁਤ ਵਧੀਆ ਖਬਰ ਨਹੀਂ ਹੈ। ਲੇਕਿਨ ਕੁਦਰਤ ਦਾ ਭਾਣਾ ਮੰਨਣਾ ਪੈਂਦਾ, ਉਹਦੇ ਵਿੱਚ ਵੀ ਕਈ ਵਾਰੀ ਬਹੁਤ ਜ਼ਿਆਦਾ ਪ੍ਰੋਸਪੈਕਟਸ ਹੁੰਦੇ ਆ, ਇਨਫਿਨਿਟ ਪੋਸੀਬਿਲਟੀਜ਼ ਹੁੰਦੀਆਂ ਹੈ, ਜਿਸ ਵੇਲੇ ਮੀਂਹ ਵੀ ਪੈਂਦਾ, ਜਿਸ ਵੇਲੇ ਕੁਦਰਤ ਚੇਂਜ ਲਿਆਉਂਦੀ ਹੈ ਅਤੇ ਉਹਦੇ ਨਾਲ ਕਈ ਹੋਰ ਪੋਸੀਬਿਲਟੀਜ਼ ਵੀ ਉਜਾਗਰ ਹੋਣੀਆਂ। ਮੇਰੇ ਖਿਆਲ ਦੇ ਵਿੱਚ ਜਿੱਦਾਂ ਅਮਨਦੀਪ ਨੇ ਅੱਜ ਡਿਸਕਸ ਕੀਤਾ ਆ ਕਿ ਮੀਂਹ ਥੋੜਾ ਜਿਹਾ ਅਫੈਕਟ ਕਰ ਰਿਹਾ ਇਕਾਨਮੀ ਨੂੰ, ਲੇਕਿਨ ਇਕਾਨਮੀ ਨੂੰ ਕਾਫੀ ਬੈਨੀਫਿਟਸ ਵੀ ਇਹਦੇ ਹੁੰਦੇ ਆ ਤੇ ਉਹ ਅੱਗੇ ਜਾ ਕੇ ਤੁਸੀਂ ਦੇਖੋਗੇ ਕਾਫੀ ਖੁਸ਼ਹਾਲੀ ਦੀ ਸੰਭਾਵਨਾ ਬਣੀ ਰਹੇਗੀ ਆਸਟ੍ਰੇਲੀਆ ਦੇ ਵਿੱਚ। ਵੈਸੇ ਆਸਟ੍ਰੇਲੀਆ ਕਾਫੀ ਪ੍ਰੋਗਰੈਸਿਵ ਦੇਸ਼ ਹੈ, ਇਹਦੇ ਵਿੱਚ ਕੋਈ ਗਲਤ ਹੈ ਨਹੀਂ। ਜੀ ਅਮਨ ਜੀ ਚਾਲ ਸਾਹਿਬ।
ਹਾਂਜੀ ਹਾਂਜੀ ਭਾਜੀ, ਮਤਲਬ ਆਸ ਕਰਦੇ ਹਾਂ ਵੀ ਚਲੋ ਜਿੰਨਾ ਚਾਹੀਦਾ ਓਨਾ ਹੀ, ਓਨੀ ਬਾਰਿਸ਼ ਹੋਵੇ, ਜ਼ਿਆਦਾ ਨਾ ਹੋਵੇ ਤੇ ਸਾਰਿਆਂ ਲਈ ਠੀਕ ਰਹੇ। ਇਸ ਤੋਂ ਇਲਾਵਾ ਭਾਜੀ, ਪਿਛਲੇ ਜੇ ਆਪਾਂ ਇੱਕ ਦੋ ਪ੍ਰੋਗਰਾਮਾਂ ਚ ਗੱਲ ਕਰਦੇ ਸੀ ਉਦਣ ਕ੍ਰਿਪਟੋ ਕਰੰਸੀ ਦੀ, ਤੇ ਉਹਦੇ ਬਾਰੇ ਇੰਡੀਆ ਤੋਂ ਨਿਊਜ਼ ਆ ਰਹੀ ਹੈ ਜੀ ਵੀ ਪਾਰਲੀਮੈਂਟ ਦੇ ਵਿੱਚ ਬਿੱਲ ਲਿਆਂਦਾ ਜਾ ਰਿਹਾ ਕਿ ਇਹਨੂੰ ਬੈਨ ਕਰਕੇ ਤੇ ਰੈਗੂਲੇਟ ਕੀਤਾ ਜਾਵੇ, ਤੇ RBI ਆਪਣੀ ਡਿਜੀਟਲ ਕਰੰਸੀ ਜਿੱਦਾਂ ਸ਼ੁਰੂ ਕਰੂਗੀ, ਇਹਦੇ ਬਾਰੇ ਤੁਸੀਂ ਕੀ ਸੋਚਦੇ?
ਚਾਲ ਸਾਹਿਬ, ਜਿਹੜੀ ਕੋਈ ਵੀ ਗੱਲ ਜਿਹੜੀ ਹਵਾ ਚ ਹੁੰਦੀ ਹੈ ਉਹਦੇ ਪੈਰ ਨਹੀਂ ਹੁੰਦੇ, ਕੋਈ ਵੀ ਗੱਲ ਜਿਹੜੀ ਹਵਾ ਚ ਹੋਵੇ ਫਿਜ਼ੀਕਲੀ ਐਗਜਿਸਟ ਨਹੀਂ ਕਰਦੀ, ਲੋਕਾਂ ਦਾ ਐਕਸਪੀਰੀਅੰਸ ਨਹੀਂ ਆ। ਇਹ ਮੇਰੇ ਖਿਆਲ ਦੇ ਵਿੱਚ, ਕੱਲ ਵੀ ਮੈਂ ਜਦੋਂ ਆਪਣੇ ਕੰਮ ਤੇ ਜਾ ਰਿਹਾ ਸੀ, ਦਿਲ ਵਿੱਚ ਸੋਚ ਰਿਹਾ ਸੀ ਕਿ ਇਹ ਜਿਹੜੀ ਕਰੰਸੀ ਆ ਹਵਾ ਦੇ ਵਿੱਚ, ਇਹਦਾ ਫਾਇਦਾ ਕੀ ਆ? ਕਈ ਲੋਕ ਕਰੰਸੀਆਂ ਰਿਲੀਜ਼ ਕਰ ਰਹੇ, ਉਹਦਾ ਮੁੱਲ ਵੱਧ ਰਿਹਾ ਘੱਟ ਰਹੇ ਆ, ਜਿਹੜੀ ਐਕਚੁਅਲ ਕਰੰਸੀ ਹੈ, ਜਿਹੜੇ ਨੋਟ ਆ, ਜਿੱਦਾਂ 5 ਦਾ ਨੋਟ ਆ ਤੁਹਾਡੇ ਕੋਲ, 10 ਦਾ ਨੋਟ ਆ, 50 ਦਾ ਨੋਟ ਆ, 100 ਦਾ ਨੋਟ ਵੀ ਆਸਟ੍ਰੇਲੀਆ ਦੇ ਵਿੱਚ ਤੇ ਉੱਧਰ 2000 ਦਾ ਨੋਟ ਇੰਡੀਆ ਦੇ ਵਿੱਚ, ਉਹ ਜਿਸ ਵੇਲੇ ਆਉਂਦਾ ਤੁਹਾਡੀ ਜੇਬ ਵਿੱਚ ਜਿੱਦਾਂ ਬਟੂਆ ਜਿੱਦਾਂ ਭਰਿਆ ਭਰਿਆ ਜਿਹਾ ਲੱਗਦਾ ਮੈਨੂੰ ਤਾਂ। ਚਾਲ ਸਾਹਿਬ, ਜਿਹੜੀ ਉੱਦਾਂ ਵੀ ਜਿੱਦਾਂ ਤੁਸੀਂ ਕਾਰਡਸ ਤੇ ਪੈਸੇ ਦਿੰਦੇ ਆ ਜਾਂ ਕਾਰਡ ਤੁਹਾਡੀ ਤਨਖਾਹ ਤੁਹਾਡੇ ਅਕਾਊਂਟ ਵਿੱਚ ਟ੍ਰਾਂਸਫਰ ਹੋ ਜਾਂਦੀ ਆ, ਏਦਾਂ ਲੱਗਦਾ ਜਿੱਦਾਂ ਤਨਖਾਹ ਤੁਹਾਨੂੰ ਮਿਲੀ ਹੀ ਨਹੀਂ ਆ। ਜਿਸ ਵੇਲੇ ਇੰਡੀਆ ਵਿੱਚ, ਮੈਨੂੰ ਯਾਦ ਹੈ 1980 ਤੋਂ ਬਾਅਦ ਜਿਸ ਵੇਲੇ ਥੋੜਾ ਜਿਹਾ ਹਾਲਾਤ ਖਰਾਬ ਸੀ ਉੱਤੇ, ਤਾਂ ਨਾ ਇੱਕ ਦਿਨ ਛੁੱਟੀ ਹੁੰਦੀ ਸੀ, ਤੁਹਾਨੂੰ ਤਨਖਾਹ ਲੈਣ ਜਾਣਾ ਪੈਂਦਾ ਤਹਿਸੀਲ ਦੇ ਜਿੱਥੋਂ ਤੁਹਾਡਾ ਬੈਂਕ ਦੀ ਹੁੰਦੀ ਸੀ, ਤਹਿਸੀਲ ਦੇ ਵਿੱਚ ਜਾਂ ਦੂਜੇ ਟਾਊਨ ਦੇ ਵਿੱਚ, ਤਾਂ ਸਾਰੇ ਉੱਥੇ ਜਾ ਕੇ ਤਨਖਾਹ ਲੈਂਦੇ ਹੁੰਦੇ, ਜੇਬਾਂ ਜਿਹੜੀਆਂ ਭਰੀਆਂ ਆਉਂਦੀਆਂ ਹੁੰਦੀਆਂ ਸੀ, ਸੋਹਣਾ ਲੱਗਦਾ ਹੁੰਦਾ ਸੀ। ਹੁਣ ਤਾਂ ਪਤਾ ਨਹੀਂ ਲੱਗਦਾ ਤਨਖਾਹ ਆਉਂਦੀ ਕਦੋਂ ਤੇ ਜਾਂਦੀ ਕਦੋਂ, ਕਾਰਡਾਂ ਤੇ ਪੇਮੈਂਟ ਹੁੰਦੀ ਆ। ਚਲੋ ਇਹ ਤਾਂ ਗੱਲ ਮੰਨੀ ਜਾ ਸਕਦੀ ਹੈ, ਤੁਹਾਡੇ ਪੈਸੇ ਅਕਾਊਂਟ ਵਿੱਚ ਆ ਜਾਂਦੇ ਆ ਕਿਉਂਕਿ ਤੁਸੀਂ ਕਢਾ ਵੀ ਸਕਦੇ ਆ, ਪਰ ਜਿਹੜੀ ਤੁਸੀਂ ਕਰੰਸੀ ਦੱਸੀ ਆ ਜਿਹੜੀ ਹਵਾ ਵਿੱਚ ਇਹ ਪੈ ਰਿਹਾ, ਕ੍ਰਿਪੋ ਕਰੰਸੀ, ਕਿਹੜੀ ਕਰੰਸੀ, ਮੈਨੂੰ ਤਾਂ ਨਾਮ ਨਹੀਂ ਪਤਾ ਇਹਦਾ, ਉਹ ਤਾਂ ਇੱਕ ਤਰ੍ਹਾਂ ਦੇ ਨਾਲ ਚਾਲ ਸਾਹਿਬ ਪਖੰਡ ਜਿਹਾ ਹੀ ਜਿੱਦਾਂ ਲੱਗਦਾ, ਚੰਗੀ ਗੱਲ ਤਾਂ ਜਿੱਦਾਂ ਹੁਣ ਲੱਗਦੀ ਨਹੀਂ ਹੈ ਮੈਨੂੰ ਤਾਂ ਇਹ, ਪਰ ਜੇ ਤੁਸੀਂ ਆਪਣੀ ਕਮਾਈ ਕਰਦੇ ਆ, ਕੰਮ ਕਾਰ ਕਰਦੇ ਆ, ਇੱਦਾਂ ਦੀਆਂ ਕਰੰਸੀਆਂ ਵਗੈਰਾ 'ਚ ਤਾਂ ਪੈਣ ਦੀ ਬਹੁਤੀ ਲੋੜ ਨਹੀਂ ਹੈ। ਜੇ ਤੁਸੀਂ ਸ਼ੌਕੇ ਪੂਰਾ ਕਰਨਾ ਹੈ ਤਾਂ ਫਿਰ ਤੁਸੀਂ ਸ਼ੇਅਰ ਬਾਜ਼ਾਰ ਵਿੱਚ ਸ਼ੇਅਰ ਖਰੀਦ ਸਕਦੇ ਆ, ਕਿਉਂਕਿ ਉਹਨਾਂ ਦੀ ਹੋਂਦ ਹੁੰਦੀ ਆ ਕਿ ਤੁਸੀਂ ਤੁਹਾਡੇ ਸ਼ੇਅਰ ਪ੍ਰਾਈਸ ਵੱਧ ਗਏ, ਸ਼ੇਅਰ ਵੱਧ ਗਏ ਆ ਘੱਟ ਗਏ ਆ, ਉਹਨਾਂ ਵਿੱਚ ਤੁਹਾਨੂੰ ਇਨਵੈਸਟ ਕਰਨਾ ਚਾਹੀਦਾ। ਪਰ ਜਿਹੜੀ ਚੀਜ਼ ਹੈ ਹੀ ਨਹੀਂ ਹੈ, ਜਿਸ ਵੇਲੇ ਚੀਜ਼ ਕਈ ਵਾਰੀ ਨਾ ਇੱਦਾਂ ਹੁੰਦੀ, ਕੋਈ ਜਿਹੜੀ ਚੀਜ਼ ਦਾ ਕਾਫੀ ਬੋਲਬਾਲਾ ਹੋ ਜਾਂਦਾ, ਫਿਰ ਸਰਕਾਰਾਂ ਵੀ ਸੋਚਣ ਲੱਗ ਪੈਣੀਆਂ ਵੀ ਸ਼ਾਇਦ ਇਹ ਜੇ ਕੋਈ ਚੰਗੀ ਗੱਲ ਹੋਣੀ ਇਹਦੇ ਬਾਰੇ ਕੋਈ ਬਿੱਲ ਬੋਲਿਆ ਹੋ। ਮੇਰੇ ਖਿਆਲ ਪਾਰਲੀਮੈਂਟ, ਭਾਰਤ ਦੀ ਪਾਰਲੀਮੈਂਟ ਤੇ ਹੋਰ ਕਈ ਜਿੱਦਾਂ ਪ੍ਰੋਬਲਮਸ ਹੈਗੀਆਂ ਉਹਨਾਂ ਨੂੰ ਹੱਲ ਕਰਨਾ ਚਾਹੀਦਾ, ਉਹ ਬਿੱਲ ਲਿਆ ਕੇ ਪਾਸ ਕਰਾਉਣੇ ਚਾਹੀਦੇ। ਜਿੱਦਾਂ ਕਿਸਾਨਾਂ ਦਾ ਬਿੱਲ ਆ, 3 ਖੇਤੀ ਬਿੱਲ ਆ, ਇਹਨਾਂ ਨੂੰ ਛੇਤੀ ਛੇਤੀ ਰੱਦ ਕਰਕੇ ਜਿਹੜੀ ਮਿਨੀਮਮ ਸਪੋਰਟ ਪ੍ਰਾਈਸ ਹੈ ਉਹਦੇ ਬਾਰੇ ਵੀ ਕੋਈ ਬਿੱਲ ਲਿਆ ਕੇ ਪਾਸ ਕਰਾਉਣਾ ਚਾਹੀਦਾ ਤਾਂ ਕਿ ਜਿਹੜੇ ਕਿਸਾਨ ਆਪਣੇ ਘਰਾਂ ਨੂੰ ਜਾਣ। ਏਦਾਂ ਨਹੀਂ ਕਰੰਸੀਆਂ ਤੋਂ ਅਮਨ ਦੀ ਅਸੀਂ ਚਾਲ ਸਾਹਿਬ ਕੀ ਲੈਣਾ, ਛੱਡੋ ਪਰੇ। ਹੁਣ ਹੋਰ ਕੋਈ ਗੱਲ ਜਿੱਦਾਂ ਕਰਦੇ ਹਾਂ ਤਾਂ
ਠੀਕ ਹੈ ਜੀ, ਠੀਕ ਹੈ। ਤੇ ਇਹਦੇ ਤੋਂ ਇਲਾਵਾ ਭਾਜੀ ਫਿਰ ਤੁਹਾਡੇ ਕਿੱਤੇ ਨਾਲ ਹੀ ਆਪਾਂ ਖਬਰ ਸਾਂਝੀ ਕਰ ਲੈਂਦੇ ਹਾਂ ਤੇ ਤੁਸੀਂ ਫਿਰ ਇਹਦੇ ਬਾਰੇ ਜ਼ਿਆਦਾ ਦੱਸ ਸਕਦੇ ਹਾਂ ਵੀ ਨਿਊ ਸਾਊਥ ਵੇਲ ਦੇ ਟੀਚਰ ਜਿਹੜੇ ਆ ਉਹ ਸਟ੍ਰਾਈਕ ਕਰਨ ਦੀ ਸੋਚ ਰਹੇ ਆ ਜੀ 7 ਦਸੰਬਰ ਨੂੰ। ਤੇ ਕਹਿੰਦੇ ਆ ਜੀ ਸਾਡੀ ਪੇ ਤੇ ਕੰਡੀਸ਼ਨ ਜਿੱਦਾਂ ਪੇ ਵਧਾਓ ਤੇ ਕੰਡੀਸ਼ਨਲ ਉਹ ਕਰ ਰਹੇ ਆ ਤੇ ਪਲੱਸ ਸਟਾਫ ਦੀ ਸ਼ੋਰਟੇਜ ਆ ਜਿੱਦਾਂ, ਇਹਦੇ ਬਾਰੇ ਤੁਸੀਂ ਦੱਸੋ ਕੁਝ ਕੀ ਆ ਜੀ ਇਹ ਸਾਰਾ ਮਾਜਰਾ।
ਜੀ ਜੀ ਚਾਲ ਸਾਹਿਬ ਬਹੁਤ ਵਧੀਆ ਕੁਐਸਚਨ ਤੁਸੀਂ ਪੁੱਛਿਆ ਸਾਡੇ ਪ੍ਰੋਫੈਸ਼ਨ ਦੇ ਬਾਰੇ। ਜਦੋਂ ਵੀ ਕੋਈ ਤਨਖਾਹਾਂ ਬਣਾਉਣ ਦੀ ਕਾਰਵਾਈ ਹੁੰਦੀ ਆ, ਜਿਸ ਵੇਲੇ ਨੈਗੋਸ਼ੀਏਸ਼ਨ ਹੁੰਦਾ ਆ ਸਰਕਾਰ ਦੇ ਅਤੇ ਜਿਹੜੀ ਟੀਚਰ ਯੂਨੀਅਨਸ ਦੇ ਵਿੱਚ, ਤਾਂ ਉਸ ਵੇਲੇ ਸਟ੍ਰਾਈਕ ਦਾ ਜ਼ਰੂਰ ਸਹਾਰਾ ਲਿਆ ਜਾਂਦਾ। ਇਹ ਟੋਕਨ ਸਟ੍ਰਾਈਕਸ ਕਈ ਵਾਰੀ ਹੁੰਦੀਆਂ ਨਿਊ ਸਾਊਥ ਵੇਲ ਦੇ ਸਕੂਲਾਂ ਵਿੱਚ, ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ 2 ਘੰਟੇ ਦੀ ਸਟ੍ਰਾਈਕ ਹੋ ਗਈ, 6 ਘੰਟੇ ਦੀ ਸਟ੍ਰਾਈਕ ਹੋ ਗਈ। 6 ਦੀ ਤਾਂ ਨਹੀਂ ਹੁੰਦੀ, ਕਈ 2-2, 3-3 ਘੰਟੇ ਦੀਆਂ ਸਟ੍ਰਾਈਕ ਹੁੰਦੀਆਂ। ਐਕਚੁਲੀ ਉਹ ਟਾਈਮ ਹੁੰਦਾ ਜਦੋਂ ਯੂਨੀਅਨਸ ਕਿਸੇ ਵੱਡੇ ਅਦਾਰੇ ਵਿੱਚ ਸਾਰੇ ਟੀਚਰ ਨੂੰ ਇਕੱਠੇ ਕਰਕੇ ਅਗਲੀਆਂ ਪਾਲਿਸੀਜ਼ ਨੂੰ ਡਿਸਕਸ ਕਰਦੇ ਆ ਕਿ ਤੁਹਾਡੀ ਤਨਖਾਹ ਕਿੰਨੀ ਵਧਣੀ ਚਾਹੀਦੀ ਹੈ, ਵਰਕਿੰਗ ਕੰਡੀਸ਼ਨਸ ਵਿੱਚ ਕਿੰਨੀ ਇੰਪਰੂਵਮੈਂਟ ਲਿਆਉਣੀ ਚਾਹੀਦੀ ਹੈ, ਜਾਂ ਜਿਸ ਵੇਲੇ ਨੈਗੋਸ਼ੀਏਸ਼ਨਸ ਹੁੰਦੀਆਂ ਕਿਸ ਵੇਲੇ ਵਰਕਿੰਗ ਕੰਡੀਸ਼ਨ ਨੂੰ ਟਾਈਟ ਕਰ ਦਿੱਤਾ ਜਾਂਦਾ ਜਾਂ ਤੁਹਾਡੀ ਤਨਖਾਹ ਵਧਾ ਦਿੱਤੀ ਜਾਂਦੀ ਹੈ। ਇਹ ਕੋਈ ਇੰਡੀਆ ਵਰਗੀ ਸਟ੍ਰਾਈਕ ਨਹੀਂ ਹੈ, ਨਾਰਾਜ਼ਗੀ ਨਹੀਂ ਹੁੰਦੀ। ਇਹਦੇ ਵਿੱਚ ਸਿਰਫ ਨੈਗੋਸ਼ੀਏਸ਼ਨ ਲਈ ਟਾਈਮ ਕੱਢਿਆ ਜਾਂਦਾ, ਇੱਕ ਟੋਕਨ ਸਟ੍ਰਾਈਕਸ ਹੁੰਦੀਆਂ। ਉਸ ਸਮੇਂ ਦੀ ਫਿਰ ਤਨਖਾਹ ਨਹੀਂ ਟੀਚਰਸ ਨੂੰ ਮਿਲਦੀ, ਕਿਉਂਕਿ ਹਿੰਦੁਸਤਾਨ ਦੇ ਵਿੱਚ ਸਟ੍ਰਾਈਕ ਕਰਕੇ ਅਸੀਂ ਤਨਖਾਹ ਵੀ ਲੈਣ ਦੀ ਕੋਸ਼ਿਸ਼ ਕਰਦੇ ਹਾਂ। ਜੇ ਤੁਸੀਂ 2 ਘੰਟੇ ਦੀ ਸਟ੍ਰਾਈਕ ਤੇ ਜਾਓਗੇ, ਕੰਮ ਨਹੀਂ ਕਰੋਗੇ, ਤਾਂ ਤੁਹਾਨੂੰ ਤਨਖਾਹ ਨਹੀਂ ਮਿਲਣੀ। ਲੇਕਿਨ ਮਿਨੀਮਮ ਸੁਪਰਵੀਜ਼ਨ ਸਕੂਲ ਦੇ ਵਿੱਚ ਦਿੱਤੀ ਜਾਂਦੀ ਹੈ। ਕਈ ਟੀਚਰ ਸਕੂਲ ਵਿੱਚ ਜਾਂਦੇ ਆ, ਅਗਰ ਸਟੂਡੈਂਟ ਆਉਂਦੇ ਆ ਤਾਂ ਉਹਨਾਂ ਨੂੰ ਤੁਹਾਨੂੰ ਸੁਪਰਵੀਜ਼ਨ ਤੁਹਾਡੀ ਜਿਹੜੀ ਆ ਉਹ ਤੁਹਾਡਾ ਫਰਜ਼ ਹੈ ਕਿ ਤੁਸੀਂ ਸੁਪਰਵੀਜ਼ਨ ਦੇਣੀ ਆ। ਹੁਣ ਵਰਕਿੰਗ ਕੰਡੀਸ਼ਨ ਦੇ ਜਿੱਥੋਂ ਤੱਕ ਸਵਾਲ ਹੈ, ਵੈਸੇ ਤਾਂ ਇਹਦੇ ਬਾਰੇ ਕਿਹਾ ਜਾ ਰਿਹਾ ਕਿ ਕਾਫੀ ਲੋਡ ਹੁੰਦਾ ਟੀਚਰ ਦਾ, ਲੇਕਿਨ ਲੋਡ ਕਿਉਂਕਿ ਜੇ ਤੁਸੀਂ ਕੋਈ ਕੰਮ ਕਰੋਗੇ ਤਾਂ ਲੋਡ ਤਾਂ ਤੁਹਾਡੇ ਤੇ ਹੋਣਾ ਹੀ ਆ, ਪ੍ਰੈਸ਼ਰ ਵੀ ਹੋਣਾ, ਸਟ੍ਰੈਸ ਵੀ ਹੋਣਾ, ਪਰ ਉਸ ਸਟ੍ਰੈਸ ਨੂੰ ਮੈਨੇਜ ਕਰਨਾ ਟੀਚਰ ਦਾ ਆਪਣਾ ਰਿਸਪੋਂਸੀਬਿਲਟੀ ਹੁੰਦੀ ਹੈ। ਤਨਖਾਹਾਂ ਸਰਕਾਰਾਂ ਦਿੰਦੀਆਂ, ਤੁਹਾਡੇ ਤੋਂ ਕੰਮ ਕਰਾਉਣੀਆਂ, ਵੈਸੇ ਤਾਂ ਸਭ ਕੁਝ ਠੀਕ ਠਾਕ ਚੱਲਦਾ, ਲੇਕਿਨ ਹਰ 3 ਸਾਲ ਨੈਗੋਸ਼ੀਏਸ਼ਨ ਹੁੰਦੀਆਂ ਅਤੇ ਉਸ ਨੈਗੋਸ਼ੀਏਸ਼ਨ ਭਾਗ ਲੈਣ ਦੇ ਲਈ ਜਿਹੜੇ ਟੀਚਰਸ ਆ ਜਾਂ ਹੋਰ ਜਿਹੜਾ ਸਟਾਫ ਆ ਨਿਊ ਸਾਊਥ ਵੇਲ ਐਜੂਕੇਸ਼ਨ ਦਾ, ਉਹ ਇਸ ਨੈਗੋਸ਼ੀਏਸ਼ਨ ਚ ਭਾਗ ਲੈਂਦਾ ਆ, ਜਾਂ ਤਾਂ ਆਨਲਾਈਨ ਅੱਜ ਕੱਲ੍ਹ ਮੇਰੇ ਖਿਆਲ ਚ ਹੋਊਗੀ, ਤੇ ਉਸ ਸਮੇਂ ਵਿੱਚ ਉਹ ਆਪਣੇ ਟਾਈਮ ਤੋਂ ਆਫ ਲੈ ਕੇ ਉਹਨਾਂ ਵਿੱਚ ਭਾਗ ਲੈਂਦੇ ਆ, ਆਪਣੇ ਵਿਊਜ਼ ਪ੍ਰਗਟ ਕਰਦੇ ਆ, ਦੂਜੇ ਵਿਊਜ਼ ਸੁਣਦੇ ਆ, ਆਈਡੀਆਜ਼ ਸੁਣਦੇ ਆ, ਫਿਰ ਗਵਰਨਮੈਂਟ ਅਤੇ ਡਿਪਾਰਟਮੈਂਟ ਆਫ ਸਕੂਲ ਐਜੂਕੇਸ਼ਨ ਦੇ ਵਿੱਚ ਨੈਗੋਸ਼ੀਏਸ਼ਨ ਹੁੰਦੀ ਆ, ਯੂਨੀਅਨ ਵਿੱਚ ਕਾਫੀ ਇਨਵੋਲਵ ਹੁੰਦੀ ਆ, ਤੇ ਕਾਫੀ ਸਿਖਾਵੇ ਨਤੀਜੇ ਇਹਦੇ ਅਮਨਦੀਪ ਸੋਰੀ ਚਾਲ ਸਾਹਿਬ ਨਿਕਲਦੇ ਆ ਜੀ।
ਹਾਂਜੀ, ਤੇ ਸਟਾਫ ਸ਼ੋਰਟੇਜ ਦੀ ਵੀ ਹੈਗੀ ਆ ਜੀ ਪ੍ਰੋਬਲਮ?
ਬਿਲਕੁਲ ਬਿਲਕੁਲ, ਸਟਾਫ ਸ਼ੋਰਟੇਜ ਦੀ ਪ੍ਰੋਬਲਮ ਹੁਣ ਮਹਿਸੂਸ ਕੀਤੀ ਜਾ ਰਹੀ, ਪਹਿਲਾਂ ਤੋਂ ਮਹਿਸੂਸ ਕੀਤੀ ਜਾ ਰਹੀ। ਅੱਜ ਕੱਲ੍ਹ ਸਟਾਫ ਸ਼ੋਰਟੇਜ ਕਾਫੀ ਆ, ਖਾਸ ਤੌਰ ਤੇ ਜਿਹੜੇ ਰੀਜਨਲ ਸਕੂਲਸ ਆ ਉਹਨਾਂ ਦੇ ਵਿੱਚ, ਜਿੱਦਾਂ ਕੰਟਰੀ ਸਾਈਡ ਦੇ ਸਕੂਲਸ ਆ ਉਹਨਾਂ ਵਿੱਚ ਕਾਫੀ ਪ੍ਰੋਬਲਮ ਆ, ਤੇ ਕਈ ਹੋਰ ਵੀ ਟਾਰਗੇਟਿਡ ਸਕੂਲ ਆ ਜਿਹੜੇ ਸਿਡਨੀ ਏਰੀਏ ਦੇ ਵਿੱਚ, ਉਹਨਾਂ ਵਿੱਚ ਵੀ ਟੀਚਰ ਦੀ ਕਾਫੀ ਸ਼ੋਰਟੇਜ ਮਹਿਸੂਸ ਕੀਤੀ ਜਾ ਰਹੀ ਹੈ, ਕਿਉਂਕਿ ਇਸ ਕਿੱਤੇ ਦੇ ਵੱਲ ਬਹੁਤ ਜਿਹੜੇ ਸਟੂਡੈਂਟਸ ਉਹ ਜਾ ਨਹੀਂ ਰਹੇ, ਜਾਂ ਕਾਫੀ ਲੋਕ ਇਸ ਵੇਲੇ ਡਿਪਾਰਟਮੈਂਟ ਆਫ ਸਕੂਲ ਐਜੂਕੇਸ਼ਨ ਤੋਂ ਕਈ ਹਜ਼ਾਰਾਂ ਟੀਚਰ ਜਿਹੜੇ ਰਿਟਾਇਰ ਹੋ ਗਏ, ਉਹਨਾਂ ਨੂੰ ਫਿਲਅਪ ਕਰਨ ਦੇ ਲਈ ਇੰਨੇ ਲੋਕਾਂ ਨੇ ਟ੍ਰੇਨਿੰਗ ਨਹੀਂ ਲਈ ਹੋਈ, ਕਾਫੀ ਸ਼ੋਰਟੇਜ ਸਕੂਲਾਂ ਦੇ ਵਿੱਚ ਮਹਿਸੂਸ ਇਸ ਵੇਲੇ ਕੀਤੀ ਜਾ ਰਹੀ ਹੈ। ਚਾਲ ਸਾਹਿਬ ਚਾਹੇ ਉਹ ਪ੍ਰਾਇਮਰੀ ਸਕੂਲ ਹੋਵੇ, ਚਾਹੇ ਸੈਕੰਡਰੀ ਸਕੂਲ ਹੋਵੇ, ਈਵਨ ਪ੍ਰਾਈਵੇਟ ਸਕੂਲਾਂ ਦੇ ਵਿੱਚ ਜਿੱਦਾਂ ਕੈਥੋਲਿਕ ਸਿਸਟਮ ਦੇ ਸਕੂਲ ਆ ਜਾਂ ਪ੍ਰਾਈਵੇਟ ਅਦਾਰੇ ਆ, ਪ੍ਰਾਈਵੇਟ 3 ਤਰ੍ਹਾਂ ਦੇ ਸਕੂਲ ਇੱਥੇ ਹੁੰਦੇ ਆ, ਗਵਰਨਮੈਂਟ ਸਕੂਲ, ਪ੍ਰਾਈਵੇਟ ਸਕੂਲ ਤੇ ਕੈਥੋਲਿਕ ਸਿਸਟਮ ਦੇ ਸਕੂਲ। ਇਹ ਤਿੰਨਾਂ ਦੇ ਵਿੱਚ ਮੇਰੇ ਖਿਆਲ ਵਿੱਚ ਕਾਫੀ ਜਿਹੜੀ ਮੈਨੇਜਮੈਂਟ ਆ ਉਹ ਟੀਚਰ ਦੀ ਜਿਹੜੀ ਸ਼ੋਰਟੇਜ ਆ ਉਹਨੂੰ ਐਕਸਪੀਰੀਅੰਸ ਕਰ ਰਹੀ ਆ, ਤੇ ਕਾਫੀ ਇਨਸੈਂਟਿਵ ਵੀ ਦਿੱਤੇ ਜਾ ਰਹੇ ਟੀਚਰਸ ਨੂੰ ਕਿ ਤੁਸੀਂ ਅਗਰ ਕੰਟਰੀ ਸਾਈਡ ਵਿੱਚ ਪੜ੍ਹਾਉਣ ਜਾਣਾ ਹੈ ਤਾਂ ਕਾਫੀ ਇਨਸੈਂਟਿਵਸ ਹੁੰਦੇ ਆ ਉਹਨਾਂ ਨੂੰ, ਕਈ ਇਲਾਕਿਆਂ ਦੇ ਵਿੱਚ ਜਿਹੜੀਆਂ ਛੁੱਟੀਆਂ ਉਹ ਜ਼ਿਆਦਾ ਹੁੰਦੀਆਂ ਅਤੇ ਆਉਣ ਜਾਣ ਦਾ ਕਈ ਵਾਰੀ ਕਿਰਾਇਆ ਵੀ ਦਿੱਤਾ ਜਾਂਦਾ, ਅਕੋਮੋਡੇਸ਼ਨ ਵੀ ਕਈਆਂ ਇਲਾਕਿਆਂ ਦੇ ਵਿੱਚ 90% ਸਬਸਿਡੀਜ਼ ਮਿਲਦੀ ਆ, ਜੇ ਤੁਸੀਂ ਉੱਥੇ ਜਾ ਕੇ ਕੰਮ ਕਰਦੇ ਆ ਤੁਹਾਨੂੰ ਕਿਰਾਇਆ ਨਹੀਂ ਦੇਣਾ ਪੈਂਦਾ, ਲਗਭਗ ਫ੍ਰੀ ਹੁੰਦਾ ਆ, ਅਤੇ ਹੋਰ ਵੀ ਕਈ ਤਰ੍ਹਾਂ ਦੇ ਇਨਸੈਂਟਿਵ ਡਿਪਾਰਟਮੈਂਟ ਸਕੂਲ ਐਜੂਕੇਸ਼ਨ ਇੱਥੇ ਵੈਸੇ ਕਾਫੀ ਕੇਅਰ ਕਰਦੇ ਆ ਜਿਹੜੀ ਸਰਕਾਰ ਆ ਇੱਥੇ ਦੀ ਸਰਕਾਰ ਗਵਰਨਮੈਂਟ ਆ ਨਿਊ ਸਾਊਥ ਵੇਲ ਦੀ ਜਾਂ ਈਵਨ ਦੂਜੇ ਰਾਜਾਂ ਦੀਆਂ ਸਰਕਾਰਾਂ ਵੀ ਉਹ ਕਾਫੀ ਟੀਚਰਸ ਦੀ ਕੇਅਰ ਕਰਦੀਆਂ ਅਤੇ ਕਾਫੀ ਅੱਛੀਆਂ ਪਾਲਿਸੀਜ਼ ਵੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤਾਂ ਕਿ ਜਿਹੜੇ ਸ਼ੋਰਟੇਜ ਆ ਉਹਨੂੰ ਉਹਦੇ ਤੇ ਉਹਨੂੰ ਕਾਬੂ ਕੀਤਾ ਜਾ ਸਕੇ ਜੀ। ਸ਼ੋਰਟੇਜ ਇਸ ਵੇਲੇ ਕਾਫੀ ਆ। ਜਲ ਸਰ
ਹਾਂਜੀ ਤੇ ਭਾਜੀ ਫਿਰ ਸਰਕਾਰੀ ਚੁੱਲ੍ਹਾ ਨੇ ਖਾਣ ਲਈ ਫਿਰ ਰੈਡੀ ਜੋ $25-25 ਡਾਲਰ ਦੇ ਵੋਚਰ ਆ ਰਹੇ ਆ ਜੀ ਫਿਰ
ਜੀ ਜੀ। ਚਾਲ ਸਾਹਿਬ ਅੱਗੇ ਤਾਂ ਤਲਾਗੀ ਬੰਨ ਨੇਂਦੇ ਦਿੱਤੇ ਸੀ, ਇੱਕ ਇੱਕ ਨੇਂਦਾ ਦਿੱਤਾ ਸੀ, ਲੇਕਿਨ ਹੁਣ ਮੇਰੇ ਖਿਆਲ ਚ ਚਾਰ ਚਾਰ ਜਾਂ ਪੰਜ ਪੰਜ ਵਾਊਚਰ ਨਵੇਂ ਦੇ ਰਹੇ ਆ ਸਰਕਾਰ ਦੇ ਰਹੀ ਆ ਤਾਂ ਕਿ COVID-19 ਤੋਂ ਬਾਅਦ ਜਿਹੜੀ ਆ ਇਕਾਨਮੀ ਆ ਉਹਨੂੰ ਕਿਸ ਤਰ੍ਹਾਂ ਬਾਊਂਸ ਬੈਕ ਕਰਾਉਣਾ ਆ। ਉਹਦੇ ਵਿੱਚ ਕਾਫੀ ਤਰੇੜਾਂ ਆ ਗਈਆਂ ਸੀਆਂ, ਕਾਫੀ ਦੇਰ ਤੱਕ ਕੰਮ ਕਾਰ ਬੰਦ ਰਹੇ ਆ ਕਈਆਂ ਕੰਮਾਂ ਕਾਰਾਂ ਤੇ, ਖਾਸ ਤੌਰ ਤੇ ਜਿਹੜੀ ਹੋਸਪਿਟੈਲਿਟੀ ਇੰਡਸਟਰੀ ਆ ਇਹਦੇ ਤੇ ਕਾਫੀ ਇੰਪੈਕਟ ਪਏ ਆ, ਕਾਫੀ ਦੇਰ ਤੱਕ ਬੰਦ ਰਹੀ ਆ, ਲੇਕਿਨ ਹੁਣ ਸਰਕਾਰ ਕੋਸ਼ਿਸ਼ ਕਰ ਰਹੀ ਆ ਕਿ ਹੋਸਪਿਟੈਲਿਟੀ ਜਿਹੜੀ ਆ ਇਹਨੂੰ ਮੁੜ ਕੇ ਰਿਵਾਈਵ ਕੀਤਾ ਜਾਵੇ। ਇਹ ਰਿਵਾਈਵ ਉਦੋਂ ਹੀ ਹੁੰਦੇ ਆ ਜਦੋਂ ਲੋਕ ਪੈਸੇ ਖਰਚਦੇ ਆ। ਹੁਣ ਜਿਹੜੇ ਚੁੱਲ੍ਹੇ ਨੇਂਦੇ ਦਿੱਤੇ ਆ, ਹੁਣ ਤਾਂ ਚੁੱਲ੍ਹੇ ਹੀ ਨੇਂਦੇ ਆ, ਹਰ ਵਿਅਕਤੀ ਨੂੰ ਤਿੰਨ ਤਿੰਨ ਚਾਰ ਚਾਰ ਬੋਚੇ ਜਾਂ ਹੋਰ ਵੀ ਕਈ ਨਵੀਆਂ ਅਨਾਊਂਸਮੈਂਟ ਵੀ ਹੋਣ ਵਾਲੀਆਂ ਆਉਣ ਵਾਲੇ ਸਮੇਂ ਵਿੱਚ, ਤੇ ਉਹਦੇ ਨਾਲ ਕਾਫੀ ਫਾਇਦਾ ਹੋਊਗਾ। ਵੈਸੇ ਤਾਂ ਜਿੱਦਾਂ ਅਮਨਦੀਪ ਕਹਿ ਕੇ ਗਏ ਆ ਸਾਡੇ ਵੱਡੇ ਮੇਨ ਡਰਾਈਵਰ ਕਿ ਕਾਫੀ ਕੋਸ਼ਿਸ਼ ਕੀਤੀ ਜਾ ਰਹੀ ਆ ਸਰਕਾਰ ਦੇ ਦੁਆਰਾ, ਕੰਮਕਾਰ ਬਿਲਕੁਲ ਬਾਊਂਸ ਬੈਕ ਹੋ ਗਿਆ, ਪ੍ਰਾਪਰਟੀ ਇੰਡਸਟਰੀ ਤੱਕ ਪਹਿਲੇ ਡਾਊਨ ਪਿੱਚ ਗਈ ਨਹੀਂ ਸੀ ਹਾਊਸਿੰਗ ਇੰਡਸਟਰੀ, ਲੇਕਿਨ ਕਾਫੀ ਸ਼ਾਰਟੇਜ ਮਟੀਰੀਅਲ ਦੀ ਹਾਊਸਿੰਗ ਇੰਡਸਟਰੀ ਵਿੱਚ ਆ ਰਹੀ ਆ ਤੇ ਉਹਦੇ ਕਰਕੇ ਕੰਮ ਥੋੜੇ ਜਿਹੇ ਬੰਦ ਪਏ ਆ, ਕਈ ਇਲਾਕਿਆਂ ਦੇ ਵਿੱਚ ਕੰਮ ਹੋ ਨਹੀਂ ਰਹੇ। ਉੱਤਰੋਂ ਉਹਦੇ ਉੱਪਰ ਕੁਦਰਤ ਨੇ ਵੀ ਕਹਿਰ ਢਾਇਆ ਹੋਇਆ ਕਿ ਮੀਂਹ ਪੈ ਰਿਹਾ, ਉਹਦੇ ਕਰਕੇ ਵੀ ਕਈ ਕੰਮਕਾਰ ਜਿਹੜੀ ਕੰਸਟਰਕਸ਼ਨ ਇੰਡਸਟਰੀ ਦੇ ਵਿੱਚ ਮੇਨ ਇੰਡਸਟਰੀ ਆ ਨਿਊ ਸਾਊਥ ਵੇਲ ਦੀ, ਉਹਦੇ ਤੇ ਕਾਫੀ ਇੰਪੈਕਟ ਪਿਆ ਆ ਤੇ ਉਹ ਥੋੜੇ ਜਿਹੇ ਬੰਦ ਆ। ਲੇਕਿਨ ਹਰ ਜਿਹੜੀ ਇੱਕ ਕਈ ਵਾਰੀ ਨਾ ਹਨੇਰਾ ਹੁੰਦਾ ਉਸ ਤੋਂ ਬਾਅਦ ਰੋਸ਼ਨੀ ਆਊਗੀ, ਮੇਰੇ ਖਿਆਲ ਚ ਆਉਣ ਵਾਲੇ ਸਮੇਂ ਵਿੱਚ ਨਿਊ ਸਾਊਥ ਵੇਲ ਦੇ ਵਿੱਚ ਜਾਂ ਸਾਰੇ ਆਸਟ੍ਰੇਲੀਆ ਦੇ ਵਿੱਚ ਕਾਫੀ ਖੁਸ਼ਹਾਲੀ ਹੋਣ ਦੀਆਂ ਸੰਭਾਵਨਾ ਕੀਤੀਆਂ ਜਾ ਰਹੀਆਂ ਜੀ। ਚਾਲ ਸਾਹਿਬ
ਹਾਂਜੀ ਤੇ ਅਮਰੀਕ ਭਾਜੀ ਇਹਦੇ ਤੋਂ ਇਲਾਵਾ ਤੁਸੀਂ ਦੇਖ ਹੀ ਰਹੇ ਹੋ ਕਿ ਮਹਿੰਗਾਈ ਜਿੱਦਾਂ ਕਾਫੀ ਵਧੀ ਹੋਈ ਆ, ਸਪੈਸ਼ਲੀ ਇਨ ਵੈਸਟਰਨ ਵਰਲਡ ਦੇ ਵਿੱਚ, ਚਾਹੇ ਅਮਰੀਕਾ ਹੋਵੇ, ਕੈਨੇਡਾ ਹੋਵੇ, ਨਿਊ ਸਾਊਥ ਵੇਲ ਹੋਵੇ। ਤੇ ਨਵੀਂ ਰਿਪੋਰਟ ਜੀ ਆਈ ਹੈ ਏਜੰਟ ਬੈਂਕ ਵੱਲੋਂ ਕਿ ਵੀ ਜੇ ਸਿਡਨੀ ਦੇ ਵਿੱਚ ਹੁਣ ਕਿਸੇ ਨੇ ਘਰ ਲੈਣਾ ਤੇ ਉਹ 20% ਜੋੜਨ ਲਈ ਉਹਨੂੰ 10 ਸਾਲ ਲੱਗ ਜਾਣਗੇ। ਤੇ ਤੁਸੀਂ ਕੋਈ ਆਪਣਾ ਸੁਝਾਅ ਜਾਂ ਤੁਸੀਂ ਕੋਈ ਆਪਣੇ ਸਰੋਤੇ ਜਿਨ੍ਹਾਂ ਨੇ ਘਰ ਲੈਣਾ ਤੇ ਜਿਹੜੇ ਸਟਰਗਲ ਕਰ ਰਹੇ ਆ ਕੁਝ, ਜੇ ਉਹਨਾਂ ਨੂੰ ਦੱਸ ਸਕਦੇ ਹੋ ਆਪਣੇ ਐਕਸਪੀਰੀਅੰਸ ਤੋਂ?
ਜੀ ਚਾਲ ਸਾਹਿਬ, ਇੱਥੇ ਸਿਡਨੀ ਦੇ ਵਿੱਚ ਅਨਐਕਸਪੈਕਟਿਡ ਬਬਲ ਜਿਹੜਾ ਕ੍ਰੀਏਟ ਹੋਇਆ ਆ ਪ੍ਰੋਪਰਟੀ ਦੇ ਵਿੱਚ, ਇਹ ਐਕਸਪੀਰੀਅੰਸ ਕੀਤਾ ਗਿਆ ਸੀ 2005 ਤੋਂ ਲੈ ਕੇ 2012 ਤੱਕ, ਸੋਰੀ, ਪੰਜਾਬ ਦੇ ਵਿੱਚ ਵੀ ਬਬਲ ਆਇਆ ਸੀ। ਅੱਜ ਪ੍ਰੋਪਰਟੀ 10 ਲੱਖ ਦੀ ਆ, ਕੱਲੂ 20 ਲੱਖ ਹੋ ਗਈ, 30 ਲੱਖ ਹੋ ਗਏ, 40 ਲੱਖ ਹੋ ਗਿਆ, ਇਹ ਖੇਤ ਦੀ ਗੱਲ ਕਰਦਾ, 50 ਲੱਖ 60 ਲੱਖ ਦਾ ਕੇਸ ਹੋ ਖੇਤ ਹੋ ਗਿਆ, ਜਦੋਂ ਕਿ ਕਾਰਪੋਰੇਟ ਸੈਕਟਰ ਨੇ ਆਪਣੇ ਪੈਰ ਪਸਾਰਨੇ ਸ਼ੁਰੂ ਕੀਤੇ ਸੀ ਭਾਰਤ ਦੇ ਵਿੱਚ, ਉਦੋਂ ਇੰਨੀਆਂ ਪ੍ਰਾਈਸਿਸ ਵਧੀਆਂ। ਉੱਦਾਂ ਹੀ ਉਹ ਜਿਹੜਾ ਬਬਲ ਉਸ ਵੇਲੇ ਹੋਇਆ ਸੀ ਕ੍ਰੀਏਟ, ਉਹ ਪਿਛਾ ਨੂੰ ਆ ਗਿਆ। ਪ੍ਰੋਪਰਟੀ ਅੱਜ 50 ਲੱਖ ਦਾ ਖੇਤ ਆ, ਕੱਲੂ 40 ਲੱਖ ਦਾ ਖੇਤ ਹੋ ਗਿਆ, ਫਿਰ 20 ਲੱਖ ਦਾ ਖੇਤ ਹੋ ਗਿਆ, ਫਿਰ 10 ਲੱਖ ਦਾ ਖੇਤ ਹੋ ਗਿਆ, ਹੁਣ 5 ਲੱਖ ਦਾ ਖੇਤ ਹੋ ਗਿਆ, 1 ਲੱਖ ਦਾ ਖੇਤ ਹੋ, ਹੁਣ 50-50 ਹਜ਼ਾਰ ਦੇ ਵੀ ਪੰਜਾਬ ਦੇ ਵਿੱਚ ਖੇਤ ਮਿਲਦੇ ਆ। ਦੇਖੋ 50 ਲੱਖ ਤੋਂ 50 ਹਜ਼ਾਰ ਤੱਕ ਵੀ ਆ ਗਏ। ਐਸੇ ਤਰ੍ਹਾਂ ਮੇਰੇ ਖਿਆਲ ਦੇ ਵਿੱਚ ਜਿਹੜਾ ਸਿਡਨੀ ਦੇ ਵਿੱਚ ਬਬਲ ਅਨਐਕਸਪੈਕਟਡ ਬਬਲ ਆਇਆ ਆ, ਪਰ ਉਹ ਇੰਨਾ ਤਾਂ ਨਹੀਂ ਥੱਲੇ ਜਾਊਗਾ, ਲੇਕਿਨ ਐਕਸਪੈਕਟਡ ਇਹ ਕੀਤਾ ਜਾ ਰਿਹਾ ਕਿ ਹੁਣ ਜਿੱਦਾਂ ਮਹਿੰਗਾਈ ਦੀ ਰੇਟ ਜਿਹੜੀ ਇਨਫਲੇਸ਼ਨ ਰੇਟ ਆ, ਸਰਕੂਲੇਸ਼ਨ ਆਫ ਮਨੀ ਆ, ਉਹ ਮਾਰਕੀਟ ਦੇ ਵਿੱਚ ਕਾਫੀ ਆ ਰਹੀ ਆ, ਉਹਦੇ ਨਾਲ ਫਿਰ ਸਰਕਾਰਾਂ ਜਿਹੜੀਆਂ ਆ ਉਹਨਾਂ ਨੂੰ ਇੰਟਰਸਟ ਰੇਟ ਵਧਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਹੁਣ ਇੰਟਰਸਟ ਰੇਟ ਵਧਾਉਣ ਦੀ ਤਾਂ ਵੀ ਕੋਸ਼ਿਸ਼ ਕੀਤੀ ਜਾਂਦੀ ਆ, ਹੋ ਸਕਦਾ ਕਿ ਅਮਰੀਕਾ ਵਿੱਚ ਇੰਟਰਸਟ ਰੇਟ ਵੱਧ ਜਾਵੇ ਜਾਂ ਯੂਰਪੀਅਨ ਕੰਟਰੀ ਆਪਣੇ ਇੰਟਰਸਟ ਰੇਟ ਵਧਾ ਦੇਣ। ਜਿੰਨੇ ਵੀ ਆਸਟ੍ਰੇਲੀਅਨ ਕੰਪੈਟੀਟਿਵ ਦੇਸ਼ ਆ, ਆਸਟ੍ਰੇਲੀਆ ਦੇ ਕੰਪੈਟੀਟਿਵ ਦੇਸ਼ ਆ, ਐਡਵਾਂਸ ਇਕਾਨਮੀਜ਼ ਆ, ਜਰਮਨ ਆ, ਉਹਦੇ ਵਿੱਚ ਸਾਰੀਆਂ ਯੂਰਪੀਅਨ ਇਕਾਨਮੀਜ਼ ਆ, ਇੰਗਲੈਂਡ ਆ, ਨਿਊਜ਼ੀਲੈਂਡ ਆ, ਉਹਦੇ ਵਿੱਚ US ਆ, ਕੈਨੇਡਾ, ਅਗਰ ਇਹਨਾਂ ਦੇਸ਼ਾਂ ਦੇ ਵਿੱਚ ਇੰਟਰਸਟ ਰੇਟ ਨੂੰ ਵਧਾਇਆ ਜਾਂਦਾ ਤਾਂ ਜਿਹੜਾ ਇਨਵੈਸਟਰ ਆ ਉਹਨਾਂ ਦੇਸ਼ਾਂ ਨੂੰ ਜਾਊਗਾ ਕਿ ਉਹ ਇਨਵੈਸਟਮੈਂਟ ਉੱਥੇ ਕਰੂਗਾ। ਜੇ ਉਹ ਬੈਂਕ ਵਿੱਚ ਪੈਸਾ ਰੱਖੂਗਾ ਤਾਂ ਉਹ ਇੰਟਰਸਟ ਰੇਟ ਜ਼ਿਆਦਾ ਹੋਣ ਦੇ ਕਾਰਨ ਉਹਦੀ ਆਮਦਨ ਵਧੂਗੀ। ਜੇ ਆਸਟ੍ਰੇਲੀਆ ਨੂੰ ਫਾਲੋ ਨਹੀਂ ਕਰਦਾ, ਉਹ ਇੰਟਰਸਟ ਰੇਟ ਨੂੰ ਨਹੀਂ ਵਧਾਉਂਦਾ, ਤਾਂ ਇੱਥੇ ਦੀ ਜਿਹੜੀ ਇਨਵੈਸਟਮੈਂਟ ਸਾਰੀ ਵੈਸਟਰਨ ਕੰਟਰੀਆਂ ਦੂਜੇ ਕੰਟਰੀਆਂ ਨੂੰ ਜਾਊਗੀ। ਜਿਸ ਵੇਲੇ USA ਦੇ ਵਿੱਚ ਇੰਟਰਸਟ ਰੇਟ ਵੱਧਦਾ ਹੈ, ਮਹਿੰਗਾਈ ਵੱਧਦੀ ਹੈ, ਉਹਦੇ ਨਾਲ ਉਹਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਅਗਰ USA ਦੇ ਵਿੱਚ ਇੰਟਰਸਟ ਰੇਟ ਵੱਧਦਾ ਹੈ ਤਾਂ ਉਹ ਆਸਟ੍ਰੇਲੀਆ ਨੂੰ ਵੀ ਉਹ ਇੰਟਰਸਟ ਰੇਟ ਵਧਾਉਣਾ ਹੀ ਪਊਗਾ ਤਾਂ ਕਿ ਉਹ ਜਿਹੜੇ ਤੁਹਾਡੇ ਬਿਜ਼ਨਸ ਆ ਉਹ ਸਸਟੇਨੇਬਲ ਰਹਿਣ। ਅਦਰਵਾਈਜ਼ ਸਾਰੀ ਇਨਵੈਸਟਮੈਂਟ ਉੱਧਰ ਨੂੰ ਜਾਣ ਦੀ ਕੋਸ਼ਿਸ਼ ਕਰੂਗੀ, ਕਿਉਂਕਿ ਤੁਸੀਂ ਦੇਖ ਲਓ ਤੁਸੀਂ ਉੱਥੇ ਹੀ ਆਪਣਾ ਪੈਸਾ ਜਮ੍ਹਾਂ ਕਰਾਉਂਗੇ ਜਿੱਥੋਂ ਤੁਹਾਨੂੰ ਜਿਹੜੀ ਬੈਂਕ ਤੁਹਾਨੂੰ ਜ਼ਿਆਦਾ ਇੰਟਰਸਟ ਰੇਟ ਦਿੰਦੀ ਹੈ, ਤੁਸੀਂ ਉਹ ਥੋੜ੍ਹਾ ਉੱਥੇ ਥੋੜ੍ਹਾ ਜਮ੍ਹਾਂ ਕਰਾਉਂਗੇ ਜਿੱਥੇ ਤੁਹਾਨੂੰ ਘੱਟ ਇੰਟਰਸਟ ਰੇਟ ਮਿਲਦਾ। ਹੁਣ ਆਉਣ ਵਾਲੇ ਸਮੇਂ ਵਿੱਚ ਜਿੱਦਾਂ ਮਹਿੰਗਾਈ ਵੱਧ ਰਹੀ ਆ, ਤੇ ਹੁਣ ਦੇਖੋ ਪੈਟਰੋਲ ਦੀ ਪ੍ਰਾਈਸਿਸ ਤੋਂ ਪਤਾ ਲੱਗ ਜਾਂਦਾ ਮਹਿੰਗਾਈ ਵੱਧਦੀ ਹੈ ਜਾਂ ਨਹੀਂ। ਪੈਟਰੋਲ ਦੀ ਪ੍ਰਾਈਸਿਸ ਦੇਖ ਲਓ $2 ਤੋਂ ਵੀ ਕਈ ਇਲਾਕਿਆਂ 'ਚ ਉੱਪਰ ਹੋਣ ਦੀ ਕੋਸ਼ਿਸ਼ ਇਸ ਵੇਲੇ ਕਰ ਰਹੀ ਆ, ਉਹ ਕਾਫੀ ਉੱਪਰ ਨੂੰ ਜਾ ਰਹੀ ਆ। ਤਾਂ ਇਸ ਵੇਲੇ ਜਿਹੜੀਆਂ ਮਹਿੰਗਾਈ ਵਧਣ ਦੇ ਨਾਲ ਇੰਟਰਸਟ ਰੇਟ, ਅਗਰ 1% ਇੰਟਰਸਟ ਰੇਟ ਵੱਧਦਾ ਹੈ, ਕਿਆਸ ਰਾਹੀਂ ਲਾਈ ਜਾ ਰਹੀ ਆ ਪਰ ਕਈ ਵਾਰ ਸੱਚੀ ਵੀ ਨਹੀਂ ਹੁੰਦੀ, ਕਿ ਉਹਦੇ ਨਾਲ ਤੁਹਾਡਾ 15-16% ਮਾਰਕੀਟ ਡਾਊਨ ਹੋ ਸਕਦੀ 1% ਵਧਣ ਦੇ ਨਾਲ, 2% ਵਧਣ ਦੇ ਨਾਲ, 3% ਵਧਣ ਦੇ ਨਾਲ, 4% ਵਧਣ ਦੇ ਨਾਲ, ਕੀ ਕਹਿ ਰਿਹਾ ਹੋਊਗਾ ਇਹ ਤਾਂ ਨਹੀਂ ਕਿਹਾ ਜਾ ਸਕਦਾ। ਲੇਕਿਨ ਭਵਿੱਖ ਵਿੱਚ ਮਹਿੰਗਾਈ ਵਧਣ ਦੇ ਨਾਲ ਇੰਟਰਸਟ ਰੇਟ ਨੂੰ ਵੀ ਵਧਾਇਆ ਜਾਊਗਾ ਤਾਂ ਕਿ ਮਹਿੰਗਾਈ ਦਾ ਜਿਹੜਾ ਰੇਟ ਹੈ ਉਹਨੂੰ ਕੰਟਰੋਲ ਕੀਤਾ ਜਾਵੇ। ਤੇ ਮੇਰੇ ਖਿਆਲ ਦੇ ਵਿੱਚ ਜਿਹੜੇ ਲੋਕ ਤੁਸੀਂ ਗੱਲ ਕੀਤੀ ਸੀ ਕਿ 10 ਸਾਲ ਲੱਗੂਗੇ, ਮੇਰੇ ਖਿਆਲ ਤੇ ਇਸ ਤੋਂ ਵੀ ਜ਼ਿਆਦਾ ਲੱਗੂਗੇ। ਹੁਣ ਜੇ ਤੁਸੀਂ 1 ਮਿਲੀਅਨ ਦੀ ਪ੍ਰੋਪਰਟੀ ਇੱਥੇ ਖਰੀਦਣੀ ਆ ਆਪਣੇ ਸਿਡਨੀ ਦੇ ਵਿੱਚ, ਤੁਹਾਨੂੰ $1,00,000 ਜਾਂ $2,00,000 ਜਾਂ $1.5 ਲੱਖ ਤਾਂ ਕੈਸ਼ ਚਾਹੀਦਾ, ਤਾਂ ਹੀ ਬੈਂਕ ਤੁਹਾਨੂੰ ਦਊਗੀ ਨਾ ਲੋਨ। ਉਹ $1,00,000 ਇਕੱਠਾ ਕਰਨ ਦੇ ਲਈ ਜੇ ਤੁਹਾਡੀ 40-50 ਹਜ਼ਾਰ ਤਨਖਾਹ ਆ, $1,00,000 ਵੀ ਤਨਖਾਹ ਆ, ਤਾਂ ਕਾਫੀ ਸਮਾਂ ਚਾਲ ਸਾਹਿਬ ਲੱਗਦਾ ਆ। ਐਸੀ ਕੰਡੀਸ਼ਨ ਦੇ ਵਿੱਚ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਜਿਹੜੀਆਂ ਸਰਕਾਰਾਂ ਆ ਕੋਈ ਇੱਦਾਂ ਦੀਆਂ ਪਾਲਿਸੀਆਂ ਲੈਣ, ਕਈ ਸਰਕਾਰਾਂ ਨਹੀਂ ਪਾਲਿਸੀਆਂ ਲਿਆਉਣੀਆਂ ਹੁੰਦੀਆਂ, ਕਈ ਵਾਰੀ ਇਕਾਨਮੀ ਆਟੋਮੈਟਿਕਲੀ ਉਹਨੂੰ ਐਡਜਸਟ ਕਰਦੀ ਹੈ। ਤੇ ਜਿੱਦਾਂ ਇੰਟਰਸਟ ਰੇਟ ਹੁਣ ਵਧੂਗੇ ਜਾਂ ਵਧਣ ਦੀ ਕਿਆਸ ਰਾਈ ਜਾ ਰਹੀ ਹੈ, ਤੇ ਉਹਦੇ ਨਾਲ ਪ੍ਰੋਪਰਟੀ ਪ੍ਰਾਈਸ ਤੇ ਕਾਫੀ ਬ੍ਰੇਕ ਲੱਗੂਗੀ ਆ ਮੇਰੇ ਖਿਆਲ ਦੇ ਵਿੱਚ। ਚਾਲ ਸਾਹਿਬ ਜਿੱਦਾਂ ਅਨਸਸਟੇਨੇਬਲ ਜਿਹੜੀਆਂ ਪ੍ਰਾਈਸਿਸ ਇੱਥੇ ਵਧੀਆਂ ਆ ਮੈਲਬੋਰਨ ਸਿਟੀ ਦੇ ਵਿੱਚ, ਉਹਨਾਂ ਤੇ ਕਾਫੀ ਕੰਟਰੋਲ ਲੱਗਣ ਦੀ ਸੰਭਾਵਨਾ ਕੀਤੀ ਜਾ ਸਕਦੀ ਹੈ ਜੀ। ਚਾਲ ਸਾਹਿਬ
ਠੀਕ ਹੈ ਜੀ ਭਾਜੀ, ਤੁਸੀਂ ਬਹੁਤ ਵਧੀਆ ਦੱਸਿਆ ਪ੍ਰੋਪਰਟੀ ਮਾਰਕੀਟ ਬਾਰੇ। ਤੇ ਚਲੋ ਹੁਣ ਆਪਾਂ ਮਾਹੌਲ ਥੋੜਾ ਹਾਸੇ ਵਾਲਾ ਵੀ ਕਰ ਲੈਂਦੇ ਆ ਜੀ। ਘਰ ਵਾਲੀ ਜਿੱਦਾਂ ਰਾਤ ਨੂੰ ਸੌਂ ਕੇ ਤੇ ਜਿੱਦਾਂ ਜੀ ਸਵੇਰੇ ਉੱਠਦੀ ਆ ਤੇ ਆਪਣੇ ਹਸਬੈਂਡ ਨੂੰ ਕਹਿੰਦੀ ਰਾਤੀ ਤੁਸੀਂ ਮੈਨੂੰ ਨਾ ਸੁਪਨੇ ਦੇ ਵਿੱਚ ਹੀਰਿਆਂ ਦਾ ਹਾਰ ਦਿੱਤਾ।
ਅੱਛਾ ਜੀ।
ਗਿਫਟ ਦੇ ਵਿੱਚ ਹੀਰਿਆਂ ਦਾ ਹਾਰ ਦਿੱਤਾ। ਤੇ
ਹਾਂਜੀ ਹਾਂਜੀ।
ਤੇ ਘਰ ਵਾਲਾ ਕਹਿੰਦਾ ਜੀ ਕਹਿੰਦਾ ਥੋੜੀ ਦੇਰ ਹੋਰ ਸੌਣ ਲੈਣਾ ਸੀ ਫਿਰ ਪਾ ਕੇ ਉੱਠਦੀ ਹਾਂ।
ਹਾਂਜੀ।
ਘਰ ਵਾਲਾ ਕਹਿੰਦਾ ਜੀ ਵੀ ਥੋੜੀ ਦੇਰ ਹੋਰ ਸੌਣ ਲੈਣਾ ਸੀ ਫਿਰ ਪਾ ਕੇ ਉੱਠਦੀ ਹਾਂ।
ਅੱਛਾ 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 ਪਾ ਕੇ ਉੱਠਣਾ ਸੀ। ਠੀਕ ਹੈ ਠੀਕ ਹੈ, ਬਹੁਤ ਵਧੀਆ ਜੀ, ਸ਼ੁਕਰ ਵਾਲੀ ਗੱਲ। ਹਾਂਜੀ ਹਾਂਜੀ, ਉਹ ਕਿਉਂਕਿ ਆਵਾਜ਼ ਤੁਹਾਡੀ ਆਵਾਜ਼ ਵੀ ਡਿਲੇ ਆਉਂਦੀ ਹੈ ਇੱਥੇ, ਕਿਉਂਕਿ ਸਿਸਟਮ ਵਿੱਚ ਨਾ ਉਹ ਜਿੱਦਾਂ ਆਹਮੋ ਸਾਹਮਣੇ ਬੈਠੇ ਹੁੰਦੇ ਫਿਰ ਆਹਮੋ ਸਾਹਮਣੇ ਗੱਲ ਕਰਦੇ ਆ, ਆਵਾਜ਼ ਥੋੜੀ ਜਿਹੀ ਡਿਲੇ ਆਉਂਦੀ, ਉਹਦੇ ਵਿੱਚ ਕਈ ਵਾਰੀ ਸਮਝਣ ਥੋੜੀ ਜਿਹੀ ਮੁਸ਼ਕਿਲ ਆਉਂਦੀ ਆ।
ਠੀਕ ਹੈ ਜੀ ਠੀਕ ਹੈ, ਕੋਈ ਗੱਲ ਨੀ, ਆਪਾਂ ਸਬਜੀਤ ਭਾਈ ਨੂੰ ਕਹਿੰਦੇ ਆ ਕਿ ਆਪਾਂ ਬ੍ਰੇਕ ਲੈ ਲੈਂਦੇ ਆ ਜੀ ਇੱਕ, ਤੇ ਬ੍ਰੇਕ ਤੋਂ ਬਾਅਦ ਫਿਰ ਮਿਲਦੇ ਆ ਆਪਾਂ, ਗਾਣਾ ਸੁਣ ਲੈਂਦੇ ਆ।
ਚਲ ਸਾਹਿਬ ਹਾਂਜੀ ਹਾਂਜੀ
ਸਫਾ ਖੁਸ਼ੀ ਦੀ ਖਬਰ ਸਾਡੇ ਬੂਹੇ ਤੋਂ ਮੁੜ ਗਈ ਤੇ ਮੁਹੱਬਤ ਦੇ ਨਾਂ ਤੋਂ ਖਬਰਦਾਰ ਕਰਤੇ ਮਗਰ ਤੇ ਕੁਝ ਤਾਂ ਨਿਆਮਤ ਮਿਲੀ ਮੇਰੇ ਲਫ਼ਜ਼ ਆਖਿਰ ਅਸਰਦਾਰ ਕਰਤੇ
ਹਾਂਜੀ ਅਮਰੀਕ ਭਾਜੀ
ਜੀ ਜੀ
ਅਮਰੀਕ ਭਾਜੀ ਹੁਣ ਗੱਲ ਸ਼ੇਅਰ ਕਰ ਲਈ ਇੱਕ ਘਰ ਘਰ ਦੀ ਕਹਾਣੀ ਵਾਲੀ ਗੱਲ ਸ਼ੇਅਰ ਕਰਨੀ ਹੈ ਜੀ ਕਿ ਜਿਹੜੀ ਅੱਜ ਕੱਲ ਕੋਰੋਨਾ ਕਾਲ ਤੋਂ ਹੀ ਆਨਲਾਈਨ ਸ਼ਾਪਿੰਗ ਦਾ ਰੁਝਾਨ ਜਿਹੜਾ ਵਧਿਆ ਹੋਇਆ ਘਰੋ ਘਰੀ ਤੇ ਕਈ ਵਾਰੀ ਆਪਾਂ ਨਾ ਲੋੜਵੰਦੀਆਂ ਚੀਜ਼ਾਂ ਵੀ ਜਿੱਦਾਂ ਆਨਲਾਈਨ ਸ਼ਾਪਿੰਗ ਕਰਕੇ ਮੰਗਾ ਰਹੇ ਹਾਂ ਤੇ ਇਹਦੇ ਬਾਰੇ ਤੁਸੀਂ ਦੱਸੋ ਥੋੜਾ
ਜੀ ਕਾਫੀ ਰੁਝਾਨ ਚੱਲ ਰਿਹਾ ਕਾਫੀ ਸਟਰੋਂਗ ਇੱਕ ਰੁਝਾਨ ਚੱਲ ਰਿਹਾ ਕਿ ਆਨਲਾਈਨ ਸ਼ਾਪਿੰਗ ਹੁੰਦੀ ਹੈ ਖਾਸ ਤੌਰ ਤੇ ਕੱਪੜਿਆਂ ਦੀ ਤੇ ਹੋਰ ਵੀ ਕਈ ਚੀਜ਼ਾਂ ਲਗਜ਼ੀਰੀਅਸ ਗੁੱਡਸ ਦੀ ਜਾਂ ਇੱਦਾਂ ਦੀਆਂ ਚੀਜ਼ਾਂ ਦੀ ਜਿਹੜੀ ਕਿ ਬੇਲੋੜੀਆਂ ਹੁੰਦੀਆਂ ਇੱਕ ਤਰ੍ਹਾਂ ਨਾਲ ਕ੍ਰੀਏਟਿਡ ਡਿਮਾਂਡ ਹੁੰਦੀ ਹੈ ਉਹਦੀਆਂ ਉਹਦੀ ਕਾਫੀ ਰੁਝਾਨ ਚੱਲ ਰਿਹਾ ਹੁਣ ਕੱਪੜੇ ਆ ਦੇਖੋ ਜੇ ਤੁਸੀਂ ਕੱਪੜੇ ਲੈਣੇ ਆ ਆਪਣੇ ਲਈ ਕੱਪੜੇ ਲੈਣੇ ਆ ਕਮੀਜ਼ਾਂ ਲੈਣੀਆਂ ਜਾਂ ਪੈਂਟਾਂ ਲੈਣੀਆਂ ਜਾਂ ਬਾਕੀ ਸਮਾਨ ਲੈਣਾ ਕੱਪੜਿਆਂ ਦੀ ਗੱਲ ਕਰਦੇ ਪਹਿਲਾਂ ਤੇ ਦੁਕਾਨਾਂ ਕਾਫੀ ਆ ਜੇ ਤੁਸੀਂ ਦੁਕਾਨ ਵਿਚ ਜਾ ਕੇ ਚਾਲ ਸਾਹਿਬ ਕੱਪੜੇ ਨੂੰ ਦੇਖ ਸਕਦੇ ਆ ਪਾ ਕੇ ਦੇਖ ਸਕਦੇ ਆ ਉਹਦਾ ਕਲਰ ਦੇਖ ਸਕਦੇ ਆ ਉਹਨੂੰ ਛੂਹ ਕੇ ਦੇਖ ਸਕਦੇ ਆ ਕਿੱਦਾਂ ਦੀ ਉਹਦੀ ਕੁਆਲਿਟੀ ਆ ਫੇਰ ਤੁਸੀਂ ਉਹਨੂੰ ਲੈ ਸਕਦੇ ਆ ਪਰ ਆਨਲਾਈਨ ਤੇ ਲੋਕ ਬਹੁਤ ਜ਼ਿਆਦਾ ਅੱਜ ਕੱਲ ਚੀਜ਼ਾਂ ਮੰਗਾ ਰਹੇ ਖਾਸ ਤੌਰ ਤੇ ਕੱਪੜਾ ਬਹੁਤ ਆ ਰਿਹਾ ਹੈ ਆਸਟ੍ਰੇਲੀਆ ਦੇ ਵਿਚ ਵੀ ਹਿੰਦੁਸਤਾਨ ਦੇ ਵਿਚ ਵੀ ਜਾਂ ਹੋਰਨਾਂ ਦੇਸ਼ਾਂ ਦੇ ਵਿਚ ਵੀ ਮੇਰੇ ਖਿਆਲ ਚ ਇੱਕ ਤਰ੍ਹਾਂ ਦੇ ਨਾਲ ਲੋਕਾਂ ਕੋਲ ਕਾਫੀ ਪੈਸਾ ਵੀ ਆ ਗਿਆ ਆ ਤੇ ਉਹ ਜਿਸ ਵੇਲੇ ਪੈਸਾ ਆ ਜਾਂਦਾ ਤੁਹਾਡੀ ਪਰਚੇਜਿੰਗ ਪਾਵਰ ਵੱਧ ਜਾਂਦੀ ਆ, ਡਿਸਪੋਜ਼ੇਬਲ ਇਨਕਮ ਤੁਹਾਡੀ ਕੋਲ ਜ਼ਿਆਦਾ ਹੋ ਗਈ ਆ, ਤੇ ਉਹਦੇ ਨਾਲ ਫਿਰ ਤੁਸੀਂ ਆਨਲਾਈਨ ਕੱਪੜੇ ਖਰੀਦਣ ਦੀ ਕੋਸ਼ਿਸ਼ ਕਰਦੇ ਆ, ਮਹਿੰਗੇ ਮਹਿੰਗੇ ਕੱਪੜੇ ਮੰਗਾਏ। ਇੱਕ ਤਰ੍ਹਾਂ ਦੇ ਨਾਲ ਇਹਦੇ ਨਾਲ ਇੱਕ ਸਟੇਟਸ ਵੀ ਹੁੰਦਾ ਆ, ਜੇ ਤੁਸੀਂ ਕਹੋ ਨਾ ਪਾਰਟੀ ਵਿੱਚ ਜਾ ਕੇ ਕਿਸੇ ਵਿਆਹ ਤੇ ਜਾ ਕੇ ਇਹ ਕੱਪੜਾ ਤਾਂ ਮੈਂ ਜਾ ਕੇ ਦੁਕਾਨ ਤੋਂ ਖਰੀਦਿਆ, ਫਿਰ ਤੁਹਾਨੂੰ ਏਦਾਂ ਲੱਗਦਾ ਵੀ ਸੈਕਿੰਡ ਕਲਾਸ ਚ ਆ, ਸਿਟੀਜਨ ਆ, ਇਹਨੂੰ ਆਨਲਾਈਨ ਦਾ ਪਤਾ ਹੀ ਨਹੀਂ, ਜਾਂ ਕੰਪਿਊਟਰ ਚਲਾਉਣਾ ਹੀ ਨਹੀਂ ਆਉਂਦਾ, ਇਹਨੇ ਬਾਹਰੋਂ ਮੰਗਾਇਆ ਹੀ ਨਹੀਂ ਕੱਪੜਾ, ਇੱਥੋਂ ਲੈ ਕੇ ਪਾਈ ਜਾਂਦਾ, ਚੀਨ ਦਾ ਬਣਿਆ ਪਾਈ ਜਾਂਦਾ, ਏਦਾਂ ਦਾ ਮਾਹੌਲ ਵੀ ਕ੍ਰੀਏਟ ਕੀਤਾ ਜਾਂਦਾ ਆ। ਤੇ ਇਹਦੇ ਵਿੱਚ ਕੋਈ ਦੂਜੀ ਗੱਲ ਨਹੀਂ ਹੈ ਕਿ ਆਨਲਾਈਨ ਜਿਹੜੀ ਖਰੀਦ ਹੋ ਰਹੀ ਆ ਉਹਦਾ ਰੁਝਾਨ ਬਹੁਤ ਜ਼ਿਆਦਾ ਵਧਿਆ ਹੈ, ਅਤੇ ਲੋਕ ਅਵਾਗੋਨ ਖਰਚਾ ਕਰ ਰਹੇ ਜਿਹੜਾ ਕਿ ਨਹੀਂ ਖਰਚਣਾ ਚਾਹੀਦਾ। ਹੁਣ ਸਰਬਜੀਤ ਦੇ ਨਾਲ ਬ੍ਰੇਕ ਦੇ ਵਿੱਚ ਗੱਲ ਹੋ ਰਹੀ ਸੀ ਕਿ ਇੱਕ ਜੇ ਤੁਸੀਂ ਖਾਣ ਪੀਣ ਦੀਆਂ ਚੀਜ਼ਾਂ ਦੇਖੋ ਉਹਦੇ 'ਤੇ ਖਰਚਾ ਕਰੋ, ਤਾਂ ਹਿੰਦੁਸਤਾਨ ਦੇ ਵਿੱਚ 5-6 ਹਜ਼ਾਰ ਦੇ ਨਾਲ 3-4 ਬੰਦੇ ਆਪਣੀ ਜਿਹੜੀ ਰੋਟੀ ਉਹ ਸਖਾਲੀ ਖਾ ਸਕਦੇ ਆ। ਐਵਰੇਜ ਦੇ ਤੁਸੀਂ ਲਾ ਕੇ ਦੇਖ ਲਓ ਵੀ ਕਣਕ ਲੈਣੀ ਆ ਜਾਂ ਆਟਾ ਪਸਾਉਣਾ, ਤੇਲ ਲੈਣਾ, ਦੁੱਧ ਲੈਣਾ, ਜੋ ਵੀ ਆ, 5-6 ਹਜ਼ਾਰ ਤੱਕ ਉਹ ਕਰ ਸਕਦਾ। ਪਰ ਜਿਹੜੇ ਦੂਜੇ ਖਰਚੇ ਆ, ਜਿੱਦਾਂ ਆਨਲਾਈਨ ਸ਼ੋਪਿੰਗ ਕਰਨੀ ਆ, ਹੋਰ ਸ਼ੋਪਿੰਗ ਕਰਨੀ ਆ, ਉਹਦੇ 'ਤੇ ਬਹੁਤ ਜ਼ਿਆਦਾ ਖਰਚਾ ਕੀਤਾ ਜਾਂਦਾ, ਤਾਂ ਮੁਸ਼ਕਿਲ ਦੇ ਵਿੱਚ ਲੋਕ ਆਉਂਦੇ ਆ। ਈਵਨ ਆਸਟ੍ਰੇਲੀਆ ਦੇ ਵਿੱਚ ਵੀ, ਇੱਥੇ ਵੀ ਐਡਵਾਂਸ ਕੰਟਰੀਜ਼ ਦੇ ਵਿੱਚ ਵੀ, ਐਡਵਾਂਸ ਕਹਿੰਦੀ ਵੈਸਟਰਨ ਕੰਟਰੀ ਕਹਿ ਸਕਦੇ ਆ, ਐਡਵਾਂਸ ਤਾਂ ਅੱਜ ਕੱਲ੍ਹ ਦੂਜੇ ਕੰਟਰੀ ਵੀ ਬਹੁਤ ਜ਼ਿਆਦਾ ਹੋ ਰਹੇ ਆ। ਅਤੇ ਜਿਹੜਾ ਆਨਲਾਈਨ ਸਿਰਫ ਕੱਪੜੇ ਹੀ ਨਹੀਂ ਹੈ, ਆਨਲਾਈਨ ਭਾਂਡੇ ਵੀ ਆ, ਆਨਲਾਈਨ ਘਰ ਦਾ ਸਮਾਨ ਵੀ ਆ, ਆਨਲਾਈਨ ਦੇ ਵਿੱਚ ਫਰਨੀਚਰ ਵੀ ਆ, ਆਨਲਾਈਨ ਦੇ ਵਿੱਚ ਨੋ ਪਾਲਿਸ਼ ਵੀ ਆ, ਆਨਲਾਈਨ ਦੇ ਵਿੱਚ ਹਾਰ ਸ਼ਿੰਗਾਰ ਦੇ ਚੀਜ਼ਾਂ ਵੀ ਆ, ਆਨਲਾਈਨ ਦੇ ਵਿੱਚ ਪਰਫਿਊਮਸ ਵੀ ਆ। ਹੁਣ ਪਰਫਿਊਮ ਜਿਹੜੀ $4 ਦੀ ਆਉਂਦੀ ਆ, ਮੈਨੂੰ ਤਾਂ ਉਹ ਵੀ ਉੱਦਾਂ ਦੀ ਲੱਗਦੀ ਆ ਜਿਹੜੀ $70 ਜਾਂ $80 ਦੀ ਪਰਫਿਊਮ ਆਉਂਦੀ ਆ, ਚਾਲ ਸਾਹਿਬ ਕਿਉਂ ਉਹਦੀ ਸਮੈਲ ਵੀ ਉੱਦਾਂ ਦੀ ਹੁੰਦੀ, ਕਈ ਵਾਰੀ ਘਟੀਆ ਹੀ ਹੁੰਦੀ ਆ। ਜਿੱਦਾਂ ਇੱਥੇ ਆਨਲਾਈਨ ਤੇ ਕਈ ਜਿਹੜੇ ਜਿੱਦਾਂ ਅਸੀਂ ਮਾਈਕ ਯੂਜ਼ ਕਰਦੇ ਹਾਂ ਜਾਂ ਹੈੱਡਫੋਨ ਯੂਜ਼ ਕਰਦੇ ਹਾਂ, ਹੁਣ ਉਹ ਹੈੱਡਫੋਨ $50-$60 ਦਾ ਵੀ ਹੁੰਦਾ, $250 ਦਾ ਵੀ ਹੁੰਦਾ, $2 ਦਾ ਵੀ ਹੁੰਦਾ, ਪਰ ਜਿਹੜੇ ਅਸੀਂ ਹੈੱਡਫੋਨ ਮਹਿੰਗੇ ਲਿਆਉਂਦੇ ਹੋ ਕਈ ਵਾਰੀ ਚੱਲਦੇ ਹੀ ਨਹੀਂ ਹੈ, ਆਨਲਾਈਨ 'ਤੇ ਲਿਆਉਂਦੇ ਹੋ, ਲੇਕਿਨ ਇੱਥੇ $2 ਦਾ ਜਿਸ ਵੇਲੇ ਅਸੀਂ ਖਰੀਦਦੇ ਹਾਂ ਉਹ ਫਰਾਟੇ ਮਾਰਦਾ, ਹੁਣ ਮੈਂ $2 ਵਾਲਾ ਲਾਇਆ, ਆਵਾਜ਼ ਤਾਂ ਸ਼ੁੱਧ ਆਉਂਦੀ ਹੋਊਗੀ ਤੁਹਾਨੂੰ, ਮਹਿਸੂਸ ਕੀਤਾ ਹੋਊਗਾ ਤੁਸੀਂ। ਅਤੇ ਆਨਲਾਈਨ ਇੱਕ ਤਰ੍ਹਾਂ ਦਾ ਸਟੇਟਸ ਵੀ ਬਣ ਗਿਆ ਆ ਚਾਲ ਸਾਹਿਬ, ਤੇ ਮੇਰੇ ਖਿਆਲ ਚ ਕੋਈ ਬਹੁਤ ਚੰਗਾ ਰੁਝਾਨ ਨਹੀਂ ਆ। ਇਹ ਸ਼ੁਰੂ ਹੋਇਆ ਸੀ ਜ਼ਿਆਦਾ ਤਾਂ COVID-19 ਸਿਚੁਏਸ਼ਨ ਕਰਕੇ ਆਨਲਾਈਨ ਦੀ ਸ਼ੋਪਿੰਗ ਸ਼ੁਰੂ ਹੋਈ ਆ, ਲੇਕਿਨ ਮੇਰੇ ਖਿਆਲ ਚ ਹੁਣ ਜਿਹੜੀ ਇਹ ਖਤਮ ਨਹੀਂ ਹੋਣ ਜਾ ਰਹੀ। ਹੁਣ ਪਹਿਲਾਂ ਇੱਦਾਂ ਹੁੰਦੀ ਸੀ ਕਿ ਜੇ ਕਿਸੇ ਤੁਸੀਂ ਆਪਣੇ ਘਰ ਦੇ ਵਿੱਚ ਮੁੰਡੇ ਜਾਂ ਕੁੜੀ ਦਾ ਵਿਆਹ ਕਰਨਾ ਹੁੰਦਾ ਸੀ ਤਾਂ ਅਸੀਂ ਭਾਰਤ ਵਿੱਚ ਜਾ ਕੇ, ਖਾਸ ਤੌਰ ਤੇ ਪੰਜਾਬ ਵਿੱਚ ਜਾ ਕੇ ਸ਼ੋਪਿੰਗ ਕਰਦੇ ਹੁੰਦੇ ਸੀ, ਫਿਜ਼ੀਕਲੀ ਇੱਥੇ ਜਾਣਾ, ਪਰਸਨਲੀ ਇੱਥੇ ਜਾ ਕੇ ਸ਼ੋਪਿੰਗ ਕਰਦੇ ਸੀ, ਲੇਕਿਨ ਹੁਣ ਆਨਲਾਈਨ ਤੇ ਸ਼ੋਪਿੰਗ ਉਹ ਲਾਈਓ ਹੁੰਦੀ ਹੈ, ਦਿਖਾ ਦਿੰਦੇ ਪੂਰੇ ਐਨ ਪੇ ਸੌਦੇ ਵੇਚੇ ਜਿਹੜੇ ਵੇਚਣੇ ਹੁੰਦੇ, ਹੁਣ ਤਾਂ ਆਨਲਾਈਨ ਤੇ ਸ਼ੋਪਿੰਗ ਕਰਕੇ ਜ਼ਿਆਦਾ ਲੋਕ ਖੁਸ਼ ਆ। ਪਰ ਤੁਸੀਂ ਕੀ ਸੋਚਦੇ ਆ, ਜਿੱਦਾਂ ਲੋਕਾਂ ਦਾ ਤੁਸੀਂ ਵਿਚਰਦੇ ਰਹਿੰਦੇ ਆ, ਕਿ ਆਨਲਾਈਨ ਸ਼ੋਪਿੰਗ ਚੰਗੀ ਹੈ ਜਾਂ ਮਾੜੀ ਹੈ, ਤੁਹਾਡੇ ਪਰਸਨਲ ਵਿਊਜ਼ ਕੀ ਹੈ ਇਹਦੇ ਬਾਰੇ?
ਹਾਂਜੀ ਭਾਜੀ, ਇਹਦਾ ਰੁਝਾਨ ਜਿੱਦਾਂ ਤੁਸੀਂ ਦੱਸ ਦਿੱਤਾ ਕਿ ਕਾਫੀ ਜ਼ਿਆਦਾ ਵਧਿਆ ਵਾ, ਤੇ ਬੀਬੀਆਂ ਤੇ ਬਹੁਤ ਖੁਸ਼ ਹੋਆ ਕਿਸੇ ਦੇ ਕਿ ਉਹਨਾਂ ਨੂੰ ਤੇ ਬਹੁਤ ਜ਼ਿਆਦਾ ਆਪਸ਼ਨ ਮਿਲ ਜਾਂਦੀ ਆ, ਤੇ ਆਲਮੋਸਟ
ਉਹਨਾਂ ਨੇ ਤਾਂ ਚਾਲ ਸਾਹਿਬ ਖੁਸ਼ ਹੋਣਾ ਹੀ ਆ, ਕਿਉਂ ਉਹਨਾਂ ਨੇ ਤਾਂ ਆਨੰਦਿਤ ਹੋਣਾ, ਕਾਰਜ ਤਾਂ ਤੁਸੀਂ ਕਰਨੇ, ਪ੍ਰੋਬਲਮ ਤਾਂ ਤੁਹਾਨੂੰ ਆਣੀ ਕਾਰਜ ਵਾਲਿਆਂ ਨੂੰ।
ਬਿਲਕੁਲ ਜੀ, ਕਿਉਂਕਿ ਕਾਰਜ ਕਰਕੇ ਪੈਸੇ ਆਉਣਗੇ ਤੇ ਫਿਰ ਉਹ ਆਨੰਦ ਲੈਣਗੇ, ਤੇ ਇਹ ਜਿੱਦਾਂ ਆਨਲਾਈਨ ਸ਼ੋਪਿੰਗ ਦਾ ਉਹੀ ਹੈ ਕਿ ਉਹ ਲਾਈਵ ਹੋ ਗਿਆ ਅੱਜ ਕੱਲ੍ਹ ਜੀ, ਉੱਥੋਂ ਹੀ ਤੁਹਾਨੂੰ ਕਲਰ ਤੇ ਜਿੱਦਾਂ ਹੋਰ ਚੀਜ਼ਾਂ ਉਹਨਾਂ ਦੀਆਂ ਸੂਟਾਂ ਵਗੈਰਾ ਦੀਆਂ ਵਿਖਾ ਦਿੰਦੇ ਆ, ਤੇ ਫਿਰ ਉਹਦੇ ਤੋਂ ਹੀ ਜਿੱਦਾਂ ਸ਼ੋਪਿੰਗ ਹੋ ਰਹੀ ਆ, ਤੇ ਇਹ ਲੱਗਦਾ ਕਿ ਆਉਣ ਵਾਲੇ ਟਾਈਮ ਚ ਹੋਰ ਜ਼ਿਆਦਾ ਇਹਦਾ ਰੁਝਾਨ ਵਧੂਗਾ ਜੀ, ਇਹ ਘਟਣ ਵਾਲੀ ਗੱਲ ਨਹੀਂ ਲੱਗਦੀ। ਇਹਦੇ ਮਹਿੰਗਾਈ ਰਿਲੇਟਡ ਹੀ ਹੋਰ ਆ ਗੱਲ ਅਮਰੀਕ ਭਾਜੀ, ਕਿ ਪਾਕਿਸਤਾਨ ਦੇ ਵਿੱਚ ਤੁਹਾਨੂੰ ਪਤਾ ਮਹਿੰਗਾਈ ਬਹੁਤ ਜ਼ਿਆਦਾ ਵਧੀ ਹੋਈ ਆ, ਤੇ ਪਿਛਲੇ ਕੁਛ ਸਮੇਂ ਚੋਂ ਉਹਨਾਂ ਦਾ ਜਿਹੜਾ ਰੁਪਈਆ ਵਾ ਉਹ 14% ਕਮਜ਼ੋਰ ਹੋ ਗਿਆ ਜੀ ਕੰਪੇਅਰ ਟੂ ਡਾਲਰ ਦੇ, ਤੇ $1 ਬਿਲੀਅਨ ਹੁਣ ਉਹਨਾਂ ਨੂੰ ਲੋਨ ਦਿੱਤਾ ਗਿਆ ਵਾ ਇੰਟਰਨੈਸ਼ਨਲ ਮੋਨਿਟਰੀ ਫੰਡ ਵੱਲੋਂ, ਤੇ ਤੁਸੀਂ ਕਿੱਦਾਂ ਦੇਖਦੇ ਆ ਇਹਨੂੰ?
ਵੈਸੇ ਜਦੋਂ ਦਾ ਹੀ ਹਿੰਦੁਸਤਾਨ ਤੇ ਪਾਕਿਸਤਾਨ ਦੀ ਪਾਰਟੀਸ਼ਨ ਹੋਈ ਆ, ਹਿੰਦੁਸਤਾਨ ਨੇ ਕਾਫੀ ਤਰੱਕੀ ਕੀਤੀ ਆ, ਕਿਉਂਕਿ ਇੱਥੇ ਦੇ ਜਿਹੜੇ ਲੀਡਰ ਆ ਉਹ ਕਾਫੀ ਸੁਲਝੇ ਹੋਏ ਸੀਗੇ ਪਹਿਲਾਂ ਵੀ ਤੇ ਹੁਣ ਵੀ ਆ। ਉਹਦੇ ਵਿੱਚ ਵੈਸੇ ਤਾਂ ਲੀਡਰਾਂ ਬਾਰੇ ਗੱਲ ਕੀਤੀ ਜਾਂਦੀ ਕਿ ਹਿੰਦੁਸਤਾਨ ਦੇ ਜਿਹੜੇ ਲੀਡਰ ਆ ਉਹਨਾਂ ਨੇ ਦੇਸ਼ ਨੂੰ ਡੁਬੋ ਦਿੱਤਾ, ਲੇਕਿਨ ਜੇ ਤੁਸੀਂ ਬਾਹਰਲੇ ਹੋਰ ਦੇਸ਼ਾਂ ਨੂੰ ਆਲੇ ਦੁਆਲੇ ਦੇ ਦੇਸ਼ਾਂ ਨੂੰ ਦੇਖੋ, ਬਰੇ ਸਗੀਰ ਦੇ ਦੇਸ਼ਾਂ ਨੂੰ ਦੇਖੋ, ਤਾਂ ਜਿਹੜੀ ਭਾਰਤ ਦੀ ਪੁਜੀਸ਼ਨ ਇਸ ਵੇਲੇ ਆ ਉਹ ਸੰਸਾਰ ਦੇ ਵਿੱਚ ਕਾਫੀ ਹੈਲਦੀ ਆ, ਹੈਲਦੀ ਇਕਾਨਮੀ ਆ ਇੰਡੀਆ ਦੀ, ਉਹਦੇ ਵਿੱਚ ਕੋਈ ਅਤਕਥਨੀ ਨਹੀਂ ਆ। ਲੇਕਿਨ ਜਿਹੜੀਆਂ ਅੰਡਰ ਡਿਵੈਲਪ ਕੰਟਰੀ ਦੇ ਕਰੈਕਟਰਿਸਟਿਕਸ ਹੁੰਦੀਆਂ ਜਿਹਦੇ ਵਿੱਚ ਕਿ ਕਰਪਸ਼ਨ ਵੀ ਹੁੰਦੀ ਆ, ਚੋਰ ਬਜ਼ਾਰੀ ਵੀ ਹੁੰਦੀ ਆ, ਪਾਪੂਲੇਸ਼ਨ ਜ਼ਿਆਦਾ ਉੱਥੇ ਇਨਕਰੀਜ਼ ਹੁੰਦੀ ਆ, ਲੋਕਾਂ ਦੀ ਮਾਨਸਿਕਤਾ ਵੀ ਇੰਨੀ ਸਟਰੋਂਗ ਨਹੀਂ ਹੁੰਦੀ ਜਿੰਨੀ ਕਿ ਵੈਸਟਰਨ ਕੰਟਰੀਆਂ ਦੇ ਵਿੱਚ ਹੁੰਦੀ ਆ। ਲੇਕਿਨ ਫਿਰ ਵੀ ਇਹਨਾਂ ਸਾਰੀਆਂ ਗੱਲਾਂ ਨੂੰ ਜੇ ਤੁਸੀਂ ਪਾਸੇ ਰੱਖਦੇ ਹੋ ਤਾਂ ਭਾਰਤ ਦੀ ਜਿਹੜੀ ਇਕਾਨਮੀ ਕਾਫੀ ਸਟਰੋਂਗ ਹੋਈ ਆ, ਕਾਫੀ ਅੱਛੇ ਲੀਡਰ ਮਿਲੇ ਆ, ਡੈਮੋਕ੍ਰੈਟਿਕ ਸੈਟਅਪ ਵੀ ਭਾਰਤ ਵਿੱਚ ਕਾਫੀ ਸਟਰੋਂਗ ਰਿਹਾ ਆ। ਲੇਕਿਨ ਉਹਦੇ ਮੁਕਾਬਲੇ 'ਚ ਪਾਕਿਸਤਾਨ ਦੇ ਵਿੱਚ ਜਿਹੜੀ ਪਾਵਰ ਆ ਉਹ ਜ਼ਿਆਦਾ ਕੌਨਸਨਟ੍ਰੇਟ ਰਹੀ ਆ ਮਿਲਟਰੀ ਦੇ ਹੱਥਾਂ ਦੇ ਵਿੱਚ, ਜਿੱਦਾਂ ਉੱਥੇ ਪਾਵਰ ਜਿਹੜੀ ਡੀਸੈਂਟਰਲਾਈਜ਼ ਨਹੀਂ ਹੋਈ ਆ, ਡੈਮੋਕ੍ਰੇਸੀ ਵੀ ਇੰਨੀ ਸਟਰੋਂਗ ਨਹੀਂ ਰਹੀ ਆ, ਉੱਥੇ ਦੀਆਂ ਜਿਹੜੀਆਂ ਇਕਨੋਮਿਕ ਪੋਲਿਸੀਜ਼ ਆ ਉਹ ਵੀ ਕਾਫੀ ਵੀਕ ਰਹੀਆਂ ਐਜ਼ ਕੰਪੇਅਰ ਟੂ ਇੰਡੀਆ, ਅਤੇ ਟੈਰੋਰਿਜ਼ਮ ਦਾ ਵੀ ਉੱਥੇ ਕਾਫੀ ਬੋਲਬਾਲਾ ਰਿਹਾ ਆ, ਅਤੇ ਸਰਦਾਰੀ ਵੀ ਉੱਥੇ ਜ਼ਿਆਦਾ ਫੌਜ ਦੀ ਰਹੀ ਆ, ਇਸ ਕਰਕੇ ਉਹ ਤਰੱਕੀ ਉੱਥੇ ਹੋ ਨਹੀਂ ਸਹੀ ਹੋ ਸਕੀ, ਅਤੇ ਜਿਹੜੀ ਇਕੋਨਮੀ ਆ ਇੰਨੀ ਪ੍ਰੋਗਰੈਸਿਵ ਉੱਥੇ ਹੋ ਨਹੀਂ ਸਕੀ। ਜੰਗਾਂ ਦੇ ਵਿੱਚ ਵੀ ਇਹਨਾਂ ਨੇ ਕਾਫੀ ਸ਼ਮੂਲੀਅਤ ਕੀਤੀ ਆ ਆਪਣੇ ਆਪ ਨੂੰ, ਅਤੇ ਆਲੇ ਦੁਆਲੇ ਦੇਸ਼ਾਂ ਦੇ ਵਿੱਚ ਵੀ ਉਹਦੇ ਜਿਹੜੇ ਆਲੇ ਦੁਆਲੇ ਦੇਸ਼ ਆ ਉਹਨਾਂ ਦੇ ਵਿੱਚ ਪੋਲੀਟੀਕਲ ਸਟੇਬਿਲਿਟੀ ਹੈ ਨਹੀਂ ਹੈ, ਉਹਦੇ ਕਰਕੇ ਵੀ ਉਹਨੂੰ ਵਾਤਾਵਰਣ ਵੀ ਨਹੀਂ ਬਹੁਤਾ ਅੱਛਾ ਮਿਲਿਆ, ਤਾਂ ਪਾਕਿਸਤਾਨ ਜਿਹੜਾ ਕਾਫੀ ਪਿੱਛੇ ਰਹਿ ਗਿਆ ਭਾਰਤ ਦੇ ਨਾਲੋਂ, ਅਤੇ ਹੁਣ ਤਾਂ ਕਾਫੀ ਉੱਥੇ ਪ੍ਰੋਬਲਮਸ ਆ ਰਹੀਆਂ, ਇਕੋਨਮੀ ਡਾਊਨ ਆ, ਲੋਕਾਂ ਮਹਿੰਗਾਈ ਬਹੁਤ ਜ਼ਿਆਦਾ ਵੱਧ ਗਈ ਆ, ਅਤੇ ਹੁਣ ਜਿਹੜੀ ਇੰਟਰਨੈਸ਼ਨਲ ਮੋਨੀਟਰੀ ਫੰਡ ਆ ਉਹਨੇ ਕਾਫੀ ਵੱਡੀ ਇੱਕ ਤਰ੍ਹਾਂ ਦੇ ਨਾਲ ਵੱਡੀ ਵੇਲ ਆਊਟ ਉਹਨੇ ਦਿੱਤੀ ਆ, ਇੱਕ ਤਰ੍ਹਾਂ ਦੇ ਨਾਲ ਮਾਈਕ ਸਹਾਇਤਾ ਦਿੱਤੀ ਹੈ ਤਾਂ ਕਿ ਇਕੋਨਮੀ ਨੂੰ ਬੈਕ ਟੂ ਦਾ ਜਾਣੀ ਕਾਰਜਕਾਰੀ ਬਣਾਇਆ ਜਾਵੇ। ਤਾਂ ਮੇਰੇ ਖਿਆਲ ਦੇ ਵਿੱਚ ਅਗਰ ਬੇਲ ਆਊਟ ਦਿੱਤਾ ਆ, ਜੇ ਬੇਲ ਆਊਟ ਤੋਂ ਬਾਅਦ ਵੀ ਇਕੋਨਮੀ ਨਹੀਂ ਸੁਧਰਦੀ ਤਾਂ ਫਰਦਰ ਜਿਹੜੀ ਆ ਉੱਥੇ ਮਹਿੰਗਾਈ ਵਧਣ ਦੀ ਚਾਂਸਿਸ ਆ। ਇਹ ਡਿਪੈਂਡ ਕਰਦਾ ਹੈ ਕਿ ਉਹ ਉਹਨਾਂ ਨੂੰ ਕਿਸ ਤਰ੍ਹਾਂ ਯੂਜ਼ ਕਰਦੇ ਆ। ਜੇ ਮਹਿੰਗਾਈ ਤੁਸੀਂ ਘਟਾਉਣੀ ਆ ਤੁਹਾਨੂੰ ਡੈਮੋਕ੍ਰੇਟਿਕ ਵੈਲਿਊਜ਼ ਕੰਟਰੀ ਦੇ ਵਿੱਚ ਜ਼ਰੂਰ ਲਿਆਉਣੀਆਂ ਪੈਣਗੀਆਂ, ਅਦਰਵਾਈਜ਼ ਤੁਹਾਨੂੰ ਆਪਣੇ ਜਿਹੜੇ ਲੀਡਰ ਉਹਨਾਂ ਨੂੰ ਕਾਫੀ ਸੰਸੀਅਰ ਕਰਨਾ ਪਊਗਾ, ਹੋਣਾ ਪਊਗਾ। ਤੁਹਾਡੇ ਆਲੇ ਦੁਆਲੇ ਦੇ ਦੇਸ਼ ਆ ਉਹਨਾਂ ਵਿੱਚ ਅਗਰ ਤੁਹਾਡੀ ਪੋਲੀਟੀਕਲ ਜਾਂ ਇਕਨੋਮਿਕ ਸਿਚੁਏਸ਼ਨ ਠੀਕ ਨਹੀਂ ਆ ਉਹਦਾ ਵੀ ਕਾਫੀ ਇੰਪੈਕਟ ਪੈਂਦਾ ਆ। ਕੁੱਲ ਮਿਲਾ ਕੇ ਪਾਕਿਸਤਾਨ ਦੀ ਜਿਹੜੀ ਇਕੋਨਮੀ ਆ ਕੋਈ ਵਧੀਆ ਇਕੋਨਮੀ ਇਸ ਵੇਲੇ ਨਹੀਂ ਆ। ਹੋ ਸਕਦਾ ਜੇ 70s 80s ਦੇ ਵਿੱਚ ਦੇਖੋ ਤਾਂ ਉਹ ਇਕੋਨਮੀ ਥੋੜੀ ਜਿਹੀ ਠੀਕ ਹੁੰਦੀ ਸੀ, ਲੇਕਿਨ ਉਸ ਤੋਂ ਬਾਅਦ ਕਾਫੀ ਨਿਗਾਰ ਆਇਆ ਆ ਪਾਕਿਸਤਾਨ ਦੇ ਵਿੱਚ, ਅਤੇ ਮੇਰੇ ਖਿਆਲ ਦੇ ਵਿੱਚ ਅਸੀਂ ਤਾਂ ਇਹੀ ਕਾਮਨਾ ਕਰ ਸਕਦੇ ਹਾਂ ਕਿ ਅਗਰ ਟ੍ਰੇਡ ਭਾਰਤ ਦੇ ਨਾਲ ਜਾਂ ਟ੍ਰੇਡ ਹੋਰਨਾਂ ਦੇਸ਼ਾਂ ਦੇ ਨਾਲ ਉਹਦਾ ਜ਼ਿਆਦਾ ਵਾਧਾ ਆ ਤਾਂ ਇਹਦਾ ਕਾਫੀ ਫਰਕ ਦੋਨਾਂ ਦੇਸ਼ਾਂ ਨੂੰ ਪੈ ਸਕਦਾ। ਕੋਸ਼ਿਸ਼ ਚੱਲ ਰਹੀ ਆ ਮੇਰੇ ਖਿਆਲ 'ਚ ਆਉਣ ਵਾਲੇ ਸਮੇਂ ਵਿੱਚ ਕਿ ਪਾਕਿਸਤਾਨ ਅਗਰ ਬਾਕੀ ਇਸ਼ੂਜ਼ 'ਤੇ ਆਪਣਾ ਸਟੈਂਡ ਬਦਲ ਲਵੇ ਅਤੇ ਆਪਣੇ ਜਿਹੜੇ ਗੁਆਂਢੀ ਆ ਉਹਨਾਂ ਦੇ ਨਾਲ ਸੰਬੰਧ ਸੁਧਾਰਨ ਦੀ ਕੋਸ਼ਿਸ਼ ਕਰੇ, ਕਸ਼ਮੀਰ ਵਰਗੇ ਜਿਹੜੇ ਮੁੱਦੇ ਆ ਉਹਨਾਂ ਨੂੰ ਪਰੇ ਕਰਕੇ ਸਿੱਟੇ ਅਤੇ ਆਪਣੇ ਦੇਸ਼ ਵੱਲ ਜ਼ਿਆਦਾ ਧਿਆਨ ਦੇਵੇ, ਤਾਂ ਹੋ ਸਕਦਾ ਕਿ ਪਾਕਿਸਤਾਨ ਦੇ ਵਿੱਚ ਕਾਫੀ ਖੁਸ਼ਹਾਲੀ ਆਉਣ ਵਾਲੇ ਸਮੇਂ 'ਚ ਹੋ ਸਕਦੀ ਹੈ, ਇਸ ਵੇਲੇ ਨਹੀਂ ਹੈ।
ਹਾਂਜੀ, ਤੇ ਅਮਰੀਕ ਭਾਜੀ ਇਹਦੇ ਤੋਂ ਇਲਾਵਾ ਜਿੱਦਾਂ ਪੰਜਾਬ 'ਚ ਹੁਣ ਇਲੈਕਸ਼ਨ ਆ ਰਹੀਆਂ ਵਾ ਤੇ ਸਾਰੀਆਂ ਪਾਰਟੀਆਂ ਵੱਲੋਂ ਮੁਫ਼ਤ ਦੀਆਂ ਚੀਜ਼ਾਂ ਜਿੱਦਾਂ ਦਿੱਤੀਆਂ ਜਾ ਰਹੀਆਂ ਤੇ ਉਹ ਹੋ ਰਿਹਾ ਵਾ, ਤੇ ਇਹਦੇ ਬਾਰੇ ਆਪਾਂ ਗੱਲ ਕਰਦੇ ਹਾਂ ਜੀ। ਅੱਜ ਇੱਕ ਬ੍ਰੇਕ ਤੋਂ ਬਾਅਦ ਇੱਕ ਬ੍ਰੇਕ ਲੈ ਲਈਏ ਤੇ ਫਿਰ ਇਹਦੇ ਤੋਂ ਬਾਅਦ ਪੰਜਾਬ ਦੀ ਇਲੈਕਸ਼ਨ ਤੇ ਗੱਲ ਕਰਦੇ ਹਾਂ।
ਜੀ ਸੁਣ ਰਹੇ ਹੋ ਪ੍ਰੋਗਰਾਮ ਦਿਲ ਵਾਲੀ ਗੱਲ। ਇਸ ਪ੍ਰੋਗਰਾਮ ਦੇ ਸਪਾਂਸਰ ਨੇ HK ਕਿਡਸ। ਬੱਚਿਆਂ ਦੇ ਟ੍ਰੈਡੀਸ਼ਨ ਅਤੇ ਵੈਸਟਰਨ ਵੀਅਰ ਲਈ ਯਾਦ ਰੱਖੋ HK ਕਿਡਸ।
ਮਮਾ ਮਮਾ ਮੈਨੇ ਇਸ ਪਾਰਟੀ ਮੇ ਨਾ ਲਹਿੰਗਾ ਹੀ ਡਾਲਨਾ ਹੈ।
ਓਹੋ, ਅਬ ਯੇ ਵਿਸ਼ ਕਹਾਂ ਸੇ ਪੂਰੀ ਕਰੂੰ, ਯਹਾਂ ਪੇ ਕਹਾਂ ਮਿਲੇਂਗੇ ਕਿਡਸ ਫੈਸ਼ਨ ਕਲੋਥਿੰਗ।
ਬਸ ਇੰਨੀ ਜੀ ਵਿਸ਼, ਚਲੋ ਫਿਰ ਚੱਲਦੇ ਹੈ HK ਕਿਡਸ।
HK ਕਿਡਸ, ਹਿਊਜ ਰੇਂਜ ਆਫ ਕਿਡਸ ਟ੍ਰੈਡੀਸ਼ਨਲ ਐਂਡ ਵੈਸਟਰਨ ਵੀਅਰ, ਵਧੀਆ ਕੁਆਲਿਟੀ ਤੇ ਕਿਫਾਇਤੀ ਦਾਮਾਂ ਵਿੱਚ, ਕਿਸੇ ਵੀ ਸਾਈਜ਼ ਦੇ, ਕਿਸੇ ਵੀ ਡਿਜ਼ਾਈਨ ਦੇ, ਕਿਸੇ ਵੀ ਕਲਰ ਦੇ ਤੇ ਕਿਸੇ ਵੀ ਰੇਂਜ ਦੇ ਟ੍ਰੈਡੀਸ਼ਨਲ ਐਂਡ ਵੈਸਟਰਨ ਵੀਅਰ। ਤੁਸੀਂ ਸਾਨੂੰ ਸਾਡੇ ਫੇਸਬੁੱਕ ਪੇਜ ਤੇ ਫਾਲੋ ਵੀ ਕਰ ਸਕਦੇ ਹੋ HK Kids।
HK ਕਿਡਸ ਜੋ ਕਿ ਡੀਲ ਕਰਦੇ ਨੇ ਸਟਾਈਲਿਸ਼ ਜੁਐਲਰੀ ਵਿੱਚ ਵੀ ਫਾਰ ਐਨੀ ਓਕੇਜ਼ਨ। ਵਧੇਰੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ ਜਤਿੰਦਰ ਸਿੰਘ ਜੀ ਨੂੰ 448-586-314 ਤੇ ਜਾਂ 451-909-0055 ਤੇ। या ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ 73 ਕੰਟੈਂਪੋ ਬੁਲਵਰਡ ਵਾਲਟ 3750 ਮੈਲਬਨ ਤਾਂ ਫੇ ਨਾਮ ਯਾਦ ਰੱਖਿਓ
ਐਸਕੇ ਕਿਡਸ
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਐਮਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com Migration Agent Registration Number 0851410
Laksh Migration to main Rohit Mohan
te main Ranveer Singh Migration naal jude kise vi mudde te je tusi sade naal charcha karna chahunde ho te hun Laksh Migrations Harman Radio de program Migration Matters te veerwar shami 7 to 8 baje de vich live honge
ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋ ਉਹ ਆਜੋ ਤਾਇਆ ਜੀ ਵੈਲਕਮ ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ ਉਹ ਮੈਂ ਆ ਤਾਂ ਗਿਆ ਮੈਂ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ ਇਥੋਂ ਕਿਥੋਂ ਮਿਲੂ ਇੰਡੀਆ ਵਾਲੇ ਗੱਦੇ ਲੋ ਤਾਇਆ ਆਪਾਂ ਲੈ ਆਉਣੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ ਪੰਜਾਬੀ ਫਰਨੀਚਰ ਜੀ ਹਾਂ ਪੰਜਾਬੀ ਫਰਨੀਚਰ ਇਥੋਂ ਮਿਲਦਾ ਸਾਰਾ ਇੰਡੀਅਨ ਫਰਨੀਚਰ ਜੋ ਵੀ ਤੁਹਾਨੂੰ ਚਾਹੀਦਾ ਸਭ ਇਥੋਂ ਮਿਲੂ ਮੰਜੇ ਧਾਰਮਿਕ ਫੋਟੋਆਂ ਚਾਦਰਾਂ ਸਾਈਕਲ ਚੁੱਲੇ ਦਾਤੀਆਂ ਰੰਬੇ ਕਈ ਸਭ ਕੁਝ ਇਥੋਂ ਮਿਲੂ ਤਾਇਆ ਜੀ ਲਾਇਆ ਤਾਂ ਤੂੰ ਮੇਰੀ ਟੈਂਸ਼ਨ ਹੀ ਦੂਰ ਕਰਤੀ ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਟ ਦਾ ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ ਲਿਖੋ ਫਿਰ 2A 130 ਕਿੰਗਸਟਨ ਰੋਡ ਅੰਡਰਵੁੱਡ ਬ੍ਰਿਸਬੇਨ ਆ ਕਾਲ ਕਰ ਲਿਓ ਤਾਇਆ ਜੀ 0404000536 ਤੇ ਵੈਬਸਾਈਟ ਹੈ ਜੀ punjabifurniture.com.au ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ
ਜੀ ਸਟੂਡੀਓ ਪੇਸ਼ ਕਰਦਾ ਹੈ ਸਲਮਾਨ ਖਾਨ ਫਿਲਮਸ ਡਾਇਰੈਕਟਿਡ ਬਾਈ ਮਹੇਸ਼ ਮਾਂਜਰੇਕਰ ਅੰਤਿਮ ਦ ਫਾਈਨਲ ਟਰੂਥ
ਅਬ ਅਪੁਨ ਅਲਗ ਹੈ ਅਪੁਨ ਟਿਕਾ ਰਹੇ ਇਸ ਦੁਨੀਆ ਮੈਂ ਕੁਛ ਨਹੀਂ ਟਿਕਤਾ ਸਿਵਾਏ ਪਲਾਸਟਿਕ ਕੇ
ਤੋ ਆਪ ਐਸਾ ਸਮਝੋ
ਕਿ ਅਪੁਨ ਪਲਾਸਟਿਕ
ਫਿਲਮ ਮੇ ਕਾਮ ਕਰ ਰਹੇ ਹੈ ਸਲਮਾਨ ਖਾਨ ਆਯੂਸ਼ ਸ਼ਰਮਾ ਮਹਿਮਾ ਮਕਵਾਨਾ ਔਰ ਪ੍ਰਗਿਆ ਜੈਸਵਾਲ ਰਿਲੀਜ਼ਿੰਗ ਆਸਟ੍ਰੇਲੀਆ ਵਾਈਡ 25th ਆਫ ਨਵੰਬਰ ਸਿਨੇਮਾਜ਼ ਨੀਅਰ ਯੂ
ਸੁਣਦੇ ਹੋ ਜੀ ਆਪਾਂ ਅਗਲੇ ਮਹੀਨੇ ਇੰਡੀਆ ਜਾਣਾ ਟਿਕਟਾਂ ਬੁੱਕ ਕਰਵਾ ਲਿਓ ਪਹਿਲਾਂ ਹੀ
ਉਹ ਮੈਂ ਕੀਤਾ ਸੀ ਪਤਾ ਇੰਡੀਆ ਦੀ ਟਿਕਟ ਹੀ ਬਹੁਤ ਮਹਿੰਗੀ ਮਿਲ ਰਹੀ ਹੈ ਸਾਰੀਆਂ ਵੈਬਸਾਈਟ ਵੀ ਚੈੱਕ ਕੀਤੀਆਂ ਨੇ ਸਾਰੀਆਂ ਤੇ ਇੱਕੋ ਰੇਟ ਨੇ
friendsflight.com.au ਚੈੱਕ ਕੀਤੀ
friendsflight.com.au
ਹਾਂਜੀ friendsflight.com.au ਤੇ ਮਿਲਦੀਆਂ ਨੇ ਸਭ ਤੋਂ ਸਸਤੀਆਂ ਫਲਾਈਟ ਟਿਕਟਾਂ ਮੇਰੀ ਫਰੈਂਡ ਨੇ ਸਾਰੇ ਪਰਿਵਾਰ ਦੀਆਂ ਟਿਕਟਾਂ ਉੱਥੇ ਹੀ ਬੁੱਕ ਕਰਵਾਈਆਂ ਸੀ
ਮੈਂ ਵੀ ਬੁੱਕ ਕਰਦਾ ਅੱਜ ਹੀ ਆਪਣੀਆਂ ਟਿਕਟਾਂ friendsflight.com.au ਤੋਂ ਜੀ ਹਾਂ ਸਭ ਤੋਂ ਸਸਤੀਆਂ ਫਲਾਈਟ ਟਿਕਟਾਂ ਦੇ ਲਈ ਆਪ ਵੀ ਵਿਜ਼ਿਟ ਕਰੋ friendsflight.com.au ਵਧੇਰੇ ਜਾਣਕਾਰੀ ਲਈ ਕਾਲ ਕਰੋ ਆਸਟ੍ਰੇਲੀਆ ਆਫਿਸ ਤੇ 02974598850 ਤੇ ਜਾਂ ਫਿਰ ਇੰਡੀਆ ਆਫਿਸ ਤੇ ਕਾਲ ਕਰਨ ਦੇ ਲਈ ਨੰਬਰ ਹੈ 7837236236 friendsflight.com.au
ਰੋਟੀ ਹਜ਼ਮ ਨਹੀਂ ਹੁੰਦੀ ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਣਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564
ਉਹ ਭਤੀਜ ਘਰੇ ਹੀ ਆ ਆਜੋ ਤਾਇਆ ਜੀ ਲੰਘਿਆ ਉਹ ਭਤੀਜ ਤੇਰਾ ਤਾਂ ਘਰ ਹੀ ਬੜਾ ਸਜਾਇਆ ਪਿਆ ਬੜਾ ਵਧੀਆ ਰੰਗ ਕੀਤਾ ਬਾਈ ਬਾਹਰ ਟੈਲਾਂ ਵੀ ਚਮਕਾਈਆਂ ਪਈਆਂ ਨਵਾਂ ਲਿਆ ਕਰੋ ਨਹੀਂ ਤਾਇਆ ਜੀ ਮੈਂ ਘਰ ਪੁਰਾਣੇ ਨੂੰ ਰੈਨੋਵੇਟ ਕਰਵਾਇਆ ਆਪਣੇ ਮੈਲਬੋਰਨ ਵਾਲੇ PSG ਰੈਨੋਵੇਸ਼ਨ ਤੋਂ PSG ਰੈਨੋਵੇਸ਼ਨ
जी हाँ, PhD रेनोवेशन, जिन्हां कोल ने बेस्ट कारपेंटर्स, पेंटर्स, प्लंबर्स, इलेक्ट्रीशियन, टाइलर, नाल ही नाल प्लस्टर्ड, फेंसिंग, कारपेट एंड रूफिंग भी कर देने। वाह वाह वाह। जी हाँ, घर च किसी भी तरह की रेनोवेशन लई कॉल करो परविंदर सिंह होरां नूं 04255335100 ते। PhD रेनोवेशन मेलबोर्न।
अपनी बिजनेस की तरक्की लई तुसी भी हरमन रेडियो दियां सेवावां हासिल कर सकदे हो। हरमन रेडियो ते अपने बिजनेस की एड देण लई जां किसी भी पसंदीदा प्रोग्राम नूं स्पॉन्सर करन लई संपर्क करो accounts@harmanradio.com जां harmanradio.com ते एडवर्टाइजमेंट सेक्शन च विजिट करो।
प्रोग्राम दिल वाली गल दे स्पॉन्सर ने HK किड्स। बच्चों के ट्रेडिशन अते वेस्टर्न वियर लई याद रखो HK किड्स।
हां जी अमरीक भाजी, हुण आपां थोड़ी जी गल करनी है जी अपने खाण पीण दी। जिदा आपां अजकल बाहरों फूड भी काफी ज्यादा खा रहे हां जां डब्बा बंद चीजा आ रही जेडियां अपने घरां दे विच आपां क्यारियां च कोई थोड़ियां छोटियां मोटियां चीजा गाउने आं जां उदां फ्रूट खाण दा रुझान साडा थोड़ा कहीं घटिया वा, उहदे बारे थोड़ा जिहा दस्सो तुसीं।
जी चाल साहब, एक जिहड़ी कुदरत ने कुदरत है ना, इहने कई चीजा एदां दीआं बणाईआं जिहड़ी कि सानूं खाणीआं चाहीदीआं, जिदां सब्जियां आ, फल आ, इह जिहड़ीआं चीजां काफी बेनीफिशियल हुंदीआं। पिछे जाए हुण YouTube आण दे कारण कई डॉक्टर अजिहे आए जिहड़े कि नैचुरल तुहाडी इलाज करदे आ। जे तुसीं दवाईआं खाणीआं शुरू करदे हरेक नूं, चाहे कोई भी किसी भी उम्र दा, जिहड़े 50 साल तों उपर जाने आ ਜਾਂ 60 ਸਾਲ ਦੀ ਉਮਰ ਤੁਹਾਡੀ ਹੋ ਜਾਂਦੀ ਹੈ, ਆਪਣੇ ਕੰਟੈਕਸਟ ਦੇ ਵਿੱਚ ਅਸੀਂ ਗੱਲ ਕਰ ਰਹੇ ਹਾਂ, ਤੇ ਈਵਨ ਸਾਡੇ ਜਿਹੜੇ ਯੰਗ ਲਿਸਨਰਸ ਹੈ ਉਹ ਵੀ, ਜਿਹੜੀਆਂ ਬਿਮਾਰੀਆਂ ਜਿੱਦਾਂ ਕਈ ਵਾਰੀ ਬਲੱਡ ਪ੍ਰੈਸ਼ਰ ਥੋੜਾ ਟਾਈਮਲੀ ਵੱਧ ਜਾਂਦਾ ਆ ਜਾਂ ਤੁਹਾਨੂੰ ਕਈ ਵਾਰੀ ਸ਼ੂਗਰ ਵੀ ਉਹ ਵੱਧ ਜਾਂਦੀ ਆ, ਕਈ ਵਾਰ ਤੁਹਾਨੂੰ ਇੱਕਦਮ ਹੀ ਦਵਾਈ ਤੇ ਲਾ ਦਿੱਤਾ ਜਾਂਦਾ ਆ ਕਿ ਤੁਸੀਂ ਸ਼ੂਗਰ ਦੀ ਦਵਾਈ ਖਾਣ ਲੱਗ ਪਓ, ਬਲੱਡ ਪ੍ਰੈਸ਼ਰ ਦੀ ਦਵਾਈ ਖਾਣ ਲੱਗ ਪਓ, ਪਰ ਜੇ ਤੁਸੀਂ ਆਪਣੀ ਨੈਚੁਰਲ ਖੁਰਾਕ ਦੇ ਦੁਆਰਾ ਇਹਨਾਂ ਨੂੰ ਕੰਟਰੋਲ ਕਰੋਗੇ, ਜਿੱਦਾਂ ਕਿ ਤੁਸੀਂ ਸਬਜ਼ੀਆਂ ਜ਼ਿਆਦਾ ਖਾਓ, ਫਲ ਜ਼ਿਆਦਾ ਖਾਓ ਤੇ ਰੋਟੀ ਵੀ ਖਾਓ ਪਰ ਥੋੜਾ ਕੰਟਰੋਲ ਕਰਕੇ ਇੱਦਾਂ ਖਾਓ, ਸ਼ੂਗਰ ਘੱਟ ਖਾਓ, ਤਾਂ ਇਹ ਕੁਦਰਤ ਜਿਹੜਾ ਆ ਪਚਾਲ ਸਾਹਿਬ, ਜੇ ਤੁਸੀਂ ਕੁਦਰਤ ਦੀ ਪ੍ਰਣਾਲੀ ਨੂੰ ਅਪਣਾਓਗੇ ਨਾ, ਕੁਦਰਤ ਦੀ ਜਿਹੜੀ ਪ੍ਰਣਾਲੀ ਆ ਕਿ ਜਿਹੜੀਆਂ ਚੀਜ਼ਾਂ ਤੁਹਾਨੂੰ ਖਾਣ ਦੇ ਲਈ ਆਮ ਬਣੀਆਂ ਆ, ਜੇ ਤੁਸੀਂ ਡੈਰੀ ਪ੍ਰੋਡਕਟਸ ਨੂੰ ਤੁਸੀਂ ਘੱਟ ਖਾਓਗੇ ਤਾਂ ਤੁਹਾਡਾ ਜਿਹੜਾ ਪੇਟ ਉਹ ਵੀ ਕਾਫੀ ਸ਼ਾਂਤ ਰਹੂਗਾ, ਵਧੀਆ ਰਹੂਗਾ। ਜੇ ਤੁਸੀਂ ਦਾਰੂ ਘੱਟ ਪੀਓਗੇ ਤਾਂ ਤੁਹਾਡਾ ਜਿਹੜਾ ਸ਼ਾਂਤ ਪੇਟ ਰਹੂਗਾ, ਖਾਸ ਤੌਰ 'ਤੇ 50 ਸਾਲ ਦੀ ਉਮਰ ਤੋਂ ਬਾਅਦ ਇਹ ਜਿਹੜੀ ਪ੍ਰੈਕਟਿਸ ਕਰ ਹੀ ਲੈਣੀ ਚਾਹੀਦੀ ਹੈ। ਅਸੀਂ ਇਹ ਵੀ ਨਹੀਂ ਕਹਿੰਦੇ ਕਿ ਬਿਲਕੁਲ ਇਹ ਸਾਦੇ ਬਣ ਜਾਣਾ ਚਾਹੀਦਾ, ਲੇਕਿਨ ਅਗਰ ਤੁਸੀਂ ਬੈਲੈਂਸ ਰੱਖੋਗੇ ਜ਼ਿੰਦਗੀ ਦੇ ਵਿੱਚ, ਇਹਨਾਂ ਚੀਜ਼ਾਂ ਨੂੰ ਜ਼ਿਆਦਾ ਖਾਓਗੇ, ਫਲ ਜ਼ਿਆਦਾ ਖਾਓਗੇ ਜਾਂ ਸਬਜ਼ੀਆਂ ਜ਼ਿਆਦਾ ਖਾਓਗੇ ਅਤੇ ਨਾਲ ਜਿਹੜੀਆਂ ਵਿਟਾਮਿਨ ਸੀ ਦੀਆਂ ਚੀਜ਼ਾਂ ਜ਼ਿਆਦਾ ਲਉਂਗੇ, ਉਹਨਾਂ ਵਿੱਚ ਸੰਤਰਾ ਆ, ਨਿੰਬੂ ਆ, ਹੋਰ ਇੱਦਾਂ ਦੀ ਚੀਜ਼ਾਂ, ਤਾਂ ਤੁਹਾਡੀ ਸਿਹਤ ਕਾਫੀ ਵਧੀਆ ਰਹਿ ਸਕਦੀ। ਹੁਣ ਨੈਚੁਰਲਪੈਥੀ ਬਾਰੇ ਜਿਹੜੀ ਚਾਲ ਸਾਹਿਬ ਕਾਫੀ ਸੁਝਾਅ ਦਿੱਤੇ ਜਾ ਰਹੇ ਆ ਕਿ ਕੁਦਰਤੀ ਜਿਹੜੇ ਇਲਾਜ ਆ ਉਹ ਜਿਹੜੇ ਸਾਡੇ ਮੈਡੀਕਲ ਇਲਾਜ ਆ ਉਹਨਾਂ ਤੋਂ ਕਾਫੀ ਚੰਗੇ ਹੁੰਦੇ ਆ ਤੇ ਸਿਹਤ ਠੀਕ ਰਹਿੰਦੀ ਆ। ਹੁਣ ਜੇ ਤੁਸੀਂ ਐਲੋਪੈਥੀ ਨੂੰ ਵੀ ਦੇਖੋ ਉਹਦੇ ਵਿੱਚ ਵੀ ਕਾਫੀ ਤਰੱਕੀ ਹੋਈ ਆ, ਜਿਹੜੇ ਲੋਕ ਆ ਕਾਫੀ ਬੈਨੀਫਿਸ਼ੀਅਲ ਬੈਨੀਫਿਟ ਵੀ ਉਹਨਾਂ ਨੂੰ ਪ੍ਰਾਪਤ ਹੋਏ। ਜਿੱਦਾਂ ਕੋਈ ਅੱਖਾਂ ਦੀ ਨਿਗਾਹ ਘੱਟ ਜਾਂਦੀ ਹੈ, ਸਪੋਜ਼ ਕਰੋ ਉਹਦੇ ਆਪਰੇਸ਼ਨ ਕਰਕੇ ਨਵੇਂ ਲੈਂਜ਼ ਲਾ ਦਿੱਤੇ ਜਾਂਦੇ ਜਾਂ ਪੇਟ ਦੇ ਵਿੱਚ ਕੋਈ ਰਸੌਲੀ ਵਗੈਰਾ ਹੋ ਗਈ ਉਹਨੂੰ ਕੱਢ ਦਿੱਤਾ ਜਾਂਦਾ, ਇਹ ਵੀ ਬਹੁਤ ਵਧੀਆ ਸਾਇੰਸ ਹੈ ਜਿਹੜੀ ਐਲੋਪੈਥੀ ਆ। ਲੇਕਿਨ ਅਗਰ ਤੁਸੀਂ ਖਾਣ ਪੀਣ ਦੇ ਵਿੱਚ ਨੈਚੁਰੋਪੈਥੀ ਨੂੰ ਅਪਣਾਓ ਤਾਂ ਇਹ ਬਿਮਾਰੀਆਂ ਬਹੁਤ ਘੱਟ ਹੁੰਦੀਆਂ ਅਤੇ ਤੁਹਾਡਾ ਜਿਹੜਾ ਜੀਵਨ ਸ਼ੈਲੀ ਉਹਦੇ ਵਿੱਚ ਕਾਫੀ ਚੇਂਜ ਵੀ ਆ ਸਕਦੀ, ਮਨ ਸ਼ਾਂਤ ਵੀ ਰਹਿੰਦਾ ਆ। ਪਰ ਇਹ ਤਾਂ ਜਿਹੜੀਆਂ ਗੱਲਾਂ ਆ ਅਮਨਦੀਪ ਜ਼ਿਆਦਾ ਵਿਸਥਾਰ ਦੇ ਵਿੱਚ ਕਈ ਵਾਰੀ ਕਰਦੇ ਹੁੰਦੇ ਆ ਕਿ ਉਹ ਧਾਰਮਿਕ ਚੀਜ਼ਾਂ ਦੇ ਨਾਲ ਵੀ ਨਾ ਸਾਰਿਆਂ ਨੂੰ ਜੋੜਦੇ ਆ, ਲੇਕਿਨ ਜੇ ਤੁਸੀਂ ਨੈਚੁਰੋਪੈਥੀ ਦੀ ਥੋੜੀ ਸਟੱਡੀ ਕਰੋ ਤਾਂ ਉਹਦੇ ਵਿੱਚ ਕਾਫੀ ਵਧੀਆ ਦੱਸਿਆ ਗਿਆ ਕਿ ਤੁਸੀਂ ਆਪਣੀ ਜਿਹੜਾ ਸਰੀਰ ਆ ਉਹਨੂੰ ਕਿੱਦਾਂ ਠੀਕ ਰੱਖਣਾ, ਬਿਮਾਰੀਆਂ ਤੋਂ ਦੂਰ ਕਿੱਦਾਂ ਰਹਿਣਾ। ਦਵਾਈ ਜੇ ਲੈਣੀ ਪਵੇ ਤਾਂ ਲੈਣੀ ਚਾਹੀਦੀ ਆ, ਜੇ ਦਵਾਈ ਤੋਂ ਬਗੈਰ ਸਰਦਾ ਆ ਤੁਸੀਂ ਕੰਟਰੋਲ ਕਰਕੇ ਆਪਣੀ ਜਿਹੜੀ ਫਿਜ਼ੀਕਲ ਐਕਟੀਵਿਟੀ ਨੂੰ ਵਧਾ ਕੇ ਜਾਂ ਖੁਰਾਕ ਨੂੰ ਕੰਟਰੋਲ ਕਰਕੇ ਠੀਕ ਕਰ ਸਕਦੇ ਆ, ਤਾਂ ਮੇਰੇ ਖਿਆਲ 'ਚ ਇੱਦਾਂ ਦਾ ਕਰ ਲੈਣਾ ਚਾਹੀਦਾ ਜੀ। ਮੈਂ ਉਹਦਾ ਐਕਸਪੀਰੀਅੰਸ ਕਰਕੇ ਦੇਖਿਆ ਕਾਫੀ ਬੈਨੀਫਿਸ਼ੀਅਲ ਚੀਜ਼ਾਂ ਇਹ ਹੈਗੀਆਂ ਆ ਜੀ। ਚਲ ਸਾਹਿਬ
ਹਾਂਜੀ ਹਾਂਜੀ, ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਜ਼ਰੂਰ ਤੁਸੀਂ ਜਿਹੜਾ ਤਜਰਬਾ ਕੀਤਾ ਹੋਊਗਾ ਜ਼ਰੂਰ ਸਾਡੇ ਦਰਸ਼ਕਾਂ ਨਾਲ ਵੀ ਸਾਂਝਾ ਕਰਿਓ, ਤੇ ਇਸ ਤੋਂ ਇਲਾਵਾ ਆਪਾਂ ਪੰਜਾਬ ਦੀ ਰਾਜਨੀਤੀ ਤੇ ਫਿਰ ਆਉਂਦੇ ਹਾਂ, ਥੋੜੀ ਗੱਲ ਕਰਦੇ ਹਾਂ ਉਹਦੇ ਤੇ ਜੀ, ਵੀ ਜਿੱਦਾਂ ਇਹ ਸਾਰੀਆਂ ਪਾਰਟੀਆਂ ਫ੍ਰੀ ਦੀਆਂ ਚੀਜ਼ਾਂ ਵੰਡਣ ਦੀ ਜਿਹੜਾ ਰੁਝਾਨ ਚੱਲਿਆ ਹੋਇਆ ਵਾ, ਇਹਦੇ ਬਾਰੇ ਤੁਸੀਂ ਕਿੱਦਾਂ ਸੋਚਦੇ ਹਾਂ ਕਿ ਮੁਫ਼ਤ ਦੀਆਂ ਚੀਜ਼ਾਂ ਵੋਟਾਂ ਲੈਣ ਲਈ ਜਿਹੜੀਆਂ ਲੋਕਾਂ ਨੂੰ
ਪਾਰਟੀਆਂ ਨੇ ਇਹ ਰੁਝਾਨ ਚਲਾ ਰਹੀਆਂ, ਲੋਕ ਇਹ ਡਿਮਾਂਡ ਕਰਦੇ ਆ ਜ਼ਿਆਦਾ ਕਿ ਸਾਨੂੰ ਜਿਹੜੀ ਮੁਫ਼ਤ ਦੀ ਚੀਜ਼ ਮਿਲ ਜਾਣੀ ਚਾਹੀਦੀ। ਹੁਣ ਜਿਹੜਾ ਕੇਜਰੀਵਾਲ ਆ ਆਮ ਆਦਮੀ ਪਾਰਟੀ ਆ ਤੇ ਉਹ ਵੀ ਕੋਸ਼ਿਸ਼ ਕਰ ਰਹੀ ਆ ਪੰਜਾਬ ਦੇ ਵਿੱਚ ਜਿਹੜੀਆਂ ਔਰਤਾਂ ਆ ਉਹਨਾਂ ਨੂੰ 1,000 ਰੁਪਏ ਦੀ ਪੈਨਸ਼ਨ ਲਾ ਦੇਣੀ ਚਾਹੀਦੀ, ਹਰ ਮਹੀਨੇ 1,000 ਮਿਲੂਗਾ ਜਿਹੜੀ 18 ਸਾਲ ਤੋਂ ਉੱਪਰ ਆ ਨਾ। ਇਹ ਇੱਕ ਤਰ੍ਹਾਂ ਦਾ ਲੋਲੀਪੋਪ ਆ, ਤੇ ਇਸ ਤੋਂ ਇਲਾਵਾ ਜਿਹੜੀ ਬਿਜਲੀ ਮਾਫ਼ ਆ ਉਹ ਲੋਲੀਪੋਪ ਆ, ਇਸ ਤੋਂ ਇਲਾਵਾ ਜਿਹੜੀ ਤੁਹਾਡੇ ਜਿਹੜੇ ਪੁਰਾਣੇ ਬਿਜਲੀ ਦੇ ਬਿੱਲ ਆ ਉਹ ਸਾਰੇ ਮਾਫ਼ ਕਰ ਦਿੱਤੇ ਆ, ਜਾਂ ਹੋਊਗੇ ਜਾਂ ਨਹੀਂ ਹੋਊਗੇ ਤਾਂ ਪਤਾ ਨਹੀਂ ਹੈ, ਲੇਕਿਨ ਐਲਾਨ ਬੜੇ ਹੋ ਰਿਹਾ ਕਿ ਖਾਸ ਤੌਰ ਤੇ ਜਿਹੜੀਆਂ ਮੁਫ਼ਤ ਦੀਆਂ ਚੀਜ਼ਾਂ ਲੋਕ ਬੜੇ ਖੁਸ਼ ਹੁੰਦੇ, ਆਹ ਵੀ ਮੁਫ਼ਤ ਮਿਲ ਜਾਣਾ, ਆਹ ਵੀ ਮੁਫ਼ਤ ਮਿਲ ਜਾਣਾ। ਹੁਣ ਮੋਦੀ ਸਾਹਿਬ ਨੇ ਕਿੱਡਾ ਵੱਡਾ ਲਾਰਾ ਲਾਇਆ ਸੀ, ਉਹਦੇ ਚ ਅਸੀਂ ਵੀ ਸਾਂਚੇ ਵਿਚ ਫਸ ਗਏ ਸੀ, ਉਹਨੇ 15 ਲੱਖ ਹੀ ਕਹਿਤਾ ਸੀ, ਇਹਨੇ ਤਾਂ 1,000 ਕਿਹਾ, ਉਹ 15-15 ਲੱਖ ਵੀ ਨੀ ਮਿਲਿਆ ਤੇ ਇਲੈਕਸ਼ਨ ਉਹ ਫੇਰ ਜਿੱਤ ਗਏ। ਹੁਣ ਮੇਰੇ ਖਿਆਲ ਚ ਇਹ ਤਾਂ 1-1,000 ਵਾਲੀਆਂ ਚੀਜ਼ਾਂ ਦੇ ਕੇ ਜਾਂ ਛੋਟੀਆਂ ਮੋਟੀਆਂ ਚੀਜ਼ਾਂ ਦੇ ਕੇ ਇਲੈਕਸ਼ਨ ਜਿੱਤਣ ਦੀ ਕੋਸ਼ਿਸ਼ ਕਰ ਰਹੇ ਆ। ਮੈਨੂੰ ਤਾਂ ਏਦਾਂ ਲੱਗਦਾ ਵੀ ਜੇ ਤੁਸੀਂ ਲੋਲੀਪੋਪ ਦੇਣੇ ਹੀ ਆ ਤਾਂ 70-70 ਲੱਖ ਜਾਂ 1-1 ਕਰੋੜ ਰੁਪਈਏ ਕਹਿ ਦਿਓ ਤੁਸੀਂ ਕਿਹੜੇ ਦੇਣੇ ਆ, ਜਾਂ ਲੋਕਾਂ ਨੂੰ ਵੀ ਥੋੜਾ ਥੋੜਾ ਪਤਾ ਹੁੰਦਾ, ਮਿਲਦੇ ਤਾਂ ਹੈ ਨੀ ਲੇਕਿਨ ਵੋਟ ਫੇਰ ਵੀ ਪਾਉਂਦੇ ਆ। ਤੇ ਮੇਰੇ ਖਿਆਲ ਦੇ ਵਿੱਚ ਲੋਲੀਪੋਪ ਆ। ਹੁਣ ਚੰਨੀ ਸਾਹਿਬ ਨੇ ਵੀ ਕਾਫੀ ਲੋਲੀਪੋਪ ਦੇਣੇ ਸ਼ੁਰੂ ਕੀਤੇ, ਉਹ ਆ ਉਧਰ ਆਮ ਆਦਮੀ ਪਾਰਟੀ ਨੇ ਵੀ ਕਾਫੀ ਲੋਲੀਪੋਪ ਦੇਣੇ ਸ਼ੁਰੂ ਕੀਤੇ, ਲੇਕਿਨ ਮੈਂ ਦੇਖਿਆ ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਆ ਜਿੱਦਾਂ ਸੁਖਬੀਰ ਬਾਦਲ ਦੀ ਪਾਰਟੀ ਆ, ਉਹਨੇ ਥੋੜੇ ਲੋਲੀਪੋਪ ਘੱਟ ਦੇਣੇ ਸ਼ੁਰੂ ਕੀਤੇ ਆ, ਉਹ ਥੋੜੀ ਜਿਹੀ ਮੈਨੂੰ ਜ਼ਿਆਦਾ ਐਕਟਿਵ ਲੱਗਦੀ ਆ। ਲੇਕਿਨ ਹੁਣ ਕਲੇਸ਼ ਆ ਜਿਹੜਾ ਆ, ਹੁਣ ਕਾਂਗਰਸ ਦੇ ਵਿੱਚ ਨਿਤ ਨਵਾਂ ਕਲੇਸ਼ ਪਿਆ ਹੁੰਦਾ, ਸਿੱਧੂ ਸਾਹਿਬ ਹਰੇਕ ਦੀ ਆਲੋਚਨਾ ਹੀ ਕਰਦੇ ਆ, ਜਿੱਦਾਂ ਉਹਨੇ ਚੰਨੀ ਸਾਹਿਬ ਦੀ ਆਲੋਚਨਾ ਪਹਿਲਾਂ ਸ਼ੁਰੂ ਕਰ ਦਿੱਤੀ ਸੀ, ਹੁਣ ਜਾਖੜ ਦੇ ਨਾਲ ਪੰਗਾ ਪਿਆ, ਪਹਿਲਾਂ ਕੈਪਟਨ ਦੇ ਨਾਲ ਪੰਗਾ ਪਿਆ ਰਿਹਾ। ਖੈਰ ਇਹ ਤਾਂ ਇੱਕ ਤਰ੍ਹਾਂ ਦੇ ਨਾਲ ਪੋਲੀਟੀਕਲ ਸ਼ੈਲੀ ਹੁੰਦੀ ਹੈ, ਉਹਨਾਂ ਨੇ ਕਰਨਾ ਹੀ ਹੁੰਦਾ ਜੋ ਵੀ ਆ, ਲੇਕਿਨ ਕੁੱਲ ਮਿਲਾ ਕੇ ਜੇ ਤੁਸੀਂ ਦੇਖੋ ਫਿਰ ਤਾਂ ਪਿਛਲੀ 3-4 ਇਲੈਕਸ਼ਨ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਪਰਸਨਲ ਅਟੈਕ ਬਹੁਤ ਚਾਲ ਸਾਹਿਬ ਹੋ ਰਹੇ ਇੱਕ ਦੂਜੇ ਤੇ, ਇੱਕ ਦੂਜੇ ਦੀ ਜਿਹੜੀ ਫਿਜ਼ੀਕਲ ਸਟਰਕਚਰ ਆ ਉਹਦੇ ਤੇ ਕਮੈਂਟ ਕੀਤੇ ਜਾਂਦੇ ਆ, ਜਾਂ ਉਹਦੀ ਪਰਸਨਲ ਲਾਈਫ ਦੇ ਵਿੱਚ ਝਾਕ ਕੇ ਉਹਦੇ ਤੇ ਕਮੈਂਟ ਕੀਤੇ ਜਾਂਦੇ ਆ, ਜਾਂ ਇੱਦਾਂ ਦਾ ਜਿਹੜਾ ਇੱਕ ਰੁਝਾਨ ਚੱਲਿਆ ਪੋਲੀਟੀਕਲ ਸਿਸਟਮ ਦੇ ਵਿੱਚ। ਜਦੋਂ ਅਸੀਂ ਹੁੰਦੇ ਸੀ 1970ਵਿਆਂ ਦੇ ਵਿੱਚ 80ਵਿਆਂ ਦੇ ਵਿੱਚ ਰਾਜਨੀਤੀ ਉਦੋਂ ਵੀ ਚੱਲਦੀ ਹੁੰਦੀ ਸੀ, ਪੋਲੀਟਿਕਸ ਉਦੋਂ ਵੀ ਹੁੰਦੀ ਸੀ, ਲੇਕਿਨ ਪਰਸਨਲ ਅਟੈਕ ਕਦੇ ਨਹੀਂ ਹੁੰਦੇ ਸੀ। ਲੇਕਿਨ ਹੁਣ ਪਰਸਨਲ ਅਟੈਕਾਂ ਦੇ ਬਹੁਤ ਜ਼ਿਆਦਾ ਸਾਡੇ ਜਿਹੜੇ ਲੀਡਰ ਇੱਕ ਦੂਜੇ ਨੂੰ ਗਾਲੀ ਗਲੋਚ ਵੀ ਕਰਦੇ ਆ, ਇੱਕ ਦੂਜੇ ਫਿਜ਼ੀਕਲ ਸਟਰਕਚਰ ਤੇ ਵੀ ਕਾਫੀ ਕਿਹਾ ਜਾਂਦਾ, ਇਹ ਵੈਸੇ ਠੀਕ ਰੁਝਾਨ ਨਹੀਂ ਆ। ਹੁਣ ਇਲੈਕਸ਼ਨ ਜਿਹੜੀ ਪੰਜਾਬ ਚ ਕਾਫੀ ਗਰਮਾਈ ਜਾ ਚੁੱਕੀ ਹੈ ਇਸ ਵੇਲੇ, ਤੇ ਇਹ ਇਲੈਕਸ਼ਨ ਕਾਫੀ ਗਹਿਮੀ ਦੇ ਨਾਲ ਪੂਰੀ ਹੋਊਗੀ, ਇਸ ਬਾਤ ਕੌਣ ਜਿੱਤੇਗਾ ਇਹਦੇ ਬਾਰੇ ਤਾਂ ਕਿਆਸ ਰਾਈ ਨਹੀਂ ਲਾਈ ਜਾ ਸਕਦੀ। ਮੇਰੇ ਖਿਆਲ ਦੇ ਵਿੱਚ ਦੇਖਿਆ ਜਾਵੇ ਤਾਂ ਕੁੱਲ ਮਿਲਾ ਕੇ ਜਿਹੜਾ ਪਲੜਾ ਆ ਨਾ, ਮੇਰੇ ਖਿਆਲ ਦੇ ਵਿੱਚ ਅਕਾਲੀ ਦਲ ਦਾ ਭਾਰੀ ਰਹੂਗਾ ਇਸ ਇਲੈਕਸ਼ਨ ਦੇ ਵਿੱਚ।
ਹਾਂਜੀ ਭਾਜੀ, ਜਿੱਦਾਂ ਤੁਸੀਂ ਦੇਖਿਆ ਹੀ ਹੈ ਕਿ ਵੀ ਚੀਜ਼ਾਂ ਵੰਡਣ ਦੀ ਜਾਂ ਮੁਫ਼ਤ ਦੀਆਂ ਚੀਜ਼ਾਂ ਵੰਡਣ ਦੀ ਐਲਾਨ ਹੋ ਰਹੇ ਆ, ਪਰ ਕੋਈ ਵੀ ਪਾਰਟੀ ਵੀ ਜੋਬਾਂ ਕਿੱਥੋਂ ਆਉਣਗੀਆਂ ਜਾਂ ਇਹ ਜਿਹੜੀ ਪਾਲਿਸੀ ਆ, ਜਿੱਦਾਂ ਆਪਾਂ ਵੈਸਟਰਨ ਕੰਟਰੀ ਚ ਦੇਖਦੇ ਹਾਂ ਕਿ ਉਹ ਪਹਿਲਾਂ ਉਹਨੂੰ ਦੱਸਦੇ ਆ ਕਿ ਇਹ ਪਾਲਿਸੀ ਨੂੰ ਅਸੀਂ ਫੰਡ ਕਿੱਥੋਂ ਕਰਾਂਗੇ, ਕਿੱਥੋਂ ਟੈਕਸ ਆਊਗਾ ਤੇ ਕਿੱਦਾਂ ਇਹ ਪਾਲਿਸੀ ਨੂੰ ਨੇਪਰੇ ਚਾੜਿਆ ਜਾਊਗਾ, ਉਹਦੇ ਬਾਰੇ ਕੋਈ ਗੱਲ ਨਹੀਂ ਹੋ ਰਹੀ ਜੀ।
ਜਿਹੜੇ ਲੋਕਾਂ ਦੇ ਮੁੱਦੇ ਤਾਂ ਇਹੀ ਆ ਕਿ ਉਹਨਾਂ ਨੂੰ ਵਾਈਟ ਪੇਪਰ ਦਿੱਤਾ ਜਾਵੇ ਕਿ ਆਹ ਫੰਡ ਅਸੀਂ ਇੰਨੇ ਫੰਡ ਅਸੀਂ ਕ੍ਰੀਏਟ ਕਰਾਂਗੇ, ਆਹ ਫੰਡ ਇੰਨੀ ਸਾਡੀ ਇਨਕਮ ਹੋਊਗੀ, ਇੱਥੋਂ ਇਨਕਮ ਆਊਗੀ, ਸਾਡੇ ਸੋਰਸ ਆਏ, ਉਹ ਤੋਂ ਬਾਅਦ ਜਿਹੜੀਆਂ ਪਾਲਿਸੀ ਇੰਪਲੀਮੈਂਟ ਕਰਨੀਆਂ ਉਹ ਅਸੀਂ ਕਿੱਦਾਂ ਕਰਾਂਗੇ। ਹੁਣ ਜਿਹੜੀਆਂ ਸਾਰੀਆਂ ਪਾਰਟੀਆਂ ਆ ਉਹ ਇਹੀ ਕਹਿ ਰਹੀਆਂ ਅਸੀਂ ਆਹ ਦੇ, ਪਤਾ ਜੇ ਉਹਨਾਂ ਨੂੰ ਇਹ ਸਵਾਲ ਕੀਤਾ ਜਾਂਦਾ ਕਿ ਫੰਡ ਕਿੱਥੋਂ ਆਊਗੇ, ਉਹ ਕਹਿੰਦੇ ਫੰਡ ਅਸੀਂ ਜਿਹੜੀ ਕਰਪਸ਼ਨ ਹੋ ਰਹੀ ਆ ਉਹਨੂੰ ਬੰਦ ਕਰਾਂਗੇ, ਜਿਹੜੀ ਸ਼ਰਾਬ ਨਜਾਇਜ਼ ਵਿਕਦੀ ਆ ਉਹਨੂੰ ਬੰਦ ਕਰਾਂਗੇ, ਜਿਹੜਾ ਰੇਤਾ ਨਜਾਇਜ਼ ਵਿਕਦਾ ਉਹਨੂੰ ਬੰਦ ਕਰਾਂਗੇ, ਫੰਡ ਸਾਡੇ ਕੋਲ ਉੱਥੋਂ ਆਊਗੇ, ਅਸੀਂ ਇਫੀਸ਼ੀਐਂਸੀ ਲਿਆਵਾਂਗੇ, ਅਸੀਂ ਇਫੈਕਟਿਵਨੈਸ ਸਿਸਟਮ ਵਿੱਚ ਲਿਆਵਾਂਗੇ, ਉਹਦੇ ਨਾਲ ਹੋਊਗਾ। ਪਰ ਇਹ ਹਵਾ ਵਿੱਚ ਗੱਲਾਂ ਆ, ਜਦ ਤੱਕ ਤੁਹਾਡੇ ਕੋਲ ਸੋਲਿਡ ਸੋਰਸਿਸ ਆਫ ਇਨਕਮ ਨਹੀਂ ਹੈ, ਤੁਸੀਂ ਟੈਕਸ ਦੱਸੋ ਵੀ ਤੁਹਾਡਾ ਟੈਕਸ ਰੇਟ ਕਿੱਦਾਂ, ਟੈਕਸ ਰਿਫੋਰਮ ਤੁਹਾਡੇ ਕੀ ਹੋਊਗੇ, ਜੇ ਉਦੋਂ ਤੱਕ ਤੁਹਾਨੂੰ ਇਨਕਮ ਕਿਤੇ ਹੋਰ ਨਹੀਂ ਆ ਸਕਦੀ। ਸਭ ਤੋਂ ਵਧੀਆ ਇਨਕਮ ਦਾ ਸੋਰਸ ਆ ਟੈਕਸ ਰਿਫੋਰਮਸ, ਜਿੱਦਾਂ GST ਲਾਈ ਆ ਸੈਂਟਰਲ ਸਰਕਾਰ ਨੇ, ਹੋਰ ਵੀ ਪੰਜਾਬ ਦੇ ਵਿਚ ਜਿੱਥੇ ਟੈਕਸ ਚੋਰੀ ਹੁੰਦਾ ਓਹਨੂੰ ਤੁਸੀਂ ਕਿੱਦਾਂ ਕੰਟਰੋਲ ਕਰੋਗੇ, ਨਵੇਂ ਟੈਕਸ ਤੁਸੀਂ ਕਿੱਦਾਂ ਲਾਓਗੇ? ਹੁਣ ਟੈਕਸ ਲਾਣ ਦੇ ਹੱਕ ਵਿਚ ਨਹੀਂ ਅਸੀਂ, ਟੈਕਸ ਲਾਣ ਦੇ ਹੱਕ ਵਿਚ ਨਹੀਂ ਆ, ਲੇਕਿਨ ਇਨਕਮ ਨੂੰ ਵਧਾਉਣ ਦੇ ਲਈ ਇਹ ਐਫੀਸ਼ੀਐਂਸੀ ਤਾਂ ਚਲੋ ਤੁਸੀਂ ਲਿਆਓਗੇ, ਉਹਦੇ ਨਾਲ ਥੋੜੀ ਬਹੁਤੀ ਇਨਕਮ ਵਧੂਗੀ, ਲੇਕਿਨ ਨਵੇਂ ਟੈਕਸ ਸਟਰਕਚਰ ਵਿਚ ਚੇਂਜ ਕਰਕੇ, ਟੈਕਸ ਸਟਰਕਚਰ ਵਿਚ ਚੇਂਜ ਕਰਕੇ ਇਨਕਮ ਵਧਾਉਣੀ ਪਊਗੀ। ਉਸ ਇਨਕਮ ਨੂੰ ਫਿਰ ਤੁਸੀਂ ਲੋਕਾਂ ਦੀ ਵੈਲਫੇਅਰ ਤੇ ਲਾਓਗੇ, ਜਿਸ ਵੇਲੇ ਲੋਕਾਂ ਦੀ ਵੈਲਫੇਅਰ ਹੋਊਗੀ ਤਾਂ ਉਹਦੇ ਨਾਲ ਫਿਰ ਉਹ ਜ਼ਿਆਦਾ ਸਕਿਲਡ ਹੋਣਗੇ, ਸਕਿਲਡ ਹੋ ਕੇ ਜ਼ਿਆਦਾ ਕਮਾਈ ਕਰੂਗੇ, ਜਿਸ ਵੇਲੇ ਉਹਨਾਂ ਦੀ ਇਨਕਮ ਵਧੂਗੀ ਹੋਰ ਜ਼ਿਆਦਾ ਟੈਕਸ ਦਊਗੇ। ਇਸ ਤਰ੍ਹਾਂ ਜਿਹੜੀ ਰੋਟੇਸ਼ਨ ਹੈ ਇਹ ਚੱਲੂਗੀ, ਲੇਕਿਨ ਜਿਹੜੇ ਲੋਲੀਪੋਪ ਦੇ ਕੇ ਲੋਕਾਂ ਨੂੰ ਸੁਸਤ ਬਣਾਉਣਾ, ਲੋਕਾਂ ਨੂੰ ਆਈਡੀਅਲ ਬਣਾਉਣਾ, ਬੈਠਣ ਸਿਰਫ ਘਰਾਂ ਵਿੱਚ ਬੈਠੇ ਰਹੋ। ਹੁਣ ਦਿੱਲੀ ਦੇ ਵਿੱਚ ਕੀ ਹੈ, ਦਿੱਲੀ ਵਿੱਚ ਪੰਜਾਬ ਜੇ ਤੁਸੀਂ ਰੋਟੀ ਪਾਣੀ ਖਾਣਾ ਹੈ ਸਿਰਫ, ਤੁਸੀਂ ਬੇਸਿਕ ਚੀਜ਼ਾਂ ਲੈਣੀਆਂ ਤਾਂ ਬਹੁਤਾ ਕੰਮ ਕਰਨ ਦੀ ਲੋੜ ਨਹੀਂ ਹੈ ਕਿ ਉੱਥੇ ਬਿਜਲੀ ਫ੍ਰੀ ਹੈ, ਪਾਣੀ ਫ੍ਰੀ ਹੈ, ਅਕੋਮੋਡੇਸ਼ਨ ਦਾ ਜਿਹਨਾਂ ਕੋਲ ਘਰ ਹੈ ਉਹਨੂੰ ਕੋਈ ਟਰਬਲ ਨਹੀਂ ਹੈ। ਬਾਕੀ 2-3-4 ਹਜ਼ਾਰ ਦੇ ਵਿੱਚ ਗੁਜ਼ਾਰਾ ਤੁਹਾਡਾ, 5-6 ਹਜ਼ਾਰ 'ਚ ਗੁਜ਼ਾਰਾ ਹੋ ਜਾਂਦਾ। ਸਰਬਜੀਤ ਦੇ ਨਾਲ ਵੀ ਗੱਲ ਅਸੀਂ ਕਰ ਰਹੇ ਸੀ, ਲੇਕਿਨ ਪੰਜਾਬ ਦੇ ਵਿੱਚ ਜਿੱਦਾਂ ਲੋਲੀਪੋਪ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕੋਈ ਬਹੁਤ ਸੋਲਿਡ ਜਾਂ ਵਧੀਆ ਰੁਝਾਨ ਨਹੀਂ ਹੈ, ਸਾਰੀਆਂ ਪਾਰਟੀਆਂ ਇੱਦਾਂ ਹੀ ਕਰ ਰਹੀਆਂ, ਲੇਕਿਨ ਇਹਦੇ 'ਤੇ ਰੋਕ ਲੱਗਣੀ ਚਾਹੀਦੀ ਹੈ। ਹੁਣ ਇਹਦੇ 'ਤੇ ਮੇਰੇ ਖਿਆਲ 'ਚ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਉਹਨੂੰ ਵੀ ਥੋੜੇ ਡਾਇਰੈਕਟਿਵ ਦੇਣੇ ਚਾਹੀਦੇ ਆ, ਜਿਹੜੇ ਕਿ ਹੁਣ ਜਿਹੜੇ ਤੁਸੀਂ ਵਾਅਦੇ ਕਰਦੇ ਆ ਰਿਟਰਨ ਦੇ ਵਿੱਚ ਲੈ ਕੇ, ਉਹਨਾਂ 'ਤੇ ਕਾਰਵਾਈ ਵੀ ਹੋਣੀ ਚਾਹੀਦੀ ਹੈ। ਅਗਰ ਤੁਸੀਂ ਉਹ ਵਾਅਦੇ ਪੂਰੇ ਨਹੀਂ ਕਰਦੇ ਤਾਂ ਨੈਕਸਟ ਇਲੈਕਸ਼ਨ ਦੇ ਵਿੱਚ ਉਹਦੇ 'ਤੇ ਕੋਈ ਕਾਰਵਾਈ, ਜਿੱਦਾਂ ਇਲੈਕਸ਼ਨ ਕਮਿਸ਼ਨ ਨੂੰ ਵੀ ਹਦਾਇਤਾਂ ਹੋਣੀ ਚਾਹੀਦੀਆਂ ਕਿ ਉਹ 'ਤੇ ਕੋਈ ਐਕਸ਼ਨ ਬਾਅਦ ਵਿੱਚ ਵੀ ਲਿਆ ਜਾਵੇ, ਤਾਂ ਕਿ ਜਿਹੜੀ ਲੋਲੀਪੋਪ ਜਿਹੜੀ ਰਾਜਨੀਤੀ ਆ ਇਹਨੂੰ ਖਤਮ ਕਰਕੇ ਇੱਕ ਸੋਲਿਡ ਰਾਜਨੀਤੀ ਕੀਤੀ ਜਾਵੇ। ਹਰ ਇੱਕ ਦਾ ਜਿੱਦਾਂ ਰਿਸਪੈਕਟ ਦੇ ਨਾਲ ਤੁਸੀਂ ਬੋਲੋ, ਆਪਣੀਆਂ ਪੋਲਿਸੀਜ਼ ਰੱਖੋ ਅਤੇ ਉਹਦੀ ਪ੍ਰੋੜਤਾ ਕਰੋ, ਨਾ ਕਿ ਤੁਸੀਂ ਮੈਂ ਉਹਨੂੰ ਫੜ ਲੈਣਾ, ਮੈਂ ਉਹਨੂੰ ਛੱਡ ਦੇਣਾ, ਮੈਂ ਉਹਦੀਆਂ ਬੱਸਾਂ ਫੜ ਲੈਣੀਆਂ, ਮੈਂ ਉਹਦੇ ਹੋਟਲਾਂ ਵਿੱਚ ਸਕੂਲ ਖੋਲ੍ਹ ਦੇਣੇ। ਦੈਟਸ ਆਲ ਬੁਲਸ਼ਿਟ ਆ, ਇਹ ਬੁਲਸ਼ਿਟ ਜਿਹੜੀਆਂ ਬੁਲਸ਼ਿਟ ਸਟੇਟਮੈਂਟ ਆ ਨਾ, ਬੰਦ ਹੋਣੀਆਂ ਚਾਹੀਦੀਆਂ। ਜੀ ਚਾਲ ਸਾਹਿਬ।
ਹਾਂਜੀ ਹਾਂਜੀ ਅਮਰੀਕ ਭਾਜੀ, ਤੇ ਇਸ ਤੋਂ ਇਲਾਵਾ ਅਮਰੀਕ ਭਾਜੀ ਆਪਣੇ ਨਿਊ ਸਾਊਥ ਵੇਲ ਦੇ ਵਿੱਚ ਲੋਕਲ ਕੌਂਸਲ ਇਲੈਕਸ਼ਨ ਹੋ ਰਹੀਆਂ, ਤੇ ਆਪਾਂ ਸਾਰੇ ਦਰਸ਼ਕਾਂ ਨੂੰ ਕਹਿੰਦੇ ਹਾਂ ਕਿ ਆਪਣੀ ਵੋਟ ਦਾ ਇਸਤੇਮਾਲ ਕਰਕੇ ਤੇ ਟਾਈਮ ਸਿਰ ਵੋਟ ਪਾਈ ਜਾਵੇ।
ਇਹ ਤਾਂ ਚਾਲ ਸਾਹਿਬ ਤੁਸੀਂ ਦੱਸਦੇ, ਮੈਨੂੰ ਤਾਂ ਜੁਰਮਾਨਾ ਹੀ ਹੋ ਜਾਣਾ ਸੀ, ਕੱਲ ਪਤਾ ਹੈ ਵੋਟ ਪਾਉਣ ਜਾਣਾ, ਅੱਜ ਜਾਂ ਕੱਲ ਨੂੰ ਆ?
ਨਹੀਂ ਵੋਟ ਓਦਾਂ ਜੀ 4 ਤਰੀਕ ਨੂੰ ਆ, 4 ਦਸੰਬਰ ਨੂੰ ਆ।
ਅੱਛਾ 4 ਦਸੰਬਰ ਨੂੰ
ਪੋਲਿੰਗ ਹੋ ਰਹੀ ਆ। ਹਾਂਜੀ ਤੁਸੀਂ ਪਹਿਲਾਂ ਜਾ ਕੇ ਵੀ ਵੋਟ ਪਾ ਸਕਦੇ ਆ।
ਰੌਲੀ ਪਈ ਹੋਣੀ ਸੀ 6 ਮਹੀਨੇ ਪਹਿਲਾਂ ਹੀ, ਹੁਣ ਵੋਟਾਂ ਆ ਗਈਆਂ 4 ਤਰੀਕ ਨੂੰ, ਸਾਨੂੰ ਇਹਦਾ ਲੱਗਦਾ ਅੱਜ ਆ ਜਾਂ ਕੱਲ ਆ, ਕਿਉਂਕਿ ਲੋਕ ਆਪਣੇ ਕੰਮਾਂ ਵਿੱਚ ਜ਼ਿਆਦਾ ਰੁੱਝੇ ਹੋਏ ਆ ਇਹਨਾਂ ਕੰਟਰੀਆਂ ਦੇ ਵਿੱਚ।
ਬਿਲਕੁਲ ਜੀ, ਸਾਰੇ ਆਪੋ ਆਪਣੇ ਕੰਮਾਂ ਕਾਰਾਂ ਚ ਰੁੱਝੇ ਹੋਏ ਆ। ਤੇ ਅਮਰੀਕ ਭਾਜੀ ਠੀਕ ਆ ਜੀ, ਹੁਣ ਫਿਰ ਆਪਾਂ ਲੈਣੇ ਆ ਇਜਾਜ਼ਤ, ਤੇ ਆਸ ਕਰਦੇ ਹਾਂ ਕਿ ਦਰਸ਼ਕਾਂ ਨੇ ਅਮਨਦੀਪ ਭਾਜੀ ਦੀ ਗੈਰ ਹਾਜ਼ਰੀ ਵਿੱਚ ਸਾਡੇ ਵੱਲੋਂ ਕੀਤੀਆਂ ਗੱਲਾਂ ਪਸੰਦ ਕੀਤੀਆਂ ਹੋਣਗੀਆਂ। ਤੇ ਹੁਣ ਗੁਰਪ੍ਰੀਤ ਗਿੱਲ ਭਾਜੀ ਪ੍ਰੋਗਰਾਮ ਚ ਸ਼ਾਮਿਲ ਹੋਣਗੇ, ਤੇ ਸਰਬਜੀਤ ਭਾਜੀ ਕੋਈ ਗਾਣਾ ਸੁਣਾਉਂਦੇ ਆ ਤੁਹਾਨੂੰ, ਅਨੀ ਦੇਵ ਜੀ ਦਰਸ਼ਕਾਂ ਨੂੰ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ।
ਪ੍ਰੋਗਰਾਮ ਦਿਲ ਵਾਲੀ ਗੱਲ ਤੁਹਾਡੇ ਤੱਕ ਲੈ ਕੇ ਆਉਣ ਵਿੱਚ ਸਹਿਯੋਗ ਕਰ ਰਿਹਾ ਹੈ HK ਕਿਡਸ। ਬੱਚਿਆਂ ਦੇ ਟ੍ਰੈਡੀਸ਼ਨ ਅਤੇ ਵੈਸਟਰਨ ਵੀਅਰ ਲਈ ਯਾਦ ਰੱਖੋ HK ਕਿਡਸ।
ਠੇਕੇ ਸ਼ਰਾਬ ਜਿੰਨੀ ਵਿਕਦੀ ਉਹਨਾਂ ਨੀ ਫਰੂਟ ਵਿਕਦਾ, ਜਾਵਾਂ ਸੱਦ ਕੇ ਮੈਂ ਸਾਡੀ ਨਿੱਕੀ ਸੋਚ ਤੇ, ਧੰਨ ਸਰਕਾਰਾਂ ਸਾਡੀਆਂ ਵਾਂਗ ਡੰਗਰਾਂ ਦੇ ਸਾਨੂੰ ਹੱਕੀ ਫਿਰਦੇ, ਫੜ ਕੇ ਮੁਹਾਰਾਂ ਸਾਡੀਆਂ ਪਸ਼ੂਆਂ ਦਾ ਮੂਤ ਵਿਕਦਾ ਗਾਤ ਬਿਰਲਾ ਹੀ ਲੱਭੇ ਕੋਈ ਸੱਚ ਦਾ ਇੱਥੇ ਹੱਥੋਂ ਹੱਥੀ ਝੂਠ ਵਿਕਦਾ ਕੌਣ ਪੁੱਛਦਾ ਕਿ ਕਿੱਥੇ ਤੇਰੇ ਘਰ ਨੇ ਮਿੱਤਰੋ ਗਰੀਬ ਬੰਦੇ ਨੂੰ ਅੱਜ ਬੰਦਾ ਈ ਏ ਬੰਦੇ ਤਾਈ ਮਾਰਦਾ ਨਹੀਂ ਮਾਰਦੇ ਨਸੀਬ ਬੰਦੇ ਨੂੰ ਨਹੀਂ ਮਾਰਦੇ ਨਸੀਬ ਬੰਦੇ ਨੂੰ ਕਚਹਿਰੀ ਚ ਗਵਾਹ ਪਏ ਨੇ ਵਿਕਦੇ ਥਾਣੇ ਚ ਸਬੂਤ ਵਿਕਦਾ ਗਾਤ ਬਿਰਲਾ ਹੀ ਲੱਭੇ ਕੋਈ ਸੱਚ ਦਾ ਇੱਥੇ ਹੱਥੋ ਹੱਥੀ ਝੂਠ ਵਿਕਦਾ ਸੁਪਨੇ ਹਿੱਕਾਂ ਦੇ ਵਿੱਚ ਦੱਬ ਕੇ ਹੋ ਕੇ ਨਿਕਾਮ ਜੱਗ ਤੋਂ ਹੀਰੇ ਬਦਨੀ ਦੇ ਸੁਖੀ ਜਿਹੇ ਸੈਂਕੜੇ ਗਏ ਨੇ ਗੁਮਨਾਮ ਜੱਗ ਤੋਂ ਹੋ ਗਏ ਨੇ ਗੁਮਨਾਮ ਜੱਗ ਤੋਂ ਇੱਥੇ ਵੱਡੇ ਵੱਡੇ ਰੁਲ ਜਾਂਦੇ ਪੰਮਿਆਂ ਜਿਹਦਾ ਲੱਗੇ ਸੂਤ ਵਿਕਦਾ ਗਾਹਕ ਬਿਰਲਾ ਹੀ ਲੱਭੇ ਕੋਈ ਸੱਚ ਦਾ ਇੱਥੇ ਹੱਥੋਂ ਹੱਥੀ ਝੂਠ ਵਿਕਦਾ ਝੂਠ ਵਿਕਦਾ
ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ.com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਸੈਟ ਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ ਆਸਟ੍ਰੇਲੀਆ ਦਾ ਨੰਬਰ ਹੈ 02808050506 USA ਕੈਨੇਡਾ ਅਤੇ UK ਦੇ ਨੰਬਰ ਵੀ ਉਪਲਬਧ ਨੇ ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ ਸਾਰੇ ਨੰਬਰ ਹਰਮਨ ਰੇਡੀਓ ਦੇ ਵੈਬਸਾਈਟ ਤੇ ਉਪਲਬਧ ਹਨ ਦਿਲ ਵਾਲੀ ਗੱਲ
ਜੀ ਸਾਡੇ ਨਾਲ ਇਸ ਵੇਲੇ ਗਿੱਲ ਸਾਹਿਬ ਮੌਜੂਦ ਹੈ ਕੈਨਬਰਾ ਤੋਂ ਗਿੱਲ ਸਾਹਿਬ ਪਹਿਲਾਂ ਤਾਂ ਕੈਨਬਰਾ ਦੀ ਗੱਲ ਕਰਦੇ ਹਾਂ ਕਿ ਕੈਨਬਰਾ ਦੇ ਵਿੱਚ ਵੀ ਹਾਊਸ ਪ੍ਰਾਈਸਿੰਗ ਬਹੁਤ ਵੱਧ ਰਹੀ ਆ ਅਤੇ ਕੈਨਬਰਾ ਨੂੰ ਦੇਖਣ ਲੋਕ ਬਹੁਤ ਆ ਰਹੇ ਆ ਅਤੇ ਇੱਕ ਕੈਨਬਰਾ ਬਾਰੇ ਜਦੋਂ ਕੈਨਬਰਾ ਬਣਿਆ ਸੀ ਇਹਦੇ ਬਾਰੇ ਰੱਫੜ ਵੀ ਪਿਆ ਸੀ ਸ਼ਾਇਦ ਤੁਹਾਨੂੰ ਇਹਦਾ ਪਤਾ ਹੋਊਗਾ ਕਿ ਵੈਸੇ ਕੈਨਬਰਾ ਦੀ ਸਿਚੁਏਸ਼ਨ ਕਿੱਦਾਂ ਦੀ ਹੈ ਉੱਥੇ ਕਹਿੰਦੇ ਲਾਈਫ ਜਿਹੜੀ ਆ ਉਹ ਕਾਫੀ ਵਧੀਆ ਆ ਜਿੱਦਾਂ ਕਹਿੰਦੇ 100 ਸਾਲ ਤੱਕ ਬੰਦਾ ਜੀਂਦਾ ਹੈ ਕੀ ਏਦਾਂ ਦੀ ਆਕਰਸ਼ਕਤਾ ਆ ਜਿਹੜੀ ਕੈਨਬਰਾ ਨੂੰ ਇੰਨਾ ਮਸ਼ਹੂਰ ਬਣਾ ਰਹੀ ਹੈ ਇੰਨਾ ਫੇਮਸ ਬਣਾ ਰਹੀ ਹੈ
ਹਾਂਜੀ ਸਤਿ ਸ੍ਰੀ ਅਕਾਲ ਭਾਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ ਕੈਨਬਰਾ ਛੋਟਾ ਜਿਹਾ ਸ਼ਹਿਰ ਆ ਵੀ ਆਈ ਥਿੰਕ 4.5 ਲੱਖ ਦੀ ਪਾਪੂਲੇਸ਼ਨ ਹੈਗੀ ਹੈ ਪਰ ਸਰਕਾਰੀ ਜਿੰਨੇ ਵੀ ਡਿਪਾਰਟਮੈਂਟ ਹੈਗੇ ਨੇ ਸਾਰਿਆਂ ਦੇ ਹੈੱਡਕੁਆਰਟਰ ਕੈਨਬਰਾ ਦੇ ਵਿੱਚ ਨੇ ਉਹਦੇ ਕਰਕੇ ਜੋਬ ਓਪਰਚੁਨਿਟੀ ਵੀ ਵਧੀਆ ਆ ਤੇ ਹਾਊਸ ਪ੍ਰਾਈਸ ਤਾਂ ਵੀ ਮੈਂ ਆਪਣਾ ਘਰ ਵੇਚਿਆ ਸੀ ਜੀ ਫਰਵਰੀ ਚ ਤੇ ਹੁਣ ਉਸੇ ਘਰ ਦੇ ਪ੍ਰਾਈਸ $1.5 ਲੱਖ ਉੱਤੇ ਹੋ ਗਏ ਆ 8-9 ਮਹੀਨਿਆਂ ਦੇ ਵਿੱਚ ਹੀ ਤੇ ਹੁਣ ਤੁਸੀਂ ਆਪ ਹਿਸਾਬ ਲਾ ਕਿੰਨਾ ਫਰਕ ਪੈ ਰਿਹਾ ਪਰ ਸਿਡਨੀ ਵੀ ਪਿੱਛੇ ਨੀ ਜੀ ਸਿਡਨੀ ਵੀ ਘਰਾਂ ਦੇ ਪ੍ਰਾਈਸ 1 ਸਾਲ ਦੇ ਵਿੱਚ ਹੀ 2-2 ਲੱਖ 3-3 ਲੱਖ ਵੱਧ ਗਏ ਨੇ ਪਰ ਇਹ ਮੈਂ ਇੱਥੇ ਥੋੜੀ ਵਾਰਨਿੰਗ ਦੇ ਦਵਾਂ ਇਹ ਸਸਟੇਨੇਬਲ ਹੈ ਨੀ ਇਹ ਜਿੱਦਾਂ ਕਹਿ ਲਈਏ ਕਾਰ ਨੂੰ ਦੌੜਾਇਆ ਜਾ ਰਿਹਾ ਤੇ ਕਿਤੇ ਨਾ ਕਿਤੇ ਜਾ ਕੇ ਪ੍ਰੋਬਲਮ ਆਉਣੀ ਹੈ ਕਿਉਂਕਿ ਜੇ ਇੰਟਰਸਟ ਰੇਟ ਰਾਈਜ਼ ਹੋ ਗਏ 0.5 ਵੀ ਰਾਈਜ਼ ਹੋ ਗਏ ਤੇ ਜਿਨ੍ਹਾਂ ਨੇ 8-8 ਲੱਖ ਦੇ ਲੋਨ ਚੱਕੇ ਹੋਏ ਨੇ ਉਹਨਾਂ ਵਾਸਤੇ ਰੀਪੇਮੈਂਟ ਕਰਨੀ ਔਖੀ ਹੋ ਜੂਗੀ ਤੇ ਉਹ ਇਕਾਨਮੀ ਨੂੰ ਅੱਗੇ ਜਾ ਕੇ ਡਿਸਟਰਬ ਵੀ ਕਰ ਸਕਦੀ ਹੈ
ਜੀ ਕੈਨਬਰਾ ਬਾਰੇ ਉਦਾਂ ਇਹ ਵੀ ਕਿਹਾ ਜਾਂਦਾ ਹੈ ਕਿ ਇਹ ਇੱਕ ਦਰਸ਼ਨੀ ਸ਼ਹਿਰ ਆ ਜੋ ਵੀ ਜਿਹੜੇ ਓਵਰਸੀਜ਼ ਵਿਜ਼ਟਰ ਇੱਥੇ ਆਉਂਦੇ ਆ ਜਾਂ ਕੋਈ ਵੀ ਇੱਥੇ ਬਾਹਰੋਂ ਆਉਂਦਾ ਹੈ ਤਾਂ ਉਹਦੀ ਤਮੰਨਾ ਜ਼ਰੂਰ ਹੁੰਦੀ ਕਿ ਦੇਸ਼ ਦੀ ਜਿਹੜੀ ਰਾਜਧਾਨੀ ਆ ਉਹਨੂੰ ਦੇਖਿਆ ਜਾਵੇ। ਉੱਥੇ ਜਿਹੜੇ ਫੁਆਰੇ ਚੱਲਦੇ ਆ, ਪਹਿਲੇ ਜ਼ਿਲ੍ਹੇ ਵਿੱਚ ਅਸੀਂ ਜਾਂਦੇ ਹਾਂ ਨਾ ਪਾਰਲੀਮੈਂਟ ਹਾਊਸ ਵਿੱਚ ਜਾਂਦੇ ਹਾਂ, ਉਹ ਵੀ ਬਹੁਤ ਸੋਹਣਾ ਲੱਗਦਾ। ਫਿਰ ਜਿਹੜੇ ਫੁਆਰੇ ਚੱਲਦੇ ਪਾਣੀ ਦੇ ਉਹ ਵੀ ਬਹੁਤ ਸੋਹਣੇ ਲੱਗਦੇ ਆ। ਇੱਕ ਤਰ੍ਹਾਂ ਦੇ ਨਾਲ ਜਦੋਂ ਕੈਨਬਰਾ ਬਣਿਆ ਸੀ ਮੇਰੇ ਖਿਆਲ ਦੇ ਵਿੱਚ ਝਗੜਾ ਵੀ ਪਿਆ ਸੀ ਕਿ ਮੈਲਬੋਰਨ ਵਾਲੇ ਕਹਿ ਰਹੇ ਸੀ ਕਿ ਆਸਟ੍ਰੇਲੀਆ ਦੀ ਰਾਜਧਾਨੀ 2001 ਦੇ ਵਿੱਚ ਨਹੀਂ 1901 ਦੇ ਵਿੱਚ ਜਿਹੜੇ ਫੈਡਰੇਸ਼ਨ ਬਣੀ ਆ ਤਾਂ ਇਹ ਰਫੜ ਪੈ ਗਿਆ ਸੀ ਕਿ ਰਾਜਧਾਨੀ ਮੈਲਬੋਰਨ ਬਣਨੀ ਚਾਹੀਦੀ ਆ ਜਾਂ ਰਾਜਧਾਨੀ ਸਿਡਨੀ ਬਣਨੀ ਚਾਹੀਦੀ ਹੈ। ਸਿਡਨੀ ਸਾਈਡਰ ਕਹਿ ਰਿਹਾ ਸੀ ਕਿ ਰਾਜਧਾਨੀ ਸਿਡਨੀ ਦੇ ਵਿੱਚ ਹੋਣੀ ਚਾਹੀਦੀ ਹੈ, ਇਹ ਆਸਟ੍ਰੇਲੀਆ ਦਾ ਵੱਡਾ ਸ਼ਹਿਰ ਆ। ਅਤੇ ਮੈਲਬੋਰੀਅਨ ਕਹਿ ਰਹੇ ਸੀ ਕਿ ਨਹੀਂ ਮੈਲਬੋਰਨ ਬਹੁਤ ਸੋਹਣਾ ਸ਼ਹਿਰ ਹੈ, ਇੱਥੇ ਬਣਨੀ ਚਾਹੀਦੀ। ਫਿਰ ਰਲ ਮਿਲਾ ਕੇ ਫਿਰ ਗੱਲ ਮੁੱਕੀ ਇਹ ਕਿ ਨਾ ਸਿਡਨੀ 'ਚ ਨਾ ਮੈਲਬੋਰਨ 'ਚ ਕੋਈ ਥਾਂ ਵਿਚਾਲੇ ਜਿਹਾ ਦੇਖ ਲਓ ਉੱਥੇ ਬਣਾਉਂਦੇ ਹਾਂ, ਤਾਂ ਇਹਦੇ ਉਹਦਾ ਜਨਮ ਉਦੋਂ ਹੋਇਆ ਸੀ। ਫਿਰ ਕੈਨਬਰਾ ਇੱਕ ਥਾਂ ਚੁਣੀ ਗਈ, ਉੱਥੇ ਸ਼ਹਿਰ ਵਸਾਇਆ ਗਿਆ ਅਤੇ ਉਦੋਂ ਤੋਂ ਹੀ ਕਾਫ਼ੀ ਪ੍ਰਸਿੱਧ ਰਿਹਾ ਦੁਨੀਆਂ ਦੇ ਨਕਸ਼ੇ 'ਤੇ ਕੈਨਬਰਾ ਜਿਹੜਾ ਆ ਤੁਹਾਡਾ ਸ਼ਹਿਰ ਗਿੱਲ ਸਾਹਿਬ। ਅਤੇ ਇੱਥੇ ਹੁਣ ਮਹਿੰਗਾਈ ਵੀ ਕਾਫ਼ੀ ਵੱਧ ਰਹੀ ਆ, ਬਿਊਰੋਕਰੈਟਿਕ ਦੇ ਜਿੰਨੇ ਵੀ ਆਫਿਸਿਸ ਆ ਵੱਡੇ ਵੱਡੇ ਆਫਿਸਿਸ ਆ ਉਹ ਸਾਰੇ ਇੱਥੇ ਆ। ਅਤੇ ਇੱਕ ਰਮਣੀਕ ਜਗ੍ਹਾ ਕਹੀ ਜਾ ਸਕਦੀ ਸਿਡਨੀ ਦੀ ਆਸਟ੍ਰੇਲੀਆ ਦੀ, ਜਿਹਨੂੰ ਕਿ ਦੇਖਣ ਦੇ ਲਈ ਲੋਕ ਬਾਹਰੋਂ ਵੀ ਆਉਂਦੇ ਆ ਇੱਥੋਂ ਵੀ ਜਾਂਦੇ ਆ। ਤਾਂ ਹਰ ਦੀ ਤਮੰਨਾ, ਹਰ ਇੱਕ ਬੰਦੇ ਦੀ ਤਮੰਨਾ ਹੁੰਦੀ ਆ ਕਿ ਇਹ ਕੈਨਬਰਾ ਨੂੰ ਦੇਖਿਆ ਜਾਵੇ ਕਿ ਉੱਥੇ ਕੀ ਆ। ਅਤੇ ਮੇਰੇ ਖਿਆਲ ਵਿੱਚ ਕਾਫ਼ੀ ਇੱਕ ਵਧੀਆ ਸ਼ਹਿਰ ਆ, ਛੋਟਾ ਜਿਹਾ ਸ਼ਹਿਰ ਹੈ ਜਿੱਦਾਂ ਤੁਸੀਂ ਦੱਸਿਆ 4-5 ਲੱਖ ਦੀ ਆਬਾਦੀ ਆ। ਅਤੇ ਜਿੱਦਾਂ ਹੁਣ ਲੋਕਾਂ ਦਾ ਰੁਝਾਨ ਆ ਕਿ ਅੱਗੇ ਚੱਲ ਕੇ ਇਹ ਆਬਾਦੀ ਕਾਫ਼ੀ ਵੱਧ ਵੀ ਸਕਦੀ ਆ। ਅਤੇ ਬੜੇ ਤੁਸੀਂ ਭਾਗਿਆਸ਼ਾਲੀ ਆ ਕਿ ਤੁਸੀਂ ਕੈਨਬਰਾ 'ਚ ਰਹਿੰਦੇ ਆ ਗਿੱਲ ਸਾਹਿਬ।
ਭਾਗਿਆਸ਼ਾਲੀ ਦਾ ਪਤਾ ਨੀ ਜੀ, ਮੌਸਮ ਬਹੁਤ ਖਰਾਬ ਰਹਿੰਦਾ ਇੱਥੇ, ਠੰਡ ਰਹਿੰਦੀ ਘੱਟੋ ਘੱਟ 7-8 ਮਹੀਨੇ। ਪਰ ਜਿਹੜੇ ਦੂਜੇ ਸਰਦਰਦੀ ਵਾਲੇ ਕਾਰਨ ਨੇ ਵੱਡਿਆਂ ਸ਼ਹਿਰਾਂ 'ਚ ਵੀ ਘੰਟਾ ਘੰਟਾ ਲੋਕ ਕੰਮ ਤੇ ਜਾਣ ਲਈ ਲਾਉਂਦੇ ਨੇ, ਟ੍ਰੈਫਿਕ 'ਚ ਫਸੇ ਰਹਿੰਦੇ ਨੇ, ਕੈਨਬਰਾ 'ਚ ਇਹ ਗੱਲਾਂ ਹੈ ਨੀ ਜੀ। ਕੈਨਬਰਾ 'ਚ ਜੇ ਸਾਡੇ ਪੀਕ ਆਵਰ ਕਹਿੰਦੇ ਟ੍ਰੈਫਿਕ ਨੂੰ, ਉਹ ਫਿਰ 1 ਘੰਟੇ ਦਾ ਹੁੰਦਾ ਜੀ 5-6, ਉਹ ਤੋਂ ਬਾਅਦ ਫਿਰ ਟ੍ਰੈਫਿਕ ਬਿਲਕੁਲ ਹੀ ਜ਼ੀਰੋ ਹੋ ਜਾਂਦੀ। ਹਾਂ, ਤੇ ਸਕੂਲਿੰਗ ਬਹੁਤ ਵਧੀਆ ਜੀ, ਸਾਡੀ ਪਬਲਿਕ ਸਕੂਲਿੰਗ ਬਹੁਤ ਵਧੀਆ ਹੈ। ਸਾਰੇ ਆਸਟ੍ਰੇਲੀਆ 'ਚ ਜਿਹੜੇ ਵੀ ਪਬਲਿਕ ਸਕੂਲਿੰਗ ਦੀ ਰੈਂਕਿੰਗ ਦੇਖ ਲਿਓ, ਕੈਨਬਰਾ ਦੇ ਸਕੂਲ ਸਭ ਤੋਂ ਉੱਤੇ ਨੇ ਉਹਦੇ ਵਿੱਚ। ਬਾਕੀ ਜੀ ਦੇਖੋ, ਨੈਸ਼ਨਲ ਆਰਟ ਗੈਲਰੀ ਹੈਗੀ ਹੈ, ਨੈਸ਼ਨਲ ਮਿਊਜ਼ੀਅਮ ਹੈ, ਨੈਸ਼ਨਲ ਲਾਇਬ੍ਰੇਰੀ ਹੈ, ਉਹ ਸਾਰਾ ਕੁਛ ਕੈਨਬਰਾ ਦੇ ਵਿੱਚ ਹੀ ਹੈ। ਬਾਕੀ ਸ਼ਹਿਰ ਮਹਿੰਗਾ ਆ, ਪਰ ਗੱਲ ਇਹ ਆ ਵੀ ਜੇ ਤੁਹਾਡੀ ਜੋਬ ਵਧੀਆ ਫਿਰ ਤੁਹਾਨੂੰ ਮਹਿੰਗਾਈ ਵੀ ਕੋਈ ਨੀ ਜ਼ਿਆਦਾ ਤੰਗ ਨਹੀਂ ਕਰਦੀ। ਤੇ ਹੋਰ ਗੱਲ ਇਹ ਆ ਵੀ ਜਿਹੜਾ ਇਹਦਾ ਵਸਾਉਣ ਦਾ ਤੁਸੀਂ ਦੱਸਿਆ, ਵਸਾਉਣ ਦਾ ਦੋਨੇ ਸ਼ਹਿਰਾਂ ਦੇ ਵਿੱਚ ਰੌਲਾ ਹੈਗਾ ਸੀ, ਪਰ ਦੋਨੇ ਸ਼ਹਿਰ ਮੈਲਬੋਰਨ ਤੇ ਸਿਡਨੀ ਸਮੁੰਦਰੀ ਤੱਟ ਤੇ ਨੇ। ਤੇ ਤੁਸੀਂ ਯੂਰੋਪੀਅਨ ਦੇਸ਼ ਦੇਖ ਲਿਓ ਵੀ ਇਹਨਾਂ ਸਾਰਿਆਂ ਦੀ ਜਿਹੜੀ ਕੈਪੀਟਲ ਆ ਉਹ ਸਮੁੰਦਰੀ ਤੱਟ ਤੇ ਨੀ ਹੈਗੀ, ਉਹ ਸਾਰੀ ਇਨਲੈਂਡ ਆ। ਉਹਦੇ ਪਿੱਛੇ ਕਾਰਨ ਇਹ ਆ ਵੀ ਜੇ ਕਿਸੇ ਦੇਸ਼ ਨੇ ਅਟੈਕ ਕਰ ਵੀ ਦਿੱਤਾ ਤੇ ਉਹ ਜੇ ਸਮੁੰਦਰੀ, ਕਿਉਂਕਿ ਆਸਟ੍ਰੇਲੀਆ ਇੱਕ ਟਾਪੂ ਆ, ਤੇ ਉਹਨਾਂ ਨੇ ਜੇ ਬਾਏ ਸੀ ਵੀ ਅਟੈਕ ਕਰਦੇ ਨੇ ਤੇ ਜੇ ਕੈਪੀਟਲ ਸਮੁੰਦਰੀ ਤੱਟ ਤੇ ਹੋਵੇਗੀ ਤੇ ਉਹਨਾਂ ਲਈ ਕਬਜ਼ਾ ਕਰਨਾ ਜਾਂ ਉਸ ਕੈਪੀਟਲ ਤੇ ਅਟੈਕ ਕਰਨਾ ਸੌਖਾ ਹੋਊਗਾ। ਪਰ ਕੈਨਬਰਾ ਜਿਹੜੀ ਆ ਵੀ ਸਾਊਥ ਕੋਸਟ ਤੋਂ 100 ਕਿਲੋਮੀਟਰ ਇਨਲੈਂਡ ਆ, ਤੇ ਉਹ ਇਨ ਫਿਊਚਰ, ਮੈਂ ਕਿਸੇ ਗੋਰੇ ਨਾਲ ਗੱਲ ਕਰ ਰਿਹਾ ਸੀ ਤੇ ਉਹਨੇ ਦੱਸਿਆ ਵੀ ਜੇ ਇੱਦਾਂ ਹੋ ਵੀ ਜਾਂਦਾ ਤੇ ਜਿਹੜੀਆਂ ਸਾਡੀਆਂ ਫੋਰਸਿਸ ਨੇ, ਆਸਟ੍ਰੇਲੀਅਨ ਫੋਰਸਿਸ ਨੇ, ਉਹਨਾਂ ਕੋਲ ਸਟਿਲ ਟਾਈਮ ਹੋਊਗਾ ਕੈਪੀਟਲ ਨੂੰ ਸੇਵ ਕਰਨ ਦਾ ਜੇ ਕੋਈ ਬਾਏ ਸੀ ਵੀ ਸਾਨੂੰ ਅਟੈਕ ਕਰਦਾ, ਕਿਉਂਕਿ ਸਾਡੀ ਕੈਪੀਟਲ 100 ਕਿਲੋਮੀਟਰ ਇਨਲੈਂਡ ਆ। ਸੋ ਸਾਡੀ ਫੋਰਸਿਸ ਕੋਲ ਸਟਿਲ ਟਾਈਮ ਹੋਊਗਾ। ਇਹ ਜਿਹੜੇ ਨੀਤੀ ਘਾੜੇ ਨੇ ਉਹਨਾਂ ਨੇ ਭਵਿੱਖ ਨੂੰ ਦੇਖ ਕੇ ਹੀ ਇਸ ਜਗ੍ਹਾ ਨੂੰ ਚੁਣਿਆ ਸੀ। ਤੇ ਇਹਦੇ ਨਾਲ ਜਿਹੜਾ ਸ਼ਹਿਰ ਹੈ ਕਿਨਬੀਨ, ਉਹ ਇਸ ਤੋਂ ਪਹਿਲਾਂ ਵੱਸਦਾ ਸੀ, ਉਹ 1849 ਤੋਂ ਵੱਸਣ ਦਿਆ ਇੱਥੇ। ਤੇ ਪਰ ਕੈਨਬਰਾ, ਜਿਨ੍ਹਾਂ ਨੂੰ ਕੈਨਬਰਾ ਬਾਰੇ ਨਹੀਂ ਪਤਾ ਉਹਨਾਂ ਨੂੰ ਦੱਸ ਦਈਏ ਵੀ ਹੀਮ ਹਾਈਵੇ ਤੋਂ ਕੈਨਬਰਾ 100 ਕਿਲੋਮੀਟਰ ਅੰਦਰ ਨੂੰ ਆ ਜਦੋਂ ਤੁਸੀਂ ਯਾਸ ਨੂੰ ਆਉਂਦੇ ਹੋ। ਤੇ ਯਾਸ ਤੋਂ ਹੈਗਾ ਹੈ ਜੀ ਇਹ ਨੀਅਰ ਅਬਾਊਟ 40 ਕਿਲੋਮੀਟਰ ਅੰਦਰ ਨੂੰ, ਤੇ ਗੋਲਬਨ ਤੋਂ 100 ਕਿਲੋਮੀਟਰ ਨੂੰ ਜਦੋਂ ਤੁਸੀਂ ਸਿਡਨੀ ਤੋਂ ਮੈਲਬਨ ਨੂੰ ਜਾਂਦੇ ਹੋ। ਸੋ ਉਹ ਤੁਹਾਨੂੰ ਫੈਡਰਲ ਹਾਈਵੇ ਦੀ ਐਗਜ਼ਿਟ ਲੈਣੀ ਪੈਂਦੀ ਹੈ, ਤੇ ਮੈਲਬਨ ਵਾਲੇ ਪਾਸੇ ਤੁਹਾਨੂੰ ਬਾਰਟਨ ਹਾਈਵੇ ਦੀ ਐਗਜ਼ਿਟ ਲੈਣੀ ਪੈਂਦੀ ਹੈ। ਸੋ ਇਹ ਉਦੋਂ ਜਿਹੜੇ ਨੀਤੀ ਘਾੜੇ ਸੀ ਉਹਨਾਂ ਨੇ ਫਿਰ ਇਸ ਚੀਜ਼ ਨੂੰ ਆਪਣੇ ਧਿਆਨ ਵਿੱਚ ਰੱਖਿਆ, ਕਿਉਂਕਿ ਵਾਸ਼ਿੰਗਟਨ ਡੀਸੀ ਵੀ ਇੰਗਲੈਂਡ ਹੈ, ਅਮੈਰੀਕਾ ਦੀ ਇਹਦੀ ਰਾਜਧਾਨੀ ਹੈ। ਸੋ ਕਈ ਪਾਲਿਸੀ ਯੂਰੋਪੀਅਨ ਕੰਟਰੀ ਦੇਖ ਕੇ ਬਣੀਆਂ ਨੇ, ਕਾਪੀ ਕੈਟ ਆਪਾਂ ਕਹਿ ਲਈਏ, ਪਰ ਇਹਨਾਂ ਨੇ ਵਧੀਆ ਜਗ੍ਹਾ ਚੁਣੀ ਹੈ ਜੀ। ਅਸੀਂ ਜਿਹੜੇ ਸਨੋਈ ਮਾਊਂਟੇਨਸ ਨੇ ਉੱਥੋਂ ਅਸੀਂ 300 ਕਿਲੋਮੀਟਰ ਦੂਰ ਹਾਂ। ਸੋ ਗਰਮੀਆਂ ਵਿੱਚ ਸਾਡੀ ਗਰਮੀ ਬਹੁਤ ਜ਼ਿਆਦਾ ਪੈਂਦੀ ਕਈ ਵਾਰੀ, ਅਤੇ ਸਰਦੀਆਂ 'ਚ ਸਾਡੀ ਸਰਦੀ ਬਹੁਤ ਪੈਂਦੀ ਹੈ ਜੀ। ਅਜੇ ਵੀ ਕੱਲ੍ਹ ਟੈਂਪਰੇਚਰ 11-12 ਡਿਗਰੀ ਸੀ, ਮੀਂਹ ਪੈ ਰਿਹਾ ਸੀ, ਅਤੇ ਤੁਸੀਂ ਦੇਖ ਲਓ ਮਹੀਨਾ ਕਿਹੜਾ ਚੱਲ ਰਿਹਾ, ਨਵੰਬਰ ਖਤਮ ਹੋ ਰਿਹਾ, ਪਰ ਸਾਡੇ ਹਜੇ ਗਰਮੀ ਪੂਰੀ ਆਈ ਨਹੀਂ
ਜੀ। ਗਿੱਲ ਸਾਹਿਬ, ਇਹ ਤੁਹਾਡੀ ਨਵੀਂ ਗੱਲ ਪਤਾ ਲੱਗੀ ਕਿ ਜਿਹੜੀ ਰਾਜਧਾਨੀ ਹੈ ਇਹ ਹਮੇਸ਼ਾ ਅੰਦਰੂਨੀ ਇਲਾਕਿਆਂ ਵਿੱਚ ਹੋਣੀ ਚਾਹੀਦੀ ਹੈ, ਕੋਈ ਜ਼ਿਆਦਾ ਸੁਰੱਖਿਅਤ ਹੁੰਦੀ ਹੈ। ਹੁਣ ਮੈਨੂੰ ਗੱਲ ਯਾਦ ਆਉਂਦੀ ਕਿ ਪਹਿਲਾਂ ਜਦੋਂ ਹਿੰਦੁਸਤਾਨ ਅਤੇ ਪਾਕਿਸਤਾਨ ਬਣੇ ਆ ਤਾਂ ਪਾਕਿਸਤਾਨ ਦੀ ਜਿਹੜੀ ਰਾਜਧਾਨੀ ਉਹਨੂੰ ਪਹਿਲਾਂ ਕਰਾਚੀ ਵਿੱਚ ਬਣਾਇਆ ਗਿਆ ਸੀ, ਅਤੇ ਬਾਅਦ ਵਿੱਚ ਇਸੇ ਕਾਰਨ ਕਰਕੇ ਹੋ ਸਕਦਾ ਉਹਨੂੰ ਸ਼ਿਫਟ ਕਰਕੇ ਇਸਲਾਮਾਬਾਦ ਲਿਆਂਦਾ ਗਿਆ ਸੀ, ਅਤੇ ਹੁਣ ਪਾਕਿਸਤਾਨ ਦੀ ਰਾਜਧਾਨੀ ਜਿਹੜੀ ਇਸਲਾਮਾਬਾਦ ਆ। ਇਹ ਅੱਜ ਕਿਉਂਕਿ ਜ਼ਿੰਦਗੀ ਵਿੱਚ ਹਮੇਸ਼ਾ ਅਸੀਂ ਸਿੱਖਦੇ ਰਹਿੰਦੇ ਹਾਂ, ਅੱਜ ਤੁਸੀਂ ਦੱਸਿਆ ਕਿ ਜਿਹੜੀ ਰਾਜਧਾਨੀ ਕਿਉਂ ਖੁਸ਼ਕ ਇਲਾਕਿਆਂ ਵਿੱਚ ਹੁੰਦੀ ਆ, ਅਤੇ ਇਹਦੇ ਕਾਰਨ ਤੁਸੀਂ ਅੱਜ ਦੱਸੇ, ਬਹੁਤ ਸੋਹਣਾ ਲੱਗਾ। ਅਤੇ ਹੁਣ ਚੱਲਦੇ ਗਿੱਲ ਸਾਹਿਬ, ਥੋੜ੍ਹੀ ਜਿਹੀ ਮੋਦੀ ਸਾਹਿਬ ਦੀ ਵੀ ਗੱਲ ਕਰ ਲੈਂਦੇ ਹਾਂ। 3 ਬਿੱਲ ਜਿਹੜੇ ਵਾਪਸ ਹੋ ਚੁੱਕੇ ਆ, 1 ਹਫ਼ਤੇ ਤੋਂ ਜ਼ਿਆਦਾ ਹੋ ਚੁੱਕੇ ਆ, ਤੁਸੀਂ ਇਹ ਸਾਰੀ ਘਟਨਾ ਚੱਕਰ ਨੂੰ ਕਿੱਦਾਂ ਦੇਖਦੇ ਹੋ ਕਿ ਇਹਦੇ ਨਾਲ ਮੋਦੀ ਦੀ ਪ੍ਰਿਸ਼ਠਾ ਵਧੂਗੀ ਜਾਂ ਮੋਦੀ ਹਾਰ ਗਿਆ ਜਾਂ ਜਿੱਤਿਆ, ਜਾਂ ਲੋਕ ਤਾਂ ਜਿੱਤੇ ਹੀ ਆ, ਕਿਸਾਨ ਤਾਂ ਜਿੱਤੇ ਹੀ ਆ, ਪਰ ਮੋਦੀ ਦੀ ਹਾਰ ਜਾਂ ਜਿੱਤ ਨੂੰ ਤੁਸੀਂ ਕਿੱਦਾਂ ਦੇਖ ਸਕਦੇ ਆ, ਇਹ ਕਿੱਦਾਂ ਦੇਖਦੇ ਆ ਇਸ ਸੰਦਰਭ ਦੇ ਵਿੱਚ?
ਦੇਖੋ ਜੀ, ਜਿਹੜੇ ਮੋਦੀ ਨੂੰ ਪਸੰਦ ਕਰਦੇ ਸੀ ਉਹਨਾਂ ਵਾਸਤੇ ਗੱਲ ਇਹ ਜ਼ਰੂਰ, ਇਹ ਹਮੇਸ਼ਾ ਹੀ ਹੁੰਦਾ ਜੀ ਵੀ ਜਦੋਂ ਦੇਖੋ, ਜਦੋਂ ਕੇਜਰੀਵਾਲ ਨੇ ਮਜੀਠੀਏ ਤੋਂ ਮਾਫ਼ੀ ਮੰਗੀ ਸੀ ਨਾ, ਤੇ ਉਦੋਂ ਆਮ ਆਦਮੀ ਪਾਰਟੀ ਦੇ ਜਿਹੜੇ ਸਪੋਰਟਰ ਸੀ ਉਹਨਾਂ ਦਾ ਬਹੁਤ ਮਜ਼ਾਕ ਕੱਢਿਆ ਸੀ ਨਾ ਵੀ ਹਾਂ ਉਹਨੇ ਮਾਫ਼ੀ ਮੰਗ ਲਈ, ਤੇ ਉਹ ਕਿਉਂਕਿ ਉਹ ਡਰਦਾ ਸੀ ਉਹਦੇ ਉੱਤੇ ਜਿਹੜੇ ਕੇਸ ਚੱਲ ਰਹੇ ਸੀ, ਉਹ ਪਤਾ ਨੀ ਕਿਹੜੀ ਡੀਲ ਹੋਈ ਬੈਕ ਡੋਰਸ ਵਟ ਨਾਟ, ਪਰ ਜਿਹੜੇ ਸਪੋਰਟਰ ਹੁੰਦੇ ਨੇ ਉਹਨਾਂ ਵਾਸਤੇ ਫਿਰ ਥੋੜੀ ਜੀ ਜਿਹੜੀ ਸਥਿਤੀ ਹੁੰਦੀ ਹੈ ਉਹ ਸੱਚੋ ਪੰਜ ਵਾਲੀ ਹੋ ਜਾਂਦੀ ਵੀ ਹੁਣ ਕੀ ਕਰੀਏ। ਪਹਿਲਾਂ ਤਾਂ ਅਸੀਂ ਰੌਲਾ ਪਾਉਂਦੇ ਰਹੇ, ਜਿੱਦਾਂ ਆਮ ਆਦਮੀ ਪਾਰਟੀ ਵਾਲੇ ਮਜੀਠੀਏ ਨੂੰ ਅਸੀਂ ਵੀ ਗਾਲਾਂ ਕੱਢਦੇ ਰਹੇ ਹਾਂ, ਤੇ ਪਰ ਜਦੋਂ ਤੁਹਾਡਾ ਲੀਡਰ ਹੀ ਉਸ ਤੋਂ ਮਾਫ਼ੀ ਮੰਗ ਜਾਵੇ ਫਿਰ ਤੁਹਾਨੂੰ ਸਮਝ ਨੀ ਆਉਂਦੀ ਵੀ ਹੁਣ ਅਸੀਂ ਕਰੀਏ ਕੀ, ਤੇ ਵੀ ਹੁਣ ਮਜੀਠੀਏ ਨੂੰ ਮਾੜਾ ਕਹੀਏ ਜੇ ਕਹਿੰਦੇ ਆ ਤਾਂ ਲੋਕ ਕਹਿੰਦੇ ਵੀ ਤੁਹਾਡਾ ਲੀਡਰ ਤੋਂ ਮਾਫ਼ੀ ਮੰਗ ਗਿਆ। ਹੁਣ ਜਿਹੜੇ ਬੀਜੇਪੀ ਵਾਲੇ ਸਪੋਰਟਰ ਸੀ, ਮੀਡੀਆ ਸੀ ਜਾਂ ਹੋਰ ਸੰਗਠਨ ਸੀ, ਉਹ ਹੁਣ ਉਹਨਾਂ ਨੂੰ ਇਹ ਨੀ ਸਮਝ ਲੱਗ ਰਹੀ ਵੀ ਅਸੀਂ ਮੋਦੀ ਨੂੰ ਕੀ ਕਹਿ ਸਕਦੇ ਇਹਦੇ ਵਿੱਚ, ਕਿਉਂਕਿ ਉਹ ਕ੍ਰਿਟੀਸਾਈਜ਼ ਕਰਨਾ ਨੀ ਚਾਹੁੰਦੇ ਕਿਉਂਕਿ ਉਹ ਤਾਂ ਵੀ ਉਹ ਉਹਨਾਂ ਦਾ ਲੀਡਰ ਆ, ਤੇ ਪਰ ਉਹ ਜਿਹੜੀ ਚੀਜ਼ ਤੇ ਉਹ ਸਟੈਂਡ ਲੈ ਰਹੇ ਸੀ ਵੀ ਹਾਂ ਬਿੱਲ ਬਹੁਤ ਵਧੀਆ ਨੇ, ਆਸਟ੍ਰੇਲੀਆ ਚ ਵੀ ਬਹੁਤ ਲੋਕ ਨੇ ਮੇਰੇ ਨਾਲ, ਰੈਸਟੋਰੈਂਟ ਚ ਵੀ 2-3 ਜਣੇ ਨੇ ਬਹਿਸ ਕੀਤੀ ਸੀ ਨਾ, ਪਰ ਮੈਂ ਕੋਈ ਫੀਡਬੈਕ ਨੀ ਦਿੱਤੀ, ਮੈਂ ਕਿਹਾ ਵੀ ਇਹ ਤੁਹਾਡਾ ਓਪੀਨੀਅਨ ਹੈ, ਮੇਰਾ ਓਪੀਨੀਅਨ ਹੈ, ਆਪਾਂ ਇਸ ਗੱਲ ਤੇ ਕੋਈ ਬਹਿਸਬਾਜ਼ੀ ਨਹੀਂ ਕਰਨੀ। ਤੇ ਹੁਣ ਉਹ ਵੀ ਸਚੋ ਪੰਜ ਵਿੱਚ ਨੇ ਵੀ ਅਸੀਂ ਸਾਰਾ ਸਾਲ ਇਹਨਾਂ ਦੇ ਬਿੱਲਾਂ ਦੇ ਅਸੀਂ ਫਾਇਦੇ ਗਿਣਾਉਂਦੇ ਰਹੇ, ਤੇ ਹੁਣ ਮੋਦੀ ਕਹਿ ਰਿਹਾ ਵੀ ਅਸੀਂ ਬਿੱਲ ਵਾਪਸ ਲੈ ਰਹੇ ਹਾਂ, ਪਰ ਤੁਸੀਂ ਇੱਕ ਗੱਲ ਦੇਖਿਓ, ਮੋਦੀ ਨੇ ਇਹਦਾ ਕਾਰਨ ਨੀ ਦੱਸਿਆ ਵੀ ਅਸੀਂ ਬਿੱਲ ਵਾਪਸ ਕਿਉਂ ਲੈ ਰਹੇ ਹਾਂ, ਤੇ ਉਹਨੇ ਮੋਦੀ ਨੇ ਸਿਰਫ ਇਹੀ ਕਿਹਾ ਵੀ ਅਸੀਂ ਕੁਛ ਕਿਸਾਨਾਂ ਨੂੰ ਸਮਝਾ ਨੀ ਸਕੇ। ਦੇਖੋ ਬਿੱਲ ਜਿਹੜੇ ਆਉਂਦੇ ਨੇ, ਕਾਨੂੰਨ ਬਣਦਾ, ਇਹਦਾ ਪ੍ਰੋਸੀਜਰ ਹੁੰਦਾ, ਤੁਸੀਂ ਆਸਟ੍ਰੇਲੀਅਨ ਪਾਰਲੀਮੈਂਟ ਮੈਂ ਸੁਣਦਾ ਹੁੰਦਾ, ਇਹਦਾ ਇੱਕ ਪ੍ਰੋਸੀਜਰ ਹੁੰਦਾ, ਤੁਸੀਂ ਇੱਕ ਪਹਿਲੋਂ ਬਿੱਲ ਦਾ ਖਰੜਾ ਤਿਆਰ ਕੀਤਾ ਜਾਂਦਾ, ਫਿਰ ਉਹ ਪਾਰਟੀ ਰੂਮ ਦੇ ਵਿੱਚ ਜਾਂਦਾ, ਫਿਰ ਪਾਰਟੀ ਰੂਮ ਦੇ ਵਿੱਚ ਉਹਦੇ ਉੱਤੇ ਸਲਾਹ ਮਸ਼ਵਰਾ ਹੁੰਦਾ ਆ ਵੀ ਇਹ ਖਰੜੇ ਦੇ ਵਿੱਚ ਅਸੀਂ ਹੋਰ ਕੋਈ ਚੇਂਜ ਕਰਨੀ ਹੈ ਕਿ ਨਹੀਂ ਕਰਨੀ। ਜਦੋਂ ਖਰੜੇ ਨੂੰ ਅਪਰੂਵ, ਉਹਨੂੰ ਬਿੱਲ ਡਰਾਫਟ ਕਿਹਾ ਜਾਂਦਾ, ਜਦੋਂ ਉਹਨੂੰ ਅਪਰੂਵਲ ਮਿਲ ਜਾਂਦੀ ਆ ਫਿਰ ਉਹਨੂੰ ਫਲੋਰ ਤੇ ਲੈ ਕੇ ਜਾਇਆ ਜਾਂਦਾ। ਫਲੋਰ ਦਾ ਮਤਲਬ ਵੀ ਉਹਨੂੰ ਪਾਰਲੀਮੈਂਟ ਦੇ ਵਿੱਚ ਪਹਿਲੋਂ ਲੋਅਰ ਹਾਊਸ ਵਿੱਚ ਲੈ ਕੇ ਜਾਇਆ ਜਾਂਦਾ, ਜਿਹੜੀ ਲੋਕ ਸਭਾ ਆ ਉੱਥੇ ਫਿਰ ਬਿੱਲ ਦੇ ਉੱਤੇ ਬਹਿਸ ਹੁੰਦੀ ਆ, ਉਹਦਾ ਮੌਕਾ ਹੁੰਦਾ ਆ ਵੀ ਜਿਹੜੀਆਂ ਓਪੋਜੀਸ਼ਨ ਪਾਰਟੀਆਂ ਉਹ ਆਪਣੇ ਵਿਚਾਰ ਪੇਸ਼ ਕਰ ਸਕਣ ਉਸ ਬਿੱਲ ਤੇ, ਉਹ ਹੱਕ ਚ ਨੇ ਕਿਉਂ ਹੱਕ ਚ ਨੇ, ਉਹ ਵਿਰੋਧ ਚ ਨੇ ਕਿਉਂ ਵਿਰੋਧ ਚ ਨੇ। ਹੁਣ ਪਰ ਜਿਹੜੇ ਇਹ ਫਾਰਮਰ ਬਿੱਲ ਨੇ ਤੁਸੀਂ ਫਲੋਰਾ ਸਾਹਿਬ ਦੇਖਿਓ, ਇਹਦੇ ਉੱਤੇ ਕੋਈ ਬਹਿਸ ਨੀ ਹੋਈ, ਇਹ ਬੈਕਡੋਰ ਆਏ ਨੇ ਤੇ ਬੈਕਡੋਰ ਹੀ ਪਾਸ ਹੋਏ ਨੇ। ਹੁਣ ਪਹਿਲੀ ਪ੍ਰੋਬਲਮ ਇੱਥੇ ਇਹ ਹੁੰਦੀ ਆ ਵੀ ਜੇ ਤੁਸੀਂ ਡੈਮੋਕ੍ਰੇਸੀ ਚ ਬਿਲੀਵ ਕਰਦੇ ਹੋ, ਤੁਸੀਂ ਡੈਮੋਕ੍ਰੇਸੀ ਰਾਹੀਂ ਹੀ ਜਿੱਤ ਕੇ ਪ੍ਰਧਾਨ ਮੰਤਰੀ ਬਣੇ ਹੋ, ਤੇ ਬਿੱਲ ਪਾਸ ਕਰਨੇ, ਬਿੱਲ ਪਾਸ ਕਰਨ ਤੋਂ ਬਾਅਦ ਉਹਦਾ ਕਾਨੂੰਨ ਬਣਨਾ, ਇਹ ਡੈਮੋਕ੍ਰੇਸੀ ਦਾ ਬਹੁਤ ਅਹਿਮ ਹਿੱਸਾ ਆ, ਕਿਉਂਕਿ ਜੇ ਇਹ ਨਾ ਹੋਵੇ ਫੇਰ ਤਾਂ ਡਿਕਟੇਟਰਸ਼ਿਪ ਹੀ ਹੁੰਦੀ ਹੈ। ਡਿਕਟੇਟਰ ਨੇ ਕਿਸੇ ਤੋਂ ਕੁਛ ਨੀ ਪੁੱਛਣਾ ਹੁੰਦਾ, ਡਿਕਟੇਟਰ ਨੇ ਸਿਰਫ ਹੁਕਮ ਜਾਰੀ ਕਰਨੇ ਹੁੰਦੇ ਨੇ। ਹੁਣ ਜੇ ਤੁਸੀਂ ਇਸ ਬਿੱਲ ਤੇ ਕੋਈ ਬਹਿਸ ਨਹੀਂ ਕਰਾਉਂਦੇ, ਇਸ ਬਿੱਲ ਤੇ ਤੁਸੀਂ ਇਸ ਬਿੱਲ ਨੂੰ ਇੱਕ ਘੰਟਾ ਵੀ ਨੀ ਦਿੰਦੇ ਸੰਸਦ ਵਿੱਚ ਬਹਿਸ ਕਰਨ ਲਈ, ਉੱਥੇ ਵੀ ਤੁਸੀਂ ਰੌਲੇ ਚ ਇਹਨੂੰ ਪਾਸ ਕਰਦੇ ਹੋ, ਕਿਉਂਕਿ ਉੱਥੇ ਚਲੋ ਤੁਹਾਡੇ ਕੋਲ ਮੈਜੋਰਟੀ ਹੈਗੀ ਆ, ਰਾਜ ਸਭਾ ਵਿੱਚ ਤੁਹਾਡੇ ਕੋਲ ਮੈਜੋਰਟੀ ਹੈ ਨੀਗੀ, ਉੱਥੇ ਵੀ ਤੁਸੀਂ ਬੈਕਡੋਰ ਇਹਨੂੰ ਪਾਸ ਕਰਾ ਲੈਂਦੇ ਹੋ। ਉੱਥੇ ਵੀ ਰੌਲੇ ਦੇ ਵਿੱਚ ਜਿਹੜਾ ਸਪੀਕਰ ਹੈ ਉਹ ਕਹਿੰਦਾ ਜੀ ਹਾਂ ਜੀ ਜਿਹੜੇ ਹਾਂ ਵਿੱਚ ਆ ਉਹ ਉਹਨਾਂ ਦੇ ਨੰਬਰ ਜ਼ਿਆਦੇ ਆ ਤੇ ਅਸੀਂ ਬਿੱਲ ਨੂੰ ਪਾਸ ਕਰ ਦਿੰਦੇ ਹਾਂ। ਇਹ ਡੈਮੋਕ੍ਰੇਸੀ ਏਦਾਂ ਨਹੀਂ ਚੱਲਦੀ, ਤੁਸੀਂ ਏਦਾਂ ਨਹੀਂ ਕਰ ਸਕਦੇ। ਤੇ ਸ਼ੁਰੂ ਤੋਂ ਹੀ ਇਹ ਬਿੱਲ ਡੋਜੀ ਰੱਖਦੇ ਸੀ, ਠੀਕ ਹੈ, ਸਪੋਰਟਰਾਂ ਨੇ ਇਹਦੇ ਫਾਇਦੇ ਕਰਾਉਣੇ ਸੀ, ਜਦ ਕਿ ਉਹਨਾਂ ਨੂੰ ਪਤਾ ਸੀ ਵੀ ਬਿੱਲ ਦੇ ਵਿੱਚ ਜਿਹੜੇ ਜਿਸ ਤਰੀਕੇ ਨਾਲ ਬਿੱਲ ਆਏ ਨੇ ਉਹੀ ਸ਼ੋ ਕਰ ਰਹੇ ਨੇ ਬਿੱਲ ਗਲਤ ਨੇ, ਕਿਉਂਕਿ ਜੇ ਬਹਿਸ ਕਰਾਈ ਜਾਂਦੀ ਪ੍ਰੋਪਰ ਫਿਰ ਅਸੀਂ ਵੀ ਜਿਹੜੇ ਅਸੀਂ ਮੈਂ ਵਿਰੋਧ ਵਿੱਚ ਸੀ ਫਿਰ ਅਸੀਂ ਵੀ ਕਹਿੰਦੇ ਵੀ ਹਾਂ ਦੇਖੋ ਆ ਇਸ ਤਰੀਕੇ ਨਾਲ ਸਾਰੀ ਬਹਿਸ ਹੋਈ ਆ, ਦੋਨੇ ਜਿਹੜੇ ਸਦਨ ਨੇ ਉਹਨਾਂ ਨੇ ਪਾਸ ਕੀਤੇ ਬਿੱਲ ਤੇ ਸਾਨੂੰ ਇੰਨੀ ਤਾਂ ਰਿਸਪੈਕਟ ਕਰਨੀ ਚਾਹੀਦੀ ਵੀ ਹਾਂ ਵੀ ਸੰਸਦ ਵੱਲੋਂ ਪਾਸ ਹੋਏ ਨੇ। ਫਿਰ ਕਿਸਾਨਾਂ ਕੋਲੋਂ ਵੀ ਥੋੜਾ ਜਿਹਾ ਘੱਟ ਮਸਾਲਾ ਹੁੰਦਾ ਵੀ ਹਾਂ ਵੀ ਇਹਨਾਂ ਨੂੰ ਧੱਕੇ ਨਾ ਕੀਤੇ ਨੇ, ਉਹ ਵਰਡ ਯੂਜ਼ ਨਾ ਉੱਥੇ ਕਰਦੇ। ਫਿਰ ਮੋਦੀ ਕਿਉਂਕਿ ਫਲੋਰਾ ਸਾਹਿਬ ਤੁਹਾਨੂੰ ਪਤਾ ਜਦੋਂ ਇੱਕ ਵਾਰੀ ਕਾਨੂੰਨ ਬਣ ਜਾਂਦੇ ਨੇ ਨਾ ਕਾਨੂੰਨ ਨੂੰ ਵਾਪਸ ਨੀ ਲਿਆ ਜਾਂਦਾ, ਕਾਨੂੰਨ ਅਮੈਂਡ ਕੀਤੇ ਜਾਂਦੇ ਨੇ, ਕਿਉਂਕਿ ਵਾਪਸ ਲੈਣਾ ਇੱਕ ਬਹੁਤ ਵੱਡੀ ਗੱਲ ਹੋ ਜਾਂਦੀ। ਵਾਪਸ ਦਾ ਮਤਲਬ ਹੁੰਦਾ ਵੀ ਜਿੱਦਾਂ ਆਪਣੇ ਅਸੀਂ ਪ੍ਰਵਾਸੀ ਹਾਂ, ਸਾਡੇ ਤੋਂ ਸਿਟੀਜ਼ਨਸ਼ਿਪ ਹੀ ਵਾਪਸ ਲੈ ਲੈਣੀ, ਉਹਨੂੰ ਅਮੈਂਡ ਨੀ ਤੁਸੀਂ ਕਰ ਸਕਦੇ, ਤੁਸੀਂ ਵਾਪਸੀ ਲੈ ਲਈ ਕਿ ਤੁਸੀਂ ਬਹੁਤ ਹੀ ਵੱਡਾ ਕੋਈ ਗੁਨਾਹ ਕਰ ਲਿਆ, ਪੀਆਰ ਤਾਂ ਕੈਂਸਲ ਹੋ ਜਾਂਦੀ ਹੈ, ਪਰ ਜਿਹੜੀ ਸਿਟੀਜ਼ਨਸ਼ਿਪ ਆ ਉਹ ਜੇ ਕਿਸੇ ਤੁਸੀਂ ਵਾਪਸ ਲੈਂਦੇ ਹੋ ਬੰਦਾ ਸਟੇਟਲੈਸ ਹੋ ਜਾਂਦਾ। ਇਹ ਬਿੱਲਾਂ ਦੇ ਵਿੱਚ ਵੀ ਇਹੀ ਚੀਜ਼ ਹੋਈ ਹੈ, ਹੁਣ ਤੁਸੀਂ ਕਾਨੂੰਨ ਬਣਾ ਤੇ ਉਸ ਤੋਂ ਬਾਅਦ ਤੁਸੀਂ ਵਾਪਸ ਲੈ ਰਹੇ ਹੋ, ਮਤਲਬ ਮੈਂ ਉਹੀ ਤਾਂ ਕਹਿ ਰਿਹਾ ਨਾ, ਤੁਸੀਂ ਇਹ ਦੇਖੋ ਵੀ ਤੁਸੀਂ ਕਿੱਡੀ ਵੱਡੀ ਚੀਜ਼ ਨੂੰ ਬਿਲੀਵ ਕਰ ਰਹੇ ਹੋ ਵੀ ਅਸੀਂ ਜੋ ਕਾਨੂੰਨ ਬਣਾਏ ਆ, ਅਸੀਂ ਉਹਨਾਂ ਨੂੰ ਜੋ ਸਪੋਰਟ ਕੀਤਾ ਸਾਰਾ ਕੁਝ ਕੀਤਾ, ਇਟ ਵਾਜ਼ ਆਲ ਰੋਂਗ, ਅਸੀਂ ਇਸ ਕਰਕੇ ਵਾਪਸ ਲੈ ਰਹੇ ਹਾਂ। ਤੁਸੀਂ ਮੈਂ ਕੋਈ ਦੇਖੋ ਮੈਨੂੰ
ਗਿੱਲ ਸਾਹਿਬ ਇੱਥੇ ਇੱਕ ਹੋਰ ਵੀ ਗੱਲ ਕਹੀ ਜਾ ਰਹੀ ਆ ਕਿ ਇੱਕ ਕਿਸਾਨਾਂ ਦੀ ਜਿੱਤ ਹੋਈ ਆ, ਇੱਥੇ ਡੈਮੋਕਰੇਟਿਕ ਜਿਹੜੀ ਪ੍ਰੋਸੈਸ ਹੈ ਇੰਡੀਆ ਦੀ ਉਹਦੀ ਵੀ ਜਿੱਤ ਹੋਈ ਆ। ਹੁਣ ਡੈਮੋਕਰੇਸੀ ਦੇ ਵਿੱਚ ਕੋਈ ਗਲਤ ਗੱਲ ਹੁੰਦੀ ਆ ਤੇ ਤੁਸੀਂ ਪ੍ਰੋਸੈਸ਼ਨ ਕਰਦੇ ਆ, ਤੁਸੀਂ ਧਰਨੇ ਕਰਦੇ ਆ, ਧਰਨੇ ਸ਼ਾਂਤਮਈ ਤਰੀਕੇ ਨਾਲ ਕੀਤੇ ਗਏ ਆ, ਧਰਨਿਆਂ ਦੇ ਵਿੱਚ ਤੁਸੀਂ ਇੰਨਾ ਦਬਾਅ ਪਾਇਆ ਸਰਕਾਰ ਤੇ ਕਿ ਇੱਕ ਬਹੁਤ ਸਟਰੋਂਗ ਸਰਕਾਰ ਨੂੰ ਮੋਦੀ ਵਰਗੇ ਲੀਡਰ ਨੂੰ ਵੀ ਉੱਤੇ ਅੱਗੇ ਝੁਕਣਾ ਪਿਆ, ਤੇ ਇੱਕ ਤਾਂ ਇੱਕ ਤਰ੍ਹਾਂ ਦੇ ਨਾਲ ਭਾਰਤੀ ਡੈਮੋਕਰੇਸੀ ਦੀ ਜਿੱਤ ਆ। ਹੁਣ ਇਹ ਵੀ ਕਿਹਾ ਜਾ ਸਕਦਾ, ਕਿਹਾ ਜਾਂਦਾ ਰਿਹਾ ਪਿਛਲੇ ਦਿਨਾਂ ਦੇ ਵਿੱਚ, ਪਿਛਲੇ 3-4 ਸਾਲਾਂ ਦੇ ਵਿੱਚ ਕਿ ਮੋਦੀ ਜਿਹੜਾ ਆ ਉਹ ਇਲੈਕਸ਼ਨ ਵੋਟਿੰਗ ਮਸ਼ੀਨਾਂ ਵਿੱਚ ਗੜਬੜੀਆਂ ਕਰਕੇ ਜਿੱਤਦਾ ਆ, ਪਰ ਜੇ ਹੁਣ ਉਹਨੂੰ ਵੋਟਿੰਗ ਵਿੱਚੋਂ ਜਿੱਤੇ ਹੀ ਸਕਦੇ ਆ ਤਾਂ ਉਹਨੂੰ ਹੁਣ ਲੱਗ ਰਿਹਾ ਸੀ ਕਿ ਪੋਲੀਟੀਕਲ ਸਨਾਰੀਓ ਜਿਹੜਾ ਪੋਲੀਟੀਕਲ ਲੈਂਡਸਕੇਪ ਦੇ ਵਿੱਚ ਉਹਦੀ ਜਿਹੜੀ ਖਤਮ ਹੋ ਰਹੀ ਹੈ, ਉਹਨਾਂ ਦੀ ਤਾਕਤ ਨਹੀਂ ਜਿੱਤ ਸਕਦੇ ਅਗਲੀਆਂ ਇਲੈਕਸ਼ਨ ਚ, ਅਗਰ ਉਹ ਮਸ਼ੀਨਾਂ ਨੇ ਜਿੱਤਦੇ ਸੀ ਫਿਰ ਇਹ ਬਿੱਲ ਲੈ ਕੇ ਬਿੱਲ ਲੈਣ ਦੀ ਜ਼ਰੂਰਤ ਤੇ ਵਾਪਸ ਲੈਣੀ ਨਹੀਂ ਚਾਹੀਦੀ ਸੀ। ਇੱਕ ਤਾਂ ਇਹ ਵੀ ਗੱਲ ਸਿੱਧ ਹੁੰਦੀ ਆ ਕਿ ਮਸ਼ੀਨਾਂ ਦੇ ਵਿੱਚ ਕੋਈ ਇੱਦਾਂ ਦੀ ਗੜਬੜੀ ਨਹੀਂ ਆ, ਜੋ ਵੀ ਪ੍ਰਕਿਰਿਆ ਹੁੰਦੀ ਹੈ ਲੋਕਾਂ ਦੀ ਵੋਟਾਂ ਦੇ ਨਾਲ ਹੀ ਹੁੰਦੀ ਹੈ, ਵੋਟਾਂ ਉਹਨਾਂ ਨੂੰ ਪੈਂਦੀਆਂ, ਇਸ ਕਰਕੇ ਜਿੱਤਦੇ ਆ। ਤੁਸੀਂ ਇਸ ਸਾਰੇ ਸੰਦਰਭ ਦੇ ਵਿੱਚ ਬੀਜੇਪੀ ਦੀ ਜਿਹੜੀ ਸਰਕਾਰ ਆ ਉਹਦੀ ਜਿਹੜੀ ਇੱਕ ਤਰ੍ਹਾਂ ਦੇ ਨਾਲ ਲੋਕ ਪ੍ਰੀਤਾ ਘੱਟ ਰਹੀ ਹੈ, ਪਾਪੂਲੈਰਿਟੀ ਸਾਰੇ ਸਟੇਟਾਂ ਦੇ ਵਿੱਚ, ਇਸ ਸੰਦਰਭ ਵਿੱਚ ਕੀ ਦੇਖਦੇ ਆ ਕਿ ਉਹਨਾਂ ਨੂੰ ਕੋਈ ਖਤਰਾ ਸੀ ਵੀ ਉਹ ਇਲੈਕਸ਼ਨ ਹਾਰ ਜਾਊਗੀ ਜਾਂ ਨਹੀਂ ਬਣੂਗੀ, ਇਸ ਕਰਕੇ ਬਿੱਲਾਂ ਨੂੰ ਵਾਪਸ ਲਿਆ, ਜਾਂ ਕਿਸਾਨਾਂ ਦਾ ਰੀਅਲੀ ਪ੍ਰਭਾਵ ਉਹਨਾਂ ਤੇ ਪਿਆ ਆ, ਜਾਂ ਉਹਨਾਂ ਨੂੰ ਲੱਗਿਆ ਕਿ ਇਹ ਬਿੱਲ ਚੰਗੇ ਨਹੀਂ ਸੀ, ਉਹਨਾਂ ਨੂੰ ਚੰਗੇ ਲੱਗਦੇ ਸੀ, ਲੋਕਾਂ ਨੂੰ ਚੰਗੇ ਨਹੀਂ ਲੱਗਦੇ, ਇਸ ਲਈ ਵਾਪਸ ਲਾਏ ਆ, ਤੁਹਾਡੀ ਪ੍ਰਕਿਰਿਆ ਕੀ ਰਹੂਗੀ ਇਹਦੇ ਸਾਰੇ ਸੰਦਰਭ ਦੇ ਵਿੱਚ?
ਦੇਖੋ ਫਲੋਰਾ ਸਾਹਿਬ, ਪੰਜਾਬ ਨੂੰ ਪੰਜਾਬ ਚ 32 ਕਿਸਾਨ ਜਥੇਬੰਦੀਆਂ ਨੇ ਜਿਨ੍ਹਾਂ ਨੇ ਅੱਜ ਤੱਕ ਮੈਂ ਵੀ ਕਿਸਾਨ ਦਾ ਪੁੱਤਰ ਹੀ ਆ, ਮੈਂ ਉਹਨਾਂ ਨੂੰ ਅੱਜ ਤੱਕ ਇਹ ਰੋਲ ਪਲੇ ਕਰਦੇ ਨੀ ਦੇਖਿਆ ਵੀ ਹਾਂ ਵੀ ਉਹ ਸਰਕਾਰ ਨੂੰ ਕਿਤੇ ਪ੍ਰੈਸ਼ਰ ਚ ਪਾ ਲੈਣ, ਕਿਉਂਕਿ 32 ਜਾਣੇ ਤਾਂ ਤੁਸੀਂ ਆਪ ਤੋਂ ਨੀ ਸਕਦੇ ਹੋ, 32 ਦੇ ਨਾਲ ਤਾਂ ਕੋਈ ਕਿਸੇ ਨੇ ਕੀ ਪ੍ਰੈਸ਼ਰ ਚ ਪੈਣਾ, ਇਹ ਗੇਮ ਜਿਹੜੀ ਆ ਟਕੈਤ ਹੋਣਾ ਨੇ ਜਾਂ ਜਿਹੜੀਆਂ ਹਰਿਆਣੇ ਦੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੇ ਜਿਹੜੇ ਪ੍ਰੈਸ਼ਰ ਪਾਏ ਨੇ ਉਹਦੇ ਨਾਲ ਕਿਤੇ ਨਾ ਕਿਤੇ ਮੋਦੀ ਉਹਨਾਂ ਨੂੰ ਲੱਗਿਆ ਵੀ ਸਾਡੇ ਜਿਹੜਾ ਇਹ ਗੱਲ ਚ ਅਸੀਂ ਕੀ ਕਹਿ ਲਈਏ ਵੀ ਸਿਆਪਾ ਪਾ ਲਿਆ ਕਿਸੇ ਦੀ ਗਲਤ ਸਲਾਹ ਦੇ ਨਾਲ। ਈਵਨ ਕਿ ਮੋਦੀ ਨੂੰ ਵੀ ਬਿੱਲਾਂ ਦੀ ਸਮਝ ਨਹੀਂ ਸੀ, ਕਿਉਂਕਿ ਜੋ ਉਹ ਚੀਜ਼ਾਂ ਕਹਿ ਰਹੇ ਨੇ ਕਿਸਾਨ ਕਿਤੇ ਵੀ ਆਪਣੀ ਜਿਨਸ ਵੇਚ ਸਕਦਾ, ਇਹ 1966 ਦੇ ਵਿੱਚ ਹਾਈ ਕੋਰਟ ਨੇ ਕਿਹਾ ਹੋਇਆ ਵੀ ਕਿਸਾਨ ਤੇ ਕਿਤੇ ਵੀ ਆਪਣੀ ਜਿਨਸ ਵੇਚ ਸਕਦਾ, ਕਿਉਂਕਿ ਉਦੋਂ ਹਿਮਾਚਲ ਵਿੱਚ ਇੱਕ ਕਿਸਾਨ ਆਪਣੀ ਕਣਕ ਲੈ ਕੇ ਜਾ ਰਿਹਾ ਸੀ, ਉਹਨੂੰ ਨਾਕੇ ਤੇ ਰੋਕਿਆ ਉਹਨੂੰ ਫਾਈਨ ਕੀਤਾ ਵੀ ਤੂੰ ਕਣਕ ਨੀ ਵੇਚ ਸਕਦਾ। ਐਜ਼ ਅ ਲੋਕਲ ਮਰਚੈਂਟ ਲੈ ਕੇ ਜਾ ਰਿਹਾ ਸੀ, ਵਪਾਰੀ ਲੈ ਕੇ ਜਾ ਰਿਹਾ ਸੀ। ਉਹ ਕਿਸਾਨ ਨੇ ਹਾਈ ਕੋਰਟ ਦੇ ਵਿੱਚ ਕੇਸ ਕੀਤਾ ਇਸ ਚੀਜ਼ ਤੇ, ਤੇ ਹਾਈ ਕੋਰਟ ਨੇ ਉਦੋਂ ਕਿਹਾ ਵੀ ਤੁਸੀਂ ਕਿਸਾਨ ਕਿਤੇ ਵੀ ਆਪਣੀ ਫਸਲ ਵੇਚ ਸਕਦਾ। ਸੋ ਜਿਹੜਾ ਪਹਿਲੀ ਚੀਜ਼ ਬਿੱਲ ਦੇ ਵਿੱਚ ਕਹਿੰਦੇ ਸੀ ਵੀ ਅੱਜ ਤੋਂ ਬਾਅਦ ਕਿਸਾਨ ਕਿਤੇ ਵੀ ਫਸਲ ਵੇਚ ਸਕਦਾ, ਉਹ ਤਾਂ ਉੱਥੇ ਉਹ ਤਾਂ ਬਿਲਕੁਲ ਹੀ ਵੀ ਇੱਕ ਛਲਾਵਾ ਦੇ ਰਹੇ ਸੀ। ਸਾਰੀ ਗੇਮ ਇਹ ਸੀ ਜੀ, ਜਿੱਦਾਂ ਇੰਡੀਅਨ ਆਇਲ ਜਾਂ ਇੰਡੀਅਨ ਆਇਲ ਤੇ ਛੱਡੋ, ਜਿੱਦਾਂ ਆਪਣਾ ਬੀ ਐਨ ਐਸ ਐਲ ਜਾਂ ਹੋਰ ਜਿਹੜੀਆਂ ਕੰਪਨੀ ਸਰਕਾਰੀ ਕੰਪਨੀਆਂ ਨੇ, ਉਹਨਾਂ ਦੇ ਜਿਹੜੇ ਕੰਮ ਕਰਨ ਦੇ ਤਰੀਕਿਆਂ ਨੂੰ ਇਹਨਾਂ ਨੇ ਹੌਲੀ ਹੌਲੀ ਘਟਾ ਕੇ, ਜੀਓ ਦਾ ਜਾਂ ਹੋਰ ਜਿਹੜੀ ਕੰਪਨੀ ਉਹਨਾਂ ਨੂੰ ਫਾਇਦਾ ਦਿੱਤਾ। ਇਹ ਸਾਰੀ ਗੇਮ ਇਹਨਾਂ ਨੇ ਇਹੀ ਖੇਡਣੀ ਸੀ ਵੀ ਜਿਹੜੀਆਂ ਸਰਕਾਰੀ ਮੰਡੀਆਂ ਨੇ ਉੱਥੇ ਉੱਥੇ ਜਿਹੜੀ ਫਸਲ ਆ ਰਹੀ ਆ ਉਹ ਘਟਾ ਦੇਣੀ ਹੌਲੀ ਹੌਲੀ, ਤੇ ਜਿਹੜੀਆਂ ਪ੍ਰਾਈਵੇਟ ਮੰਡੀਆਂ ਖੋਲ ਰਹੇ ਨੇ ਉਹਦੇ ਵਿੱਚ ਵੀ ਇੱਕ ਅੱਧਾ ਹੀ ਕੰਪੀਟੀਟਰ ਹੁੰਦਾ, ਤੇ ਉਹ ਉੱਥੇ ਫਸਲ ਜਾਊਗੀ, ਉੱਥੇ ਕਿਸਾਨਾਂ ਨੂੰ ਸ਼ੁਰੂ ਚ ਇਨਸੈਂਟਿਵ ਦਿੱਤੇ ਜਾਣਗੇ, ਹਾਂ ਵੀ ਤੁਹਾਨੂੰ ਜ਼ਿਆਦਾ ਪੈਸੇ ਦੇਵਾਂਗੇ। ਦੋ ਸਾਲ ਬਾਅਦ ਜਦੋਂ ਸਰਕਾਰੀ ਮੰਡੀ ਖਤਮ ਹੋ ਗਈ ਤੇ ਫੇਰ ਜਿਹੜਾ ਜਿੱਥੇ ਤੁਹਾਨੂੰ 2200-2300 ਮਿਲ ਰਿਹਾ ਉੱਥੇ ਤੁਹਾਨੂੰ 1000 ਨੂੰ ਮਿਲਣਾ, ਕਿਉਂਕਿ ਕਿਸਾਨ ਕੋਲ ਆਪਸ਼ਨ ਨੀ ਬਚਣੀ ਵੇਚਣ ਦੀ। ਇਹ ਸਾਰੇ ਬਿੱਲ ਦੀ ਇਹ ਸਾਰਾ ਖਰੜਾ ਹੀ ਇਸ ਮੁੱਦੇ ਤੇ ਤਿਆਰ ਕੀਤਾ ਗਿਆ ਹੈ। ਪਰ ਹੁਣ ਯੂਪੀ ਚ ਇਲੈਕਸ਼ਨ ਆ ਰਹੀ ਹੈ, ਠੀਕ ਹੈ ਜੀ, ਯੂਪੀ ਚ ਕਿਸਾਨਾਂ ਨੇ ਟਿਕੈਤ ਹੋਣੀ ਪਹਿਲਾਂ ਯੋਗੀ ਨੂੰ ਜਿਤਾ ਚੁੱਕੇ ਨੇ ਅੱਜ ਤੋਂ 4 ਸਾਲ ਪਹਿਲਾਂ। ਸੋ ਮੋਦੀ ਨੂੰ ਟਿਕੈਤ ਦੀ ਪਾਵਰ ਦਾ ਪਤਾ ਸੀ ਵੀ ਇਹ ਪਲੜਾ ਉੱਥੇ ਸਾਡਾ ਵੀ ਇਹ ਸਾਡਾ ਪਲੜਾ ਦੂਜੇ ਪਾਸੇ ਨੂੰ ਜਾ ਸਕਦਾ। ਸੋ ਇਹ ਗੇਮ ਖਤਰਨਾਕ। ਹਰਿਆਣੇ ਚ ਇਹਨਾਂ ਦਾ ਬਹੁਤ ਜ਼ਿਆਦਾ ਵਿਰੋਧ ਹੋ ਰਿਹਾ, ਬਹੁਤ ਜ਼ਿਆਦਾ ਖੱਟਣ ਸਰਕਾਰ ਨੇ। ਇਹ ਜਿਹੜੀ ਲੋਕਲ ਫੀਡਬੈਕ ਹੀ ਮੋਦੀ ਨੂੰ ਗਈ ਹੈ ਵੀ ਜੇ ਅੰਬਾਨੀ ਅਦਾਨੀਆਂ ਨੂੰ ਤੁਸੀਂ ਫਾਇਦਾ ਪਹੁੰਚਾਉਣ ਲਈ ਆਪਣੇ ਸਰਕਾਰਾਂ ਦੀ ਬਲੀ ਦੇਣੀ ਆ ਤੇ ਤੁਸੀਂ ਬਿੱਲ ਨੂੰ ਰੱਖੀ ਰੱਖੋ, ਠੀਕ ਹੈ, ਤੇ ਅਸੀਂ ਇਹ ਰਿਸਕ ਲੈ ਸਕਦੇ ਹਾਂ। ਪਰ ਮੋਦੀ ਨਾਲ ਜਿਹੜੀ ਗੇਮ ਹੈ ਵੀ ਟੋਟਲੀ ਇਨਪਾਵਰ ਰਹਿਣਾ ਚਾਹੁੰਦੇ ਨੇ, ਉਹ ਇਸ ਕਰਕੇ ਬਿੱਲਾਂ ਨੂੰ ਵਾਪਸ ਲਿਆ। ਪਰ ਤੁਸੀਂ ਫਲੋਰਾ ਸਾਹਿਬ ਮੋਦੀ ਨੂੰ ਇਹਦਾ ਕੋਈ ਕ੍ਰੈਡਿਟ ਨਹੀਂ ਦੇ ਸਕਦੇ ਜੀ, ਹਾਂ ਜੀ ਉਹਨਾਂ ਨੇ ਬਿੱਲ ਵਾਪਸ ਲਿਆਏ। 700 ਤੋਂ ਵੱਧ ਬੰਦਾ ਸ਼ਹੀਦ ਹੋ ਗਿਆ, ਮੋਦੀ ਨੇ ਇੱਕ ਵੀ ਵਰਡ ਉਹਨਾਂ ਬਾਰੇ ਨਹੀਂ ਕਿਹਾ, ਬਿੱਲ ਲੈਣ ਵਾਪਸ ਲੈਣ ਬਾਰੇ ਵੀ ਨਹੀਂ ਕਿਹਾ। ਜਿਹੜੀ ਡੈਮੋਕ੍ਰੇਸੀ ਦਿਖਾਈ ਆ ਉਹ ਸਿਰਫ ਕਿਸਾਨਾਂ ਨੇ ਦਿਖਾਈ ਆ, ਕਿਉਂਕਿ ਜਦੋਂ ਕਿਸਾਨ ਦਿੱਲੀ ਨੂੰ ਵੀ ਜਾ ਰਹੇ ਸੀ, ਸਰਕਾਰ ਇਹ ਪਹਿਲੀ ਵਾਰੀ ਤੁਸੀਂ ਦੇਖਿਆ ਹੋਣਾ ਸਰਕਾਰ ਆਪਣੀਆਂ ਬਣਾਈਆਂ ਚੀਜ਼ਾਂ ਹੀ ਪੁੱਟ ਰਹੀ ਸੀ, ਹਾਈਵੇ ਪੁੱਟ ਰਹੀ ਸੀ, ਆਪਣੀਆਂ ਬਣਾਈਆਂ ਚੀਜ਼ਾਂ ਨੂੰ ਹੀ ਉਹ ਤਬਾਹ ਕਰ ਰਹੀ ਸੀ ਫਿਰ ਕਿਸਾਨਾਂ ਨੂੰ ਰੋਕਣ ਲਈ। ਕਿਸਾਨਾਂ ਦਾ ਹੱਕ ਆ, ਡੈਮੋਕ੍ਰੈਟਿਕ ਹੱਕ ਆ ਵੀ ਜੇ ਤੁਸੀਂ ਪ੍ਰਦਰਸ਼ਨ ਕਰਨਾ ਆ ਜਾਂ ਤੁਸੀਂ ਰੋਸ ਵਿਖਾਵਾ ਕਰਨਾ ਵਿਦਆਊਟ ਡੈਮੇਜਿੰਗ ਐਨੀ ਗਵਰਨਮੈਂਟ ਪ੍ਰੋਪਰਟੀ, ਯੂ ਕੈਨ ਡੂ ਇਟ। ਤੇ ਕਿਸਾਨਾਂ ਨੇ ਕੋਈ ਪ੍ਰੋਪਰਟੀ ਡੈਮੇਜ ਨਹੀਂ ਕੀਤੀ, ਤੇ ਗਵਰਨਮੈਂਟ ਹੀ ਆਪਣੀ ਪ੍ਰੋਪਰਟੀ ਡੈਮੇਜ ਕਰ ਰਹੀ ਸੀ। ਸੋ ਮੁੱਕਦੀ ਗੱਲ ਇਹ ਆ ਜੀ, ਇਹ ਬਿੱਲ ਸ਼ੁਰੂ ਤੋਂ ਹੀ ਇੱਕ ਨਿੱਜੀ ਫਾਇਦਾ ਪਹੁੰਚਾਉਣ ਲਈ ਇਹ ਤਿਆਰ ਕੀਤੇ ਗਏ ਸੀ। ਇਹ ਕੋਈ ਨਵੀਂ ਗੱਲ ਨਹੀਂ ਹੈਗੀ, ਅਮਰੀਕਾ ਦੇ ਵਿੱਚ ਬਿੱਲ ਤਿਆਰ ਹੁੰਦੇ ਨੇ। ਅਮਰੀਕਾ ਵਿੱਚ ਹਮੇਸ਼ਾ ਦੋਸ਼ ਲੱਗਦੇ ਰਹੇ ਨੇ ਵੀ ਜਿਹੜੀਆਂ ਵੱਡੀਆਂ ਫਾਰਮਾਸਿਊਟੀਕਲ ਕੰਪਨੀਆਂ ਨੇ ਉਹ ਜਿਹੜੇ ਬਿੱਲਾਂ ਦੇ ਡਰਾਫਟ ਜਿਹੜੇ ਉਹਨਾਂ ਦੇ ਬਿਜ਼ਨਸ ਨੂੰ ਅਫੈਕਟ ਕਰਦੇ ਨੇ ਉਹ ਆਪ ਤਿਆਰ ਕਰਦੀਆਂ ਨੇ, ਤੇ ਉਹ ਜਿਹੜੇ ਸੈਨੇਟਰ ਬਿੱਲ ਲੈ ਕੇ ਜਾਂਦੇ ਨੇ ਉਹਨਾਂ ਦੀ ਜਿਹੜੀ ਇਲੈਕਸ਼ਨ ਕੈਂਪੇਨ ਦੀ ਫੰਡਿੰਗ ਆ ਉਹ ਫਾਰਮਾਸਿਊਟੀਕਲ ਕੰਪਨੀਆਂ ਕਰਦੀਆਂ ਨੇ। ਇਹ ਡੈਮੋਕ੍ਰੇਸੀ ਚ ਬਹੁਤ ਵੱਡਾ ਫਲਾਅ ਆ, ਡੋਨੇਸ਼ਨ ਜਿਹੜੀਆਂ ਚੱਲਦੀਆਂ ਨੇ ਇਹ ਸਾਰੇ ਪਾਸੇ ਸਾਰੀ ਦੁਨੀਆਂ ਚ ਚੱਲਦਾ, ਪਰ ਪ੍ਰੋਬਲਮ ਇਹ ਆ ਮੋਦੀ ਉਹਨਾਂ ਨੇ ਇਸ ਬਿੱਲ ਤੇ ਨਾ ਕੋਈ ਬਹਿਸ ਕਰਾਈ, ਨਾ ਇਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਰਾਜ ਸਭਾ ਲੋਕ ਸਭਾ ਚ ਪੇਸ਼ ਕੀਤਾ। ਰਾਤੋ ਰਾਤ ਤੁਸੀਂ ਏਦਾਂ ਦੇ ਬਿੱਲ, ਏਡੇ ਵੱਡੇ ਬਿੱਲ ਜਿੱਥੇ ਕਿਸਾਨ ਇੱਕ ਤੁਹਾਡੀ ਇਸ ਵੇਲੇ ਵੀ ਇਕੋਨਮੀ ਦੇ ਵਿੱਚ ਜੀ ਡੀ ਪੀ ਜਿਹੜੀ ਇੰਡੀਆ ਦੀ ਇਸ ਵੇਲੇ ਮਾਈਨਸ ਵਿੱਚ ਚੱਲ ਰਹੀ ਆ, ਕਿਸਾਨਾਂ ਦੀ ਕੰਟਰੀਬਿਊਸ਼ਨ ਨਾਲ ਮਾੜੀ ਮੋਟੀ ਕਿਸਾਨਾਂ ਨੇ 2.3 ਪਲੱਸ ਦੀ ਕੰਟਰੀਬਿਊਸ਼ਨ ਕੀਤੀ ਹੈ ਇਕੋਨਮੀ ਦੇ ਵਿੱਚ। ਸੋ ਏਡੇ ਵੱਡੇ ਫੈਕਟਰ ਤੁਸੀਂ ਇਗਨੋਰ ਨਹੀਂ ਕਰ ਸਕਦੇ ਸਿਰਫ ਇੱਕ 2-3 ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਲਈ, ਤੇ ਬਾਅਦ ਵਿੱਚ ਫਿਰ ਤੁਸੀਂ ਉਹਦਾ ਇੱਕ ਪੋਲੀਟੀਕਲ ਤੌਰ ਤੇ ਤੁਸੀਂ ਇੰਨਾ ਵੱਡਾ ਰਿਸਕ ਲੈ ਰਹੇ ਹੋ, ਕਿਉਂਕਿ ਜੋ ਯੂਪੀ ਦੇ ਵਿੱਚ ਹੋ ਰਿਹਾ ਨਾ ਉਹ ਤੋਂ ਇਹ ਡਰੇ ਹੋਏ ਨੇ ਵੀ ਜੇ ਯੂਪੀ ਚੋਂ ਅਸੀਂ ਨਿਕਲ ਗਏ ਦੈਨ ਇਹਨਾਂ ਨੇ 24 ਦੇ ਵਿੱਚ ਇੰਡੀਆ ਦੀ ਜਿਹੜੀ ਪਾਵਰ ਹੈ ਉਹਦੇ ਵਿੱਚੋਂ ਨਿਕਲ ਜਾਣਾ। ਹੁਣ ਉਹ ਮਰਦੀ ਨੇ ਅੱਕ ਚੱਬੇ ਵਾਲੀ ਗੱਲ ਹੈ, ਬਾਕੀ ਠੀਕ ਹੈ ਉਹਨੇ ਗੇਮ ਇਹ ਪਲੇ ਕੀਤੀ ਹੈ ਵੀ ਹਾਂ ਵੀ ਗੁਰੂ ਸਾਹਿਬ ਦੇ ਜਿਹੜਾ ਗੁਰਪੁਰਬ ਹੈ ਉਹਦੇ ਉੱਤੇ ਆ ਕੇ ਉਹਨੇ ਐਲਾਨ ਕਰਕੇ ਜਿਹੜੀ ਕਿਸਾਨ ਜਥੇਬੰਦੀਆਂ ਉਹਨਾਂ ਨੂੰ ਕ੍ਰੈਡਿਟ ਲੈਣ ਤੋਂ ਪਾਸੇ ਕਰਤਾ, ਪਰ ਜਿਹੜੀਆਂ ਕਿਸਾਨ ਜਥੇਬੰਦੀਆਂ ਤੁਸੀਂ ਉਹਨਾਂ ਨੂੰ ਕ੍ਰੈਡਿਟ ਨਹੀਂ ਪਾਸੇ ਕਰ ਸਕਦੇ। ਏਡੇ ਵੱਡੇ ਪ੍ਰੋਟੈਸਟ ਨੂੰ ਰਨ ਕਰਨਾ ਉਹ ਵੀ ਸਾਲ ਤੋਂ ਉੱਪਰ ਰਨ ਕਰਨਾ ਇਹ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੁੰਦਾ। ਤੇ ਜੋ ਇਸ ਵੇਲੇ ਹਾਲਾਤ ਨੇ ਭਾਰਤ ਦੇ ਵਿੱਚ ਵੀ ਜਿੱਥੇ ਇੱਕ ਟਵੀਟ ਕਰਨਾ ਤੁਹਾਡੇ ਤੇ ਐਂਟੀ ਨੈਸ਼ਨਲਿਜ਼ਮ ਜਾਂ ਯੂ ਏ ਪੀ ਏ ਦਾ ਕੇਸ ਪੈ ਸਕਦਾ, ਉਹ ਓਦਾਂ ਦੇ ਮਾਹੌਲ ਵਿੱਚ ਏਡਾ ਵੱਡਾ ਅੰਦੋਲਨ ਨੂੰ ਰਨ ਕਰਨਾ, ਸਾਲ ਸਾਲ ਤੋਂ ਉੱਤੇ ਰਨ ਕਰਨਾ, ਜਿੱਥੇ ਤੁਹਾਡੀ ਨਿੱਕੀ ਨਿੱਕੀ ਫੰਡਿੰਗ ਨੂੰ ਸਕੈਨ ਕੀਤਾ ਜਾ ਰਿਹਾ, ਕਿਤੇ ਉਹਨਾਂ ਨੂੰ ਬਾਹਰ ਤਾਂ ਨੀ ਪੈਸੇ ਆ ਰਹੇ, ਉਹ ਸਾਰਾ ਕੁਛ ਰਨ ਕਰਨਾ ਕਿਸਾਨ ਜਥੇਬੰਦੀਆਂ ਨੇ ਵਧੀਆ ਤਰੀਕੇ ਨਾਲ ਰਨ ਕੀਤਾ, ਵਿੱਚੋਂ ਬਾਹਰੋਂ ਵੀ ਉਹਨਾਂ ਨੂੰ ਸਪੋਰਟ ਗਈ ਆ, ਫੇਰ ਹਰਿਆਣਾ ਯੂਪੀ ਦੇ ਕਿਸਾਨ ਵੀ ਨਾਲ ਰਲੇ ਨੇ। ਜਿਹੜਾ ਉਹਨਾਂ ਦਾ ਡਰ ਸੀ ਨਾ ਵੀ ਇਹਨਾਂ ਨੇ ਮੰਡੀ ਖਤਮ ਕਰਕੇ ਸਾਨੂੰ ਜਿਹੜੇ MSP ਵੀ ਇਹਨਾਂ ਨੇ ਖਤਮ ਕਰ ਦੇਣੀ ਹੈ, ਉਹ ਜਾਇਜ਼ ਸੀ, ਉਹ ਸਾਰੀ ਗੇਮ ਹੀ ਇਹੀ ਸੀ। ਪਰ ਹੁਣ ਜਦੋਂ ਇਹਨਾਂ ਨੂੰ ਇਹ ਲੱਗ ਰਿਹਾ ਵੀ ਕਾਰਪੋਰੇਸ਼ਨ ਨੂੰ ਫਾਇਦਾ ਪਹੁੰਚਾਉਣ ਦੇ ਚੱਕਰ ਸਾਡਾ ਪੋਲੀਟੀਕਲ ਕਰੀਅਰ ਖਤਮ ਹੋ ਸਕਦਾ, ਤੇ ਫੇਰ ਇਹਨਾਂ ਨੇ ਬਿੱਲ ਵਾਪਸ ਲਏ ਨੇ। ਸੋ ਹੋਪਫੁਲੀ ਇਹ ਜੇ ਫਿਊਚਰ ਚ ਇਹਨਾਂ ਨੇ ਏਦਾਂ ਕੋਈ ਏਦਾਂ ਦੀ ਗੇਮ ਖੇਡਣੀ ਹੈ ਤੇ ਇਹ ਪ੍ਰੋਪਰ ਤਰੀਕੇ ਨਾਲ ਡੈਮੋਕ੍ਰੇਟਿਕ ਵੇ ਨਾਲ ਲੈ ਕੇ ਆਉਣਗੇ, ਕਿਉਂਕਿ ਤੁਸੀਂ ਤੁਹਾਨੂੰ ਯਾਦ ਹੋਊਗਾ ਮਨਮੋਹਨ ਸਿੰਘ ਦੀ ਸਰਕਾਰ ਦੇ ਵਿੱਚ ਇਹ ਜਦੋਂ ਇਹਨਾਂ ਨੇ ਖੇਤੀ ਦੂਜਾ ਆਪਣੇ ਫਾਰਮਿੰਗ ਲੈਂਡ ਨੂੰ ਅਕਵਾਇਰ ਕਰਨ ਦੇ ਜਿਹੜੇ ਲਾਅ ਸੀ ਮਨਮੋਹਨ ਸਿੰਘ ਹੁਣਾਂ ਨੇ ਪਾਸ ਕਰਨ ਦੀ ਕੋਸ਼ਿਸ਼ ਕੀਤੀ ਸੀ, ਲੋਕ ਸਭਾ ਚ ਪਾਸ ਹੋ ਗਏ ਸੀ, ਰਾਜ ਸਭਾ ਚ ਨਹੀਂ ਪਾਸ ਹੋਏ ਸੀ। ਇਸ ਲਈ ਦੋ ਸਾਡੇ ਕੋਲ ਹਾਊਸਿਸ ਨੇ, ਦੋ ਹਾਊਸਿਸ ਦਾ ਇਹੀ ਮਤਲਬ ਹੈ ਵੀ ਸਰਕਾਰ ਇੱਕ ਹਾਊਸ ਵਿੱਚ ਬਹੁਮਤ ਵਿੱਚ ਹੋ ਸਕਦੀ ਆ, ਪਰ ਅਪਰ ਹਾਊਸ ਜਿਹਨੂੰ ਰਾਜ ਸਭਾ ਕਹਿੰਦੇ ਉਹ ਚ ਬਹੁਮਤ ਵਿੱਚ ਨਹੀਂ ਹੋ ਸਕਦੀ। ਉੱਥੇ ਜਿਹੜਾ ਬਿੱਲ ਆ ਉਹ ਬਹੁਮਤ ਨਾਲ ਨਹੀਂ ਪਾਸ ਹੋ ਸਕਦਾ, ਉੱਥੇ ਕਈ ਪਾਰਟੀਜ਼ ਆਪਣਾ ਰੋਲ ਪਲੇ ਕਰਦੀਆਂ ਨੇ, ਤੇ ਉੱਥੇ ਜੇ ਬਿੱਲ ਸਰਕਾਰ ਦੇ ਹੱਕ ਵਿੱਚ ਆ ਤੇ ਦੇਸ਼ ਦੇ ਹੱਕ ਵਿੱਚ ਨਹੀਂ ਆ, ਉਹ ਨਹੀਂ ਪਾਸ ਹੋ ਸਕਦਾ। ਘੱਟੋ ਘੱਟ ਜਿਹੜਾ ਡੈਮੋਕ੍ਰੇਟਿਕ ਪ੍ਰੋਸੈਸ ਹੈ ਨਾ ਉਹਨੂੰ ਤਾਂ ਬੰਦਾ ਫੋਲੋ ਕਰੇ, ਫੇਰ ਤੇ ਤੁਹਾਡੇ ਤੇ ਨਹੀਂ ਕੋਈ ਕੁਐਸਚਨ ਚੱਕ ਸਕਦਾ ਨਾ, ਤੁਸੀਂ ਫਿਰ ਓਦਾਂ ਹੀ ਕਹਿ ਦੋਗੇ ਵੀ ਹਾਂ ਅਸੀਂ ਪਾਸ ਕਰਤਾ ਇਹ ਵਧੀਆ, ਇਹ ਆਰਗੂਮੈਂਟ ਕਿਤੇ ਵੀ ਨਹੀਂ ਚੱਲਦਾ ਜੀ।
ਇੱਕ ਹੋਰ ਗੱਲ ਵੀ ਗਿੱਲ ਸਾਹਿਬ ਸਾਹਮਣੇ ਆਉਂਦੀ ਆ ਕਿ ਮਿਨੀਮਮ ਸਪੋਰਟ ਪ੍ਰਾਈਸ ਜਿਹੜੀ ਆ ਭਾਰਤ ਵਿੱਚ ਦਿੱਤੀ ਜਾਂਦੀ ਆ ਕਾਫੀ ਦੇਰ ਤੋਂ, 1966 ਤੋਂ ਬਾਅਦ ਜਾਂ 1960 ਵਿੱਚ ਦਿੱਤੀ ਜਾਂਦੀ, ਉਸ ਤੋਂ ਬਾਅਦ ਚਾਲੂ ਆ। ਲੇਕਿਨ ਜਿਹੜੇ ਡਿਵੈਲਪ ਕੰਟਰੀਜ਼ ਆ ਜਿੱਦਾਂ ਅਮੈਰੀਕਾ ਆ, ਆਸਟ੍ਰੇਲੀਆ ਆ ਜਾਂ ਹੋਰ ਆ ਵੈਸਟਰਨ ਕੰਟਰੀ ਦੇ ਕਾਲ, ਜਿਹੜੇ ਡਿਵੈਲਪ ਕੰਟਰੀਜ਼ ਆ, OPSE ਕੰਟਰੀ ਆ, ਉਹਨਾਂ ਵਿੱਚ ਕੋਈ ਇੱਦਾਂ ਦੀ ਮਿਨੀਮਮ ਪ੍ਰਾਈਸ ਨਹੀਂ ਦਿੱਤੀ ਜਾਂਦੀ। ਮੈਂ ਅਮਨਦੀਪ ਨਾਲ ਵੀ ਕਈ ਵਾਰ ਗੱਲ ਕੀਤੀ ਕਿ ਉਹਨਾਂ ਨੂੰ ਐਗਰੀਕਲਚਰ ਦੇ ਵਿੱਚ ਕੋਈ ਵੀ ਸਪੋਰਟ ਪ੍ਰਾਈਸ ਨਹੀਂ ਦਿੱਤੀ ਜਾਂਦੀ ਹੈ, ਉਹਨਾਂ ਨੂੰ ਕੋਆਪਰੇਟਿਵ ਬਣਾ ਕੇ ਜਿਹੜੀਆਂ ਸਾਰੇ ਕੰਮ ਕੀਤੇ ਜਾਂਦੇ ਆ, ਜਾਂ ਕਿਸੇ ਤਰ੍ਹਾਂ ਦੀ ਬਹੁਤ ਜ਼ਿਆਦਾ ਸਬਸਿਡੀਜ਼ ਵੀ ਨਹੀਂ ਦਿੱਤੀ ਜਾਂਦੀ। ਹੁਣ ਸਰਕਾਰ ਜਿਹੜੀ ਹੈ ਮਿਨੀਮਮ ਸਪੋਰਟਸ ਪ੍ਰਾਈਸ ਤੇ ਵੀ ਕੋਈ ਬਿੱਲ ਲਿਆ ਰਹੀ ਹੈ, ਉਹਨੂੰ ਵੀ ਯਕੀਨੀ ਬਣਾ ਰਹੀ ਹੈ, ਅਗਲੇ ਸੰਸਦ ਦੇ ਵਿੱਚ ਇਹਦਾ ਕਿਆਸ ਲਾਈ ਜਾ ਰਹੀ ਹੈ। ਤੇ ਜਿਹੜੇ ਕਿਸਾਨਾਂ ਦੀਆਂ ਸ਼ਹੀਦੀਆਂ ਹੋਈਆਂ ਜਿਹਨਾਂ ਨੇ ਇਸ ਸੰਘਰਸ਼ ਦੇ ਵਿੱਚ ਆਪਣੀਆਂ ਜਾਨਾਂ ਦਿੱਤੀਆਂ, ਸਰਕਾਰ ਨੂੰ ਮੂੰਹਦੇ ਮੂੰਹ ਸਿੱਟਿਆ ਆ, ਤੇ ਉਹਨਾਂ ਦੇ ਲਈ ਵੀ ਮੇਰੇ ਖਿਆਲ ਦੇ ਵਿੱਚ ਕਿ ਸੰਸਦ ਦੇ ਵਿੱਚ ਅਫਸੋਸ ਵੀ ਪੈਦਾ ਕੀਤਾ ਜਾਊਗਾ ਤੇ ਉਹਨਾਂ ਨੂੰ ਜਿਹੜੀ ਕੰਪਨਸੇਸ਼ਨ ਉਹ ਵੀ ਦਿੱਤੀ ਜਾਊਗੀ। ਮੈਨੂੰ ਇੱਦਾਂ ਲੱਗਦਾ ਹੈ ਕਿ ਇਹ ਵੀ ਇੱਕ ਮਾਸਟਰ ਪਲਾਨ ਹੋ ਸਕਦੀ ਹੈ ਸਰਕਾਰ ਦੀ, ਉਹਨਾਂ ਨੂੰ ਸਤਿਕਾਰ ਵੀ ਦਊਗੇ ਜਾਂ ਉਹਨਾਂ ਦੀ ਇੱਜ਼ਤ ਮਾਣ ਕਰੂਗੇ, ਕਿਉਂਕਿ ਇੱਜ਼ਤ ਮਾਣ ਕੀ ਮਤਲਬ, ਉਹਨਾਂ ਦੀ ਜਿਹੜੀ ਕੁਰਬਾਨੀਆਂ ਨੂੰ ਰੈਕੋਗਨੀਸ਼ਨ ਉਹਨਾਂ ਦਿੱਤੀ ਜਾਊਗੀ। ਇੱਦਾਂ ਦਾ ਤੁਸੀਂ ਸੋਚਦੇ ਹੋ ਕਿ ਇਹ ਕੁਛ ਹੋ ਸਕਦਾ?
ਦੇਖੋ ਜੀ, ਜੇ ਕਰਨਗੇ ਤੇ ਵਧੀਆ ਗੱਲ ਆ, ਅਗਲਿਆਂ ਨੂੰ ਵੀ ਘੱਟੋ ਘੱਟ ਰਿਕੋਗਨਾਈਜ਼ ਤਾਂ ਕਰਨਗੇ, ਪਰ ਮੈਨੂੰ ਲੱਗਦਾ ਨੀ ਜੀ, ਕਿਉਂਕਿ ਭਾਜਪਾ ਉਹ ਪਾਰਟੀ ਨੀ ਹੈਗੀ ਵੀ ਜਿਹੜੀ ਆਪਣੇ ਅਗੇਂਸਟ ਕੋਈ ਆਵਾਜ਼ ਉੱਠੀ ਹੋਵੇ ਤੇ ਉਹਨੂੰ ਰਿਕੋਗਨਾਈਜ਼ ਕਰੇ। ਬਾਕੀ ਜਿਹੜੀ ਨਾ ਆਪਣੇ ਭਾਈਚਾਰੇ ਵਿੱਚ ਜਿਹੜੇ ਬਾਹਰ ਅਸੀਂ ਪ੍ਰਵਾਸੀ ਬੈਠੇ ਹਾਂ, ਉਹ ਕਹਿੰਦੇ ਆ ਵੀ ਬਾਹਰਲੇ ਮੁਲਕਾਂ ਚ MSP ਨਹੀਂ ਹੈਗੀ। ਅਸੀਂ ਇਹ ਗੱਲ ਭੁੱਲ ਜਾਂਦੇ ਹਾਂ ਵੀ ਜਦੋਂ ਅਸੀਂ ਬਾਹਰਲੇ ਮੁਲਕ ਦੇ ਕਿਸਾਨ ਨੂੰ ਭਾਰਤ ਦੇ ਕਿਸਾਨ ਨਾਲ ਕੰਪੇਅਰ ਕਰਦੇ ਹਾਂ ਨਾ, ਅਸੀਂ ਉਹਦੀ ਜਿਹੜੀ ਪੈਦਾਵਾਰ ਕਰਨ ਦੀ ਜਿਹੜੀ ਸਮਰੱਥਾ ਆ ਉਹਨੂੰ ਭੁੱਲ ਜਾਂਦੇ ਹਾਂ। ਐਵਰੇਜ ਕਿਸਾਨ ਜਿਹੜਾ ਪੰਜਾਬ ਦੇ ਵਿੱਚ ਹੈ ਨਾ ਜੀ, ਉਹ 2.5 ਤੋਂ 3 ਕਿੱਲੇ ਦਾ ਮਾਲਕ ਆ ਉੱਥੇ। ਤੇ ਜਿਹੜੇ ਬਾਹਰ ਜਿਹੜੇ ਮੁਲਕ ਨੇ, ਇੱਥੇ ਮੈਂ ਗ੍ਰਿਫਤ ਗਿਆ ਹੋਇਆ, ਐਵਰੇਜ ਜਿਹੜਾ ਕਿਸਾਨ ਆ ਇੱਥੇ ਜਿਹੜੇ ਕੋਲ 700-800 ਕਿੱਲਾ ਹੈ ਨਾ ਜੀ, ਉਹਨੂੰ ਮਾੜਾ ਜ਼ਿਮੀਦਾਰ ਕਿਹਾ ਜਾਂਦਾ। ਤੇ ਇੱਥੇ ਕਿੱਲੇ ਹਜ਼ਾਰਾਂ ਵਿੱਚ ਨੇ, ਇੱਥੇ ਤੁਸੀਂ ਡਾਇਰੈਕਟ ਡੀਲ ਕਰ ਸਕਦੇ ਹੋ ਕਾਰਪੋਰੇਸ਼ਨ ਦੇ ਨਾਲ, ਤੇ ਤੁਹਾਡਾ ਕੰਮ ਉਦਾਂ ਹੀ ਚੱਲਦਾ ਹੈ। ਪਰ ਜਿਹੜਾ ਹੁਣ ਇਹ ਸਿੱਧਾ ਇਹਦਾ ਇਕਨੋਮਿਕਸ ਤੁਸੀਂ ਵੀ ਪੜਾਉਂਦੇ ਰਹੇ ਹੋ, ਇਹਦਾ ਸਿੱਧਾ ਹਿਸਾਬ ਨਾ, ਜਿੱਡਾ ਵੱਡਾ ਕੋਈ ਪੈਦਾਵਾਰ ਕਰਦਾ ਆ ਓਡਾ ਵੱਡਾ ਉਹਨੂੰ ਕੰਟਰੈਕਟ ਮਿਲੂਗਾ। ਹੁਣ ਜਿਹੜਾ 2.5-3 ਕਿੱਲੇ ਵਾਲਾ ਜਿਹੜਾ ਕਿਸਾਨ ਖੇਤੀ ਕਰ ਰਿਹਾ, ਜਾਂ ਠੇਕੇ ਤੇ ਵੀ ਖੇਤੀ 10 ਕਿੱਲੇ ਵੀ ਆਪਾਂ ਲਾ ਲਓ, ਉਹ ਕਾਰਪੋਰੇਟ ਦੀ ਨਿਗਾਹ ਵਿੱਚ ਕੋਈ ਏਡਾ ਵੱਡਾ ਪੈਦਾਵਾਰ ਕਰਨ ਵਾਲਾ ਕਿਸਾਨ ਨਹੀਂ ਹੈਗਾ। ਉਹਦੇ ਨਾਲ ਕੰਟਰੈਕਟ ਕਰਕੇ ਉਹਨਾਂ ਨੂੰ ਕੋਈ ਏਡੀ ਵੱਡੀ ਕੋਈ ਲੌਂਗ ਟਰਮ ਉਹਨਾਂ ਨੂੰ ਕੋਈ ਫਾਇਦਾ ਨਹੀਂ ਹੋਊਗਾ। ਸੋ ਆਪਾਂ ਐਪਲ ਤੇ ਓਰੇਂਜਸ ਨੂੰ ਇਸ ਕਰਕੇ ਕੰਪੇਅਰ ਨਾ ਕਰੀਏ ਕਿਉਂਕਿ ਦੋਨੇ ਗੋਲ ਨੇ, ਡਿਵੈਲਪਡ ਕੰਟਰੀਜ਼ ਤੇ ਡਿਵੈਲਪਿੰਗ ਕੰਟਰੀਜ਼ ਦੀ ਇਕਨੋਮੀਜ਼ ਨੂੰ
ਆਪਾਂ ਨੂੰ ਦੋਨੇ ਇਸੇ ਚੀਜ਼ ਸੰਦਰਭ ਚ ਦੇਖਣਾ ਚਾਹੀਦਾ ਵੀ ਉਹ ਡਿਵੈਲਪ ਕੰਟਰੀ ਦੇ ਕਿਸਾਨ ਨੇ, ਸਾਡੀ ਕੰਟਰੀ ਸਾਡੇ ਕਿਸਾਨ ਡਿਵੈਲਪਿੰਗ ਕੰਟਰੀ ਦੇ ਕਿਸਾਨ ਨੇ, ਸਬਸਿਡੀਜ਼ ਉੱਥੇ ਵੀ ਮਿਲਦੀਆਂ ਨੇ, ਇਸ ਗੱਲ ਨੂੰ ਅਸੀਂ ਇਗਨੋਰ ਕਰ ਦਿੰਦੇ ਹਾਂ।
ਇੱਦਾਂ ਤੇ ਇਹ ਤਾਂ ਗੱਲ ਤੁਹਾਡੀ ਮੰਨੀ ਜਾ ਸਕਦੀ ਆ, ਤੇ ਮੈਂ ਅਮਨਦੀਪ ਨਾਲ ਗੱਲ ਕਰ ਰਿਹਾ ਸੀ, ਕਹਿੰਦੇ ਇੱਥੇ ਸਕੇਲਸ ਡਿਪੈਂਡ ਕਰਦਾ ਕਿ ਜਿਹੜੀ ਤੁਸੀਂ ਜਿਹਦੇ ਜੇ ਤੁਸੀਂ ਕਣਕ ਦੇ ਕਿਸਾਨ ਆ ਆਸਟ੍ਰੇਲੀਆ ਦੇ ਵਿੱਚ, ਤਾਂ ਤੁਹਾਡੀ ਜ਼ਮੀਨ ਜੇ ਤੁਹਾਡੀ 4-5 ਹਜ਼ਾਰ ਏਕੜ ਜ਼ਮੀਨ ਆ ਤਾਂ ਇੱਕ ਫੈਮਿਲੀ ਸਰਵਾਈਵ ਕਰ ਸਕਦੀ ਹੈ, ਕਿਉਂਕਿ ਇੱਕ ਏਕੜ ਵਿੱਚੋਂ $50 ਦੀ ਕਣਕ ਨਿਕਲਦੀ ਹੈ ਸਾਲ ਦੀ, ਜੇ ਤੁਸੀਂ ਐਵਰੇਜ ਦੇਖਿਆ ਜਾਵੇ। ਜੇ ਤੁਸੀਂ ਹੁਣ ਸਪੋਜ਼ ਕਰੋ ਕਿ ਤੁਸੀਂ ਸਬਜ਼ੀਆਂ ਲਾਉਣੇ ਆ ਤੇ ਉਹ 15 ਏਕੜ ਜਾਂ 15-20 ਏਕੜ ਤੋਂ ਵੀ ਗੁਜ਼ਾਰਾ ਤੁਹਾਡਾ ਹੋ ਸਕਦਾ ਆ, ਉਹ ਤੋਂ ਵੀ ਅਗਰ ਤੁਸੀਂ ਥੱਲੇ ਆ ਜਾਂਦੇ ਆ, ਕੋਈ ਏਦਾਂ ਦੀਆਂ ਚੀਜ਼ਾਂ ਲਾਉਣੇ ਆ ਜਿਹੜੀਆਂ ਕਾਫੀ ਵੈਲਿਊਏਬਲ ਹੁੰਦੀਆਂ, ਉਹਦੇ 5-6 ਏਕੜ ਦੇ ਨਾਲ ਵੀ ਕੰਮ ਚੱਲ ਜਾਂਦਾ। ਡਿਪੈਂਡ ਕਰਦਾ ਕਿ ਕਿਹੜੇ ਸਕੇਲ ਦੇ ਵਿੱਚ ਉਹ ਕਿਹੜੀ ਚੀਜ਼ ਤੁਸੀਂ ਉਪਜਾਉਣੇ ਆ। ਇੱਥੇ ਵੀ ਲੋਕਾਂ ਦੀਆਂ ਜਿਹੜੀਆਂ ਜ਼ਮੀਨਾਂ ਆ ਉਹ ਕਿਸੇ ਦੀ ਜਿਵੇਂ 5 ਏਕੜ ਆ, ਕਿਸੇ ਦੀ 6 ਏਕੜ ਆ, ਕਿਸੇ ਦੀ 10 ਏਕੜ ਆ, ਕਿਸੇ ਦੀ 20 ਏਕੜ ਆ, ਕਿਸੇ ਦੀ 5,000, 6,000, 10,000 ਏਕੜ ਵੀ ਹੈਗੀ ਆ। ਹਿੰਦੁਸਤਾਨ ਵਿੱਚ ਵੀ ਇੱਦਾਂ ਥੋੜਾ ਬਹੁਤਾ ਹੋਊਗਾ, ਲੇਕਿਨ ਡਿਪੈਂਡ ਕਰਦਾ ਕਿ ਕਿਹੜੀ ਸਕੇਲ ਤੇ ਤੁਸੀਂ ਕੰਮ ਕਰਦੇ ਆ, ਕਿਹੜੀ ਚੀਜ਼ ਤੁਸੀਂ ਉਪਜਾਉਣੇ ਆ। ਹੁਣ ਬਲੂਬੈਰੀ ਜੇ ਤੁਹਾਡੇ ਕੋਲ 25-30 ਖੇਤ ਹੈਗੇ ਤਾਂ ਬਲੂਬੈਰੀ ਵਿੱਚ ਸੋਹਣਾ ਗੁਜ਼ਾਰਾ ਹੋ ਸਕਦਾ ਆ, ਕੇਲੇ ਜੇ ਤੁਹਾਡੇ ਕੋਲ 100 ਏਕੜ ਜ਼ਮੀਨ ਆ ਤਾਂ ਕੇਲਿਆਂ ਚ ਗੁਜ਼ਾਰਾ ਹੋ ਸਕਦਾ, ਡਿਪੈਂਡ ਕਰਦਾ ਆ। ਪਰ ਇੱਥੇ ਮੇਰਾ ਭਾਵ ਆ, ਹੁਣ ਅੰਡਰ ਡਿਵੈਲਪ ਕੰਟਰੀ ਦੇ ਵਿੱਚ ਦੇਸ਼ ਵੀ ਲੈ ਲਓ, ਚੀਨ ਦੇ ਵਿੱਚ ਕੋਈ ਮੇਰੇ ਖਿਆਲ ਚ ਸਪੋਰਟਿੰਗ ਪ੍ਰਾਈਸ ਨਹੀਂ ਹੈਗੀ ਆ, ਉੱਥੇ ਕਾਫੀ ਐਗਰੀਕਲਚਰ ਨੇ ਤਰੱਕੀ ਕੀਤੀ ਆ। ਹੋਰ ਜਿਹੜੇ ਜਿੱਦਾਂ ਮਿਸਰ ਦੇ ਵਿੱਚ ਆ, ਕੋਈ ਸਪੋਰਟਿੰਗ ਪ੍ਰਾਈਸ ਮੇਰੇ ਖਿਆਲ ਚ ਨਹੀਂ ਆ, ਉੱਥੇ ਵੀ ਐਗਰੀਕਲਚਰ ਕਾਫੀ ਫਲੋਰਿਸ਼ ਹੋਈ ਆ। ਕਈ ਕੰਟਰੀ ਹੋਰ ਵੀ ਆ, ਹੁਣ ਜਿਹੜੀ ਸ੍ਰੀਲੰਕਾ ਦੇ, ਉੱਥੇ ਵੀ ਮਿਨੀਮਮ ਸਪੋਰਟ ਪ੍ਰਾਈਸ ਹੈ ਨਹੀਂ ਆ। ਇਹ ਹੋਣੀ ਚਾਹੀਦੀ ਆ, ਸਪੋਰਟਿੰਗ ਪ੍ਰਾਈਸ ਹੋਣੀ ਚਾਹੀਦੀ ਆ, ਲੇਕਿਨ ਭਾਰਤ ਵਿੱਚ ਕਾਫੀ ਦੇਰ ਤੋਂ ਇਹ ਹੈ ਆ ਅਤੇ ਇਸ ਨੂੰ ਸਸਟੇਨ ਵੀ ਰੱਖਿਆ ਜਾਊਗਾ। ਤੇ ਇਸ ਸੰਦਰਭ ਦੇ ਵਿੱਚ ਤਾਂ ਭਾਰਤ ਦੀ ਚਾਹੇ ਕੋਈ ਵੀ ਸਰਕਾਰ ਹੋਵੇ, ਚਾਹੇ ਉਹ ਕਾਂਗਰਸ ਦੀ ਸਰਕਾਰ ਸੀ ਜਾਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੋਵੇ ਜਾਂ ਮਿਕਸਡ ਗਵਰਨਮੈਂਟ ਰਹੀਆਂ ਆ, ਉਹਨਾਂ ਨੇ ਇਹਦੀ ਪ੍ਰੋੜਤਾ ਕੀਤੀ ਆ। ਤੇ MSC ਭਾਰਤ ਵਿੱਚ ਹੈਗੀ ਆ, ਉਹਨਾਂ ਦੇਸ਼ਾਂ ਚ ਬਹੁਤ ਘੱਟ ਆ। ਤੇ ਇਸ ਸੰਦਰਭ ਵਿੱਚ ਦੇਖੋ ਤਾਂ ਭਾਰਤ ਦੀ ਜਿਹੜੀ ਝੰਡੀ ਆ ਉਹ ਜ਼ਿਆਦਾ ਵਧੀਆ ਆ।
ਹਾਂਜੀ ਲੋੜਾ ਸਾਹਿਬ, ਮੈਂ ਤੁਹਾਡੇ ਨਾਲ ਸਹਿਮਤ ਹਾਂ, ਪਰ ਆਪਾਂ ਨਾ ਮੈਨੂੰ ਲੱਗਦਾ ਸਮਾਂ ਖਤਮ ਹੋ ਰਿਹਾ, 10 ਵੱਜ ਗਏ ਨੇ, ਪਰ ਮੈਂ ਮੁੜ ਕੇ
ਚਲੋ ਤੁਹਾਡਾ ਬਹੁਤ ਵਧੀਆ ਲੱਗਾ ਅੱਜ ਗੱਲ ਕਰਕੇ, ਤੇ ਫੇਰ ਕਿਸ ਵੇਲੇ ਗੱਲ ਕਰਾਂਗੇ ਇਸ ਬਾਰੇ। ਤੁਹਾਡਾ ਬਹੁਤ ਬਹੁਤ ਧੰਨਵਾਦ, ਸਾਰੇ ਸਰੋਤਿਆਂ ਦਾ ਵੀ ਧੰਨਵਾਦ।
ਕਾਫੀ ਵੱਡਾ ਵਿਸ਼ਾ ਹੈ ਜੀ। ਹਾਂਜੀ ਆਪਾਂ ਬਾਅਦ ਵਿੱਚ ਗੱਲ ਕਰ ਸਕਦੇ ਹਾਂ, ਕਿਉਂਕਿ ਅੱਜ ਸਮਾਂ ਹੈ। ਠੀਕ ਹੈ, ਧੰਨਵਾਦ ਜੀ ਬਹੁਤ ਬਹੁਤ।
ਓਕੇ, ਸਤਿ ਸ੍ਰੀ ਅਕਾਲ।
ਜੀ ਸਟੂਡੀਓ ਪੇਸ਼ ਕਰਦਾ ਹੈ ਸਲਮਾਨ ਖਾਨ ਫਿਲਮਸ, ਡਾਇਰੈਕਟਿਡ ਬਾਈ ਮਹੇਸ਼ ਮਾਂਜਰੇਕਰ, ਅੰਤਿਮ ਦ ਫਾਈਨਲ ਟਰੂਥ।
ਅਬ ਅਪੁਨ ਅਲਗ ਹੈ, ਅਪੁਨ ਟਿਕਾ ਰਹੇ, ਇਸ ਦੁਨੀਆ ਮੇਂ ਕੁਛ ਨਹੀਂ ਟਿਕਤਾ ਸਿਵਾਏ ਪਲਾਸਟਿਕ ਕੇ।
ਤੋ ਆਪ ਐਸਾ ਸਮਝੋ